ਧੰਨ ਵਾਹਿਗੁਰੂ ਸਾਹਿਬ ਜੀ। ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਫਿਰ ਕਰ ਬੈ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸੁਵਾਰੇ। ਪੜੋ ਸਤਿਗੁਰ ਤੁਮਰੇ
ਕਾਜ ਸੁਵਾਰੇ
ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ
ਕਰਤਾ ਰੇ
ਜਨ ਕੀ
ਪੈਜ ਰੱਖੀ ਕਰਤਾ ਰੇ
ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਉ ਹੋਏ ਬਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਨਾਮ ਸ਼ਰਨ ਪਰੇ ਪ੍ਰਭ ਅੰਤਰ ਜਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਸ਼ਰਨ ਪਰੇ ਪ੍ਰਭ ਅੰਤਰ ਜਮੀ ਨਾਨਕ ਓਟ ਬੱਕਰੀ ਪ੍ਰਭ ਸੁਆਮੀ। ਆਓ ਜੀ ਸਾਰੇ ਰਲ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਕਰੀਏ। ਰਲ ਮਿਲ ਬੈਠਣ ਦਾ ਸੁਭਾਗ ਮਿਲਿਆ ਹੈ, ਪਰ ਹਰ ਘਰ ਦੀ ਆਪਣੀ ਆਪਣੀ ਗੱਲ ਹੈ, ਆਪਣੀ ਆਪਣੀ ਸੋਚ ਹੈ, ਆਪਣੇ ਆਪਣੇ ਕਰਮ ਹਨ, ਆਪੋ ਆਪਣੀ ਜ਼ਿੰਦਗੀ ਹੈ। ਹਰ ਕੋਈ ਰੱਬ ਜੀ ਨੇ ਯੂਨੀਕ ਪੈਦਾ ਕੀਤਾ, ਉਸ ਹਿਸਾਬ ਨਾਲ ਹਰ ਇੱਕ ਦਾ IQ ਲੈਵਲ ਵੀ ਵੱਖਰਾ ਵੱਖਰਾ ਹੈ, ਅੰਡਰਸਟੈਂਡਿੰਗ ਵੀ ਸਭ ਦੀ ਵੱਖਰੀ ਵੱਖਰੀ ਹੈ। ਯਤਨ ਕਰੀਏ ਗੁਰੂ ਜੀ ਦੇ ਬਚਨਾਂ ਨੂੰ ਸਮਝੀਏ। ਕੱਲ ਵੀ ਕਿਹਾ ਸੀ ਨਾ ਵੀ ਸਮਝ ਕੇ ਆਪਣੇ ਮਨ ਨੂੰ ਵੀ ਸਮਝ ਆਈ, ਸਮਝ ਆ ਜਾਂਦੀ ਹੈ ਪਰ ਆਪਣੇ ਆਪ ਨੂੰ ਨਹੀਂ ਅਸੀਂ ਕਈ ਵਾਰੀ ਸਮਝ, ਇਸ ਕਰਕੇ ਖਾਲੀ ਰਹਿ ਜਾਂਦੇ ਹਾਂ। ਮਨ ਰੂਪੀ ਭਾਂਡੇ ਸਿੱਧੇ ਕਰੀਏ। ਚਿਮ ਚਿਮ ਵਰਸੈ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰ। ਟਿਕਵਾਂ ਟਿਕਵਾਂ ਜਿਵੇਂ ਮੀਂਹ ਪੈਂਦਾ ਹੁੰਦਾ, ਜਿੰਨਾ ਕੁ ਪੈ ਜਾਂਦਾ ਓਨਾ ਕੁ ਧਰਤੀ ਪੀ ਜਾਂਦੀ ਹੈ, ਜਦੋਂ ਝੜੀ ਲੱਗਦੀ ਹੈ ਏਦਾਂ ਹੀ ਹੁੰਦਾ। ਜਦੋਂ ਸੁਣਦੇ ਹਾਂ ਦੀਵਾਨ ਵਿੱਚ ਬੈਠ ਕੇ ਗੁਰੂ ਜੀ ਦੇ ਬਚਨਾਂ ਨੂੰ ਸਮਝਦੇ ਹਾਂ, ਜਿੰਨੇ ਕੁ ਸੁਣੀ ਜਾਈ ਅੰਦਰ ਜਾਈ ਜਾਣ, ਜਿੰਨਾ ਕੁ ਸੁਣੀ ਜਾਈ ਅੰਦਰ ਜਾਈ ਜਾਏ, ਹਿਰਦੇ ਵਿੱਚ ਗੁਰੂ ਸਾਹਿਬ ਦੇ ਬਚਨ ਵਸਣ। ਮਨ ਪੀਵੈ ਜਿਵੇਂ ਧਰਤੀ ਪੀਂਦੀ ਹੈ ਨਾ ਮੀਂਹ ਪੈਂਦਾ, ਜਦੋਂ ਏਦਾਂ ਹੀ ਮਨ ਪੀਵੇ ਸਾਡਾ ਸੁਣ ਸ਼ਬਦ ਵਿਚਾਰ। ਕੋਸ਼ਿਸ਼ ਕਰੀਏ ਸਤਿਗੁਰੂ ਜੀ ਦੇ ਬਚਨਾਂ ਨਾਲ ਜੁੜੀਏ, ਜਦੋਂ ਥਿਰ ਹੋਵਾਂਗੇ ਨਾ ਆਪਣੇ ਆਪ ਨਾਲ ਜੁੜਾਂਗੇ, ਫਿਰ ਉਹ ਸੱਚਾ ਗਿਆਨ ਪ੍ਰਗਟ ਹੋ ਜਾਂਦਾ। ਸਤਿਗੁਰੂ ਜੀ ਦੇ ਬੋਲ ਪੜ੍ਹ ਕੇ, ਬਚਨ ਪੜ੍ਹ ਕੇ ਅਸੀਂ ਫਿਰ ਹੋਣਾ ਤੇ ਟਿਕੇ ਹੋਏ ਮਨ ਵਿੱਚੋਂ ਫਿਰ ਅੰਦਰੋਂ ਉਹ ਜਿਹੜਾ ਚਸ਼ਮਾ ਫੁੱਟਣਾ ਨਾ, ਸੱਚਾ ਗਿਆਨ ਨਿਕਲਦਾ, ਉਹ ਸਾਡੀ ਜ਼ਿੰਦਗੀ ਦੇ ਵਿੱਚ ਫਿਰ ਉਹ ਬੋਲ ਨਿਕਲਣੇ ਨੇ, ਉਹ ਬਾਣੀ ਆਉਣੀ ਹੈ ਜਿਹਨੇ ਸਾਡੀਆਂ ਮੁਸ਼ਕਲਾਂ ਹੱਲ ਕਰ ਦੇਣੀਆਂ, ਜ਼ਿੰਦਗੀ ਦੇ ਫੈਸਲੇ ਵਧੀਆ ਬਣਾ ਦੇਣੇ। ਸੋ ਆਓ ਪਹਿਲਾਂ ਗੁਰੂ ਸਾਹਿਬ ਦੇ ਬਚਨ ਪੜ੍ਹੀਏ ਤਾਂ ਜੋ ਅੰਦਰ ਜਿਹੜਾ ਖੂਹ ਹੈ ਉਹਦੇ ਨਾਲ ਸਾਡਾ ਕਨੈਕਸ਼ਨ ਬਣ ਸਕੇ। ਅੰਤਰ ਖੂਹ ਦਾ ਅੰਮ੍ਰਿਤ ਭਰਿਆ ਸ਼ਬਦ ਹੈ, ਕਾਢ ਕੀ ਹੈ ਪਰਿਹਾਰ, ਉਹ ਸ਼ਬਦ ਦੁਆਰਾ ਹੀ ਨਿਕਲਦਾ ਹੈ। ਐਸੀ ਦਾਤ ਤੇਰੀ ਪ੍ਰਭ ਮੇਰੇ, ਐਸੀ ਦਾਤ ਤੇਰੀ ਪ੍ਰਭ ਮੇਰੇ, ਕਾਰਜ ਸਗਲ ਸਵਾਰੇ। ਕਾਰਜ ਸਗਲ ਸਵਾਰੇ, ਐਸੀ ਦਾਤ ਤੇਰੀ ਪ੍ਰਭ ਮੇਰੇ, ਦਾਤ ਤੇਰੀ ਪ੍ਰਭ ਮੇਰੇ, ਕਾਰਜ ਸਗਲ ਸਵਾਰੇ, ਕਾਰਜ ਸਗਲ ਸਵਾਰੇ, ਐਸੀ ਦਾਤ ਤੇਰੀ ਪ੍ਰਭ ਮੇਰੇ, ਕਾਰਜ ਸਗਲ ਸਵਾਰੇ, ਕਾਰਜ ਸਗਲ ਸਵਾਰੇ, ਐਸੀ ਦਾਤ ਤੇਰੀ ਪ੍ਰਭ ਮੇਰੇ, ਕਾਰਜ ਸਗਲ ਕਾਰਜ ਸਗਲ ਸਵਾਰੇ, 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 ਤੇਰੀ ਪ੍ਰਭ ਮੇਰੇ, ਕਾਰਜ ਸਗਲ ਸਵਾਰੇ, ਕਾਰਜ ਸਗਲ ਸਵਾਰੇ, ਐਸੀ ਦਾਤ ਤੇਰੀ ਪ੍ਰਭ ਮੇਰੇ,
ਸਹਿਜ ਸਗਲ ਸਵਾਰੇ ਮੈਂ ਦਾਤ ਤੇਰੀ ਪ੍ਰਭ ਮੇਰੇ
ਪੜੋ 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 ਪੜੋ
ਕਾਰਜ ਸਗਲ
ਬੋਲੋ ਬੋਲੋ
ਜੀ ਕਾਰਜ ਸਗਲ ਸਵਾਰੇ ਕਾਰਜ ਸਗਲ ਸਵਾਰੇ ਕਾਰਜ ਸਗਲ ਆਗੇ ਹੀ ਤੇ ਸਭ ਕਿਛ ਹੁਆ 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 ਅਵਰ ਕੇ ਜਾਣੇ ਗਿਆਨਾ ਅਵਰ ਕੇ ਜਾਣੇ ਗਿਆਨਾ ਅਵਰ ਕੇ ਜਾਣੇ ਗਿਆਨਾ ਅਵਰ ਕੇ ਬਾਰਕ ਬਖਸ਼ਿਆ ਭੁੱਲ ਚੂਕ ਆਪਣਾ ਬਾਰਕ ਬਖਸ਼ਿਆ ਭੁੱਲ ਚੂਕ ਆਪਣਾ ਬਾਰਕ ਬਖਸ਼ਿਆ ਭੁੱਲ ਚੂਕ ਆਪਣਾ ਬਾਰਕ ਬਖਸ਼ਿਆ ਪਾਰ ਬ੍ਰਹਮ ਭਗਵਾਨਾ ਪਾਰ ਬ੍ਰਹਮ ਭਗਵਾਨਾ ਪਾਰ ਬ੍ਰਹਮ ਭਗਵਾਨਾ ਪਾਰ ਬ੍ਰਹਮ ਭਗਵਾਨਾ ਭਗਵਾਨਾ ਪਾਰ ਬ੍ਰਹਮ ਭਗਵਾਨ ਪਾਰ ਬ੍ਰਹਮ ਭਗਵਾਨਾ ਪਾਰ ਬ੍ਰਹਮ ਭਗਵਾਨਾ ਦਾਤ ਤੇਰੀ ਪ੍ਰਭ ਮੇਰੇ ਐਸੀ ਦਾਤ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ ਕਾਰਜ ਸਗਲ ਸਵਾਰੇ ਐਸੀ ਦਾਤ ਸਗਲ ਸਵਾਰੇ ਅਰਜ ਸਗਲ ਸਵਾਰੇ ਐਸੀ ਦਾਤ ਤੇਰੀ ਪ੍ਰਭ ਮੇਰੇ ਕਾਰਜ ਸਵਾਰੇ
ਬੋਲੋ ਜੀ
ਕਾਰਜ ਏ
ਇਹ ਕਾਰਜ ਨਹੀਂ ਸਵਰੇ। ਇਹਦਾ ਮਤਲਬ ਅਸੀਂ ਸਤਿਗੁਰੂ ਸਾਡੇ ਅੰਦਰ ਸੀ, ਅਸੀਂ ਉਹਦੇ ਤੱਕ ਪਹੁੰਚ ਹੀ ਨਹੀਂ ਸਕਦੇ। ਜਿੰਨਾ ਨੁਕਸਾਨ ਕਰਾਇਆ ਸਾਡੇ ਕਰਕੇ ਹੋਇਆ, ਅਸੀਂ ਉਹ ਸਮਝ ਉਹ ਅਕਲ ਅਸੀਂ ਹਾਸਲ ਹੀ ਨਹੀਂ ਕਰ ਸਕੇ। ਸਬਰ ਜਾਣੇ ਸਨ, ਜੇ ਕਿਤੇ ਉਹਦੇ ਤੱਕ ਪਹੁੰਚ ਬਣ ਜਾਂਦੀ ਤੇ ਮੇਰੇ ਮਾਲਕ ਜੀ ਜਿੰਨੇ ਸਬਰੇ ਹੈ ਤੇਰੀ ਕਿਰਪਾ ਨਾਲ ਸਬਰੇ ਹੈ, ਉਹ ਸੱਚਾ ਗਿਆਨ ਅੰਦਰ ਆਉਂਦਾ, ਉਹ ਅਡਵਾਈਸ ਦਿੰਦਾ, ਉਹ ਅਗਵਾਈ ਕਰਦਾ, ਉਹਦੇ ਨਾਲ ਕਾਰਜ ਸਬਰ ਦੇ। ਆਓ ਪੂਰਾ ਸ਼ਬਦ ਸੁਣੋ।
ਐਸੀ ਦਾਤ ਤੇਰੀ ਪ੍ਰਭ ਮੇਰੇ ਕਰ ਸਕਲ ਸਵਾਰੇ, ਕਰ ਸਕਲ ਸਵਾਰੇ। ਐਸੀ ਦਾਤ ਤੇਰੀ ਪ੍ਰਭ ਮੇਰੇ
ਸਾਰੇ ਜੁੜ ਕੇ ਜਪੋ।
ਸਭ ਕਿਛ ਹੁਆ ਅਬਰ ਕੇ ਜਾਣੈ ਕਿਆ ਨਾ, ਭੂਲ ਚੂਕ ਆਪਣਾ ਬਰਕ ਬਖਸ਼ਿਆ, ਪਾਰ ਬ੍ਰਹਮ ਭਗਵਾਨਾ ਸਤਿਗੁਰ ਮੇਰਾ ਸਦਾ ਦਿਆਲਾ, ਮੋਹੇ ਦੀਨ ਕੋਰਾ ਖੁਲੀਆ, ਕਾਟਿਆ ਰੋਗ ਮਹਾਂ ਸੁਖ ਪਾਇਆ, ਹਰੇ ਅੰਮ੍ਰਿਤ ਮੁਖ ਨਾ ਬੰਧਨ ਕਾਟੇ ਮੁਖ ਤੂੰ ਪਏ, ਅੰਤ ਕੂਪ ਮਹਾਂਪੁਰਤੇ, ਬਹਾਂ ਪਕਰ ਗੁਰ ਕਾਟ ਲੀਏ, ਨਿਰ ਪਉ ਪਏ ਸਗਲ ਪਉ ਮਿਟਿਆ, ਰੱਖੇ ਰੱਖਣ ਹਰੇ ਰਾਖੇ ਰਾਖ ਦੁਹਾਰੇ
Ooh. आधार मेरा, साच नाम आधार मेरा,
आधार मेरा सात नाम आधार सात नाम आधार मेरा सात नाम आधार मेरा
इन सुखा सब गवाइया इन सुखा सब गवाइया इन सुखा सब गवाइया
इन सुखा सब गवाइया इन सुखा सब गवाइया इन सुखा सब गवाइया
जिन भुखा सब गवाइया जिन भुखा सब गवाइया जिन भुखा सब गवाइया जिन भुखा सब गवाइया जिन भुखा सब गवाइया सब गवाइया जिन भुखा सब गवाइया
जिन भुखा सब गवाइया जिन भुखा सब गवाइया जिन भुखा सब गवाइया जिन भुखा सब गवाइया
जिन भुखा सब गवाइया जिन भुखा सब गवाइया
जिन भुखा सब गवाइया जिन भुखा सब गवाइया
नाम मेरा आधारो सच्चा नाम मेरा आधारो नाम मेरा आधारो सच्चा नाम मेरा
नाम मेरा आधारो साचा नाम मेरा आधारो नाम मेरा आधारो साचा नाम मेरा आधारो नाम मेरा आधारो साचा नाम मेरा आधारो नाम मेरा आधारो साचा नाम मेरा आधारो
परम सत्कार योग सतगुरां दी सजी नवाजी गुरु प्यारी गुरु सवारी सतसंग जी रसना पूर करो गुरु जी की बख्शिश दोहराओ फतेह की सांझ पाइए सारे आखो जी वाहेगुरु जी का खालसा वाहेगुरु जी की फतेह। पंडाल तकरीबन सारा भर गया काफी खुला बनाया पंडाल ते पहरेदार वीरां नूं बेनती है जिहड़े अद्ध च सेवादार खड़े है परशे लैके ਉਹਨਾਂ ਨੂੰ ਬੇਨਤੀ ਹੈ ਵੀ ਜਿਹੜੇ ਤੁਹਾਡੇ ਤੋਂ ਪਿੱਛੇ ਖੜੇ ਹੈ ਇਹਨਾਂ ਨੂੰ ਇੱਥੇ ਹੀ ਵਾ ਲਓ ਅੱਗੇ ਜਗ੍ਹਾ ਥੋੜ੍ਹੀ ਜਿਹੀ ਖਾਲੀ ਰੱਖਣੀ ਪੈਣੀ ਹੈ ਜਿਹੜੇ ਅੰਮ੍ਰਿਤ ਛੱਕ ਕੇ ਆਉਣਗੇ ਅੱਗੇ ਬਹਿਣਗੇ ਅੱਜ ਇੱਥੇ ਬਰਸ਼ਾ ਲੈ ਕੇ ਖੜਾ ਵੀਰ ਪਿੱਛੇ ਵਾਲੇ ਜਿਹੜੇ ਹੈ ਇਹ ਰਾਹ ਚ ਪਾ ਲਈਏ ਕਿਉਂਕਿ ਪੰਡਾਲ ਵਿੱਚ ਜਗ੍ਹਾ ਪੂਰੀ ਪੂਰੀ ਹੈ ਰਸਤਾ ਕੰਮ ਆ ਜਾਏਗਾ ਬੀਬੀਆਂ ਵਾਲੇ ਪਾਸੇ ਬੀਬੀਆਂ ਰਾਹ ਵਿੱਚ ਬਹਿ ਜਾਣ ਸਿੰਘ ਸਿੰਘਾਂ ਵਾਲੇ ਪਾਸੇ ਬਹਿ ਜਾਣ ਬਾਅਦ ਵਿੱਚ ਅੱਗੇ ਆ ਕੇ ਆਪਣੀ ਪ੍ਰੇਮ ਭੇਟਾ ਰੱਖ ਲਿਓ ਮੱਥਾ ਇੱਥੋਂ ਹੀ ਡਿੱਗ ਜਾਣਾ ਜਿੱਥੇ ਖੜੇ ਹੋ ਨਮਸਕਾਰ ਕਰਕੇ ਬਹਿ ਜਾਓ ਆ ਜਿਹੜੇ ਅੱਗੇ ਅੱਗੇ ਵਾਲੇ ਆ ਇਹਨਾਂ ਨੂੰ ਨਮਸਕਾਰ ਕਰਾ ਦਿਓ ਇਕਾਗਰਤਾ ਬਣਾ ਕੇ ਰੱਖਿਓ ਬਿਲਕੁਲ ਸ਼ਾਂਤ ਮਾਹੌਲ ਹੋਵੇ ਗੁਰਬਾਣੀ ਦਾ ਤੇ ਇੱਕ ਵੀ ਬਚਨ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਅੱਖਰ ਕਿਹੜਾ ਹੈ ਜੀ ਉਹ ਜਿਹੜਾ ਮਨ ਚ ਵਸੇ ਤੇ ਨਿਹਾਲ ਹੋ ਜਾਏ ਇਸੇ ਪੰਗਤੀ ਦੀ ਦੱਸਿਆ ਏਕ ਅੱਖਰ ਕਿਹੜਾ ਹਰ ਮਨ ਬਸ ਨਾਨਕ ਹੋਤ ਹਰ ਪਾਸੇ ਪਰਮਾਤਮਾ ਹੈ ਕਰਨ ਕਾਰਨ ਪ੍ਰਭ ਏਕ ਹੈ ਇਹ ਗੱਲ ਸਾਡੀ ਸੁਰਤ ਵਿੱਚ ਆ ਜਾਏ ਤੇ ਅਸੀਂ ਆਪੇ ਸਾਡਾ ਜੀਵਨ ਨਿਹਾਲ ਹੋ ਸਕਦਾ ਸੋ ਮਨ ਸੁਣੇ ਮਨ ਸਮਝ ਜਾਏ ਆ ਵੀਰਾਂ ਨੂੰ ਬੇਨਤੀ ਹੈ ਪਹਿਰੇ ਵਾਲਿਓ ਮੈਂ ਬੇਨਤੀ ਕੀਤੀ ਸੀ ਆ ਜਿਹੜੇ ਬਰਛਾ ਲੈ ਕੇ ਖੜਾ ਜਿੱਥੇ ਸਿੰਘਾਂ ਇੱਥੇ ਰੋਕ ਲਓ ਸੰਗਤ ਰਾਹ ਵਿੱਚ ਬਿਠਾ ਲਓਗੇ ਸੰਗਤ ਨੂੰ ਸੌਖਾ ਰਹੇਗਾ ਜਿਹੜੇ ਪਿੱਛੇ ਆ ਰਹੇ ਰਾਹ ਵਿੱਚ ਹੀ ਕਿਰਪਾ ਕਰਕੇ ਬਹਿ ਜਾਓ ਇੱਥੇ ਜੇ ਜਿੱਥੇ ਆ ਪਹਿਲੀਆਂ ਹੀ ਲਾਈਟਾਂ ਲੱਗੀਆਂ ਬਸ ਇੱਥੇ ਜਿਹੜੇ ਬਰਛੇ ਲੈ ਕੇ ਖੜੇ ਹੋ ਇੱਥੇ ਤੱਕ ਲੈ ਆਓ ਸੰਗਤ ਅੱਗੇ ਆ ਜਾਣ ਦਿਓ ਅੱਗੇ ਵਾਲੇ ਆ ਜਿਹੜੇ ਥੋੜਾ ਜਿਹੀ ਜਗ੍ਹਾ ਖਾਲੀ ਰੱਖ ਕਿਰਪਾ ਕਰਕੇ ਬਿਠਾਈਏ ਬਾਅਦ ਵਿੱਚ ਕਿਉਂਕਿ ਜਿੰਨਾ ਚਿਰ ਸੰਗਤ ਦਾ ਪੂਰਾ ਟਿਕਾ ਨਾ ਬਣੇ ਕੋਈ ਵਿਚਾਰ ਕਰਨ ਦਾ ਆਨੰਦ ਨਹੀਂ ਬਣਦਾ ਕਿਉਂਕਿ ਸਮਝ ਨਹੀਂ ਪੈਂਦੀ ਹਿਲਜੁਲ ਹੋਈ ਜਾਂਦੀ ਧਿਆਨ ਹਿੱਲੀ ਜਾਂਦਾ ਵਾਰ ਵਾਰ ਨਮਸਕਾਰ ਦੂਰੋਂ ਜਿੱਥੇ ਵੀ ਖੜੇ ਹਾਂ ਆਪਾਂ ਕਰ ਲੈਣੀ ਵੈਸੇ ਵੀ 15-20 ਫੁੱਟ ਤੋਂ ਨਮਸਕਾਰ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਕਰਦੇ ਹਾਂ 20 ਫੁੱਟ ਤੋਂ ਤੇ ਸ਼ਰਧਾ ਭਾਵਨਾ ਨਾਲ 50 ਫੁੱਟ ਤੋਂ ਕਈ ਵਾਰੀ ਸਟੇਜਾਂ ਇੱਦਾਂ ਦੀਆਂ ਹੁੰਦੀਆਂ ਕਿ 50 ਫੁੱਟ ਦੂਰ ਤੋਂ ਮੱਥਾ ਟੇਕਦਾ 50-60 ਫੁੱਟ ਦੂਰ ਤੋਂ ਨਮਸਕਾਰ ਉੱਥੇ ਵੀ ਹੋ ਜਾਣੀ ਹੈ ਆਪਣੀ ਪ੍ਰੇਮ ਭੇਟਾ ਬਾਅਦ ਚੱਕ ਅੱਗੇ ਆ ਕੇ ਰੱਖ ਲਿਓ ਲੋ ਪੰਗਤੀ ਪੜੋ ਗੁਰਸਭਾ ਏਵ ਨਾ ਪਾਈਏ ਨਾ ਨੇੜੇ ਨਾ ਦੂਰ ਕਹਿੰਦੇ ਗੁਰੂ ਦੀ ਸਭਾ ਇੱਦਾਂ ਨਾ ਸਮਝ ਲਓ ਵੀ ਪ੍ਰਾਪਤ ਹੋ ਗਈ ਵੀ ਨੇੜੇ ਆ ਗਏ ਅਸੀਂ ਆਪਾਂ ਤੇ ਰੋਜ਼ ਗੁਰਦੁਆਰੇ ਜਾਂਦੇ ਆ, ਗੁਰਦੁਆਰਾ ਸਾਹਿਬ ਜਾਂਦੇ ਆ, ਨੇੜੇ ਬੈਠਦੇ ਆ, ਬਹੁਤ ਨੇੜੇ ਆ। ਕਹਿੰਦੇ ਗੁਰੂ ਦੀ ਸਭਾ ਇਦਾਂ ਨਾ ਮੰਨ ਲਓ ਵੀ ਇਸ ਬੰਦੇ ਨੂੰ ਪ੍ਰਾਪਤ ਹੋਈ ਹੈ, ਫਿਰ ਤੇ ਸਾਡੇ ਵਰਗੇ ਬ੍ਰਹਮ ਗਿਆਨੀ ਬਣ ਜਾਣਾ ਜੀ ਤੇ ਰਹਿੰਦੇ ਹੀ ਗੁਰਦੁਆਰਿਆਂ ਚ। ਜਿਹੜੇ ਬੰਦਿਆਂ ਦੀ ਸਾਰੀ ਜ਼ਿੰਦਗੀ ਲੰਘੀ ਗੁਰਦੁਆਰਿਆਂ ਚ, ਕਈ ਤੇ ਜੰਮੇ ਗੁਰਦੁਆਰਿਆਂ ਚ, ਸਾਰੀ ਜ਼ਿੰਦਗੀ ਜਿਨ੍ਹਾਂ ਦੀ ਗੁਰਦੁਆਰਿਆਂ ਵਿੱਚ ਲੰਘੀ ਹੈ, ਜੰਮੇ ਹੀ ਗੁਰਦੁਆਰਿਆਂ ਵਿੱਚ ਨੇ, ਉਹ ਤੇ ਬਹੁਤ ਨੇੜੇ ਆ। ਫਿਰ ਇਸ ਹਿਸਾਬ ਨਾਲ ਤਨ ਦੀ ਨੇੜਤਾ ਨਹੀਂ, ਗੱਲ ਤੇ ਮਨ ਦੀ ਹੈ, ਨੇੜਤਾ ਮਨ ਦੀ ਹੋਣੀ ਚਾਹੀਦੀ ਹੈ। ਆਪਾਂ ਪਹਿਲੇ ਦਿਨ ਵੀ ਬੇਨਤੀ ਕੀਤੀ ਸੀ ਕਿ ਸਤਿਗੁਰ ਕੀ ਪ੍ਰਤੀਤ ਨਾ ਆਈ ਹੈ, ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁੱਖ ਨਾ ਉਪਜੈ ਭਾਵੇਂ ਸੌ ਗੇੜਾ ਆਵੋ ਜਾਓ। ਜਿਹੜਾ ਬੰਦਾ ਗੁਰੂ ਦੇ ਗਿਆਨ ਨਾਲ ਸਾਂਝ ਨਹੀਂ ਨਾ ਬਣਾਉਂਦਾ, ਉਹ ਭਾਵੇਂ ਇੱਕ ਦਿਨ ਵਿੱਚ ਸੌ ਵਾਰੀ ਆਵੇ ਤੇ ਸੌ ਵਾਰੀ ਜਾਵੇ, ਉਹਦਾ ਸੌ ਵਾਰੀ ਆਇਆ ਗਿਆ ਵੀ ਕਿਸੇ ਕੰਮ ਨਹੀਂ, ਜੇ ਗੁਰੂ ਸਾਹਿਬ ਦੇ ਬਚਨਾਂ ਨੂੰ ਪਿਆਰ ਨਹੀਂ ਕਰਦਾ, ਗਿਆਨ ਨਹੀਂ ਲੈ ਰਿਹਾ, ਸਮਝ ਨਹੀਂ ਲੈ ਰਿਹਾ, ਅਕਲ ਨਹੀਂ ਲੈ ਰਿਹਾ। ਉਹਦਾ ਦਿਨ ਵਿੱਚ ਸੌ ਵਾਰੀ ਆਉਣਾ, ਮੱਥਾ ਟੇਕਣਾ, ਸੌ ਵਾਰੀ ਜਾਣਾ, ਕਿਸੇ ਕੰਮ ਨਹੀਂ। ਸੌ ਗੇੜਾ ਆਵੋ ਜਾਓ, ਸੌ ਗੇੜਾ ਲਾਵੇ ਭਾਵੇਂ। ਤੇ ਆ ਪੰਗਤੀ ਸੁਣੋ, ਗੁਰੂ ਦੀ ਸਭਾ ਐਵੇਂ ਪ੍ਰਾਪਤ ਨਹੀਂ ਮੰਨੀ ਜਾ ਸਕਦੀ। ਗੁਰ ਸਭਾ ਏਮ ਨਾ ਪਾਈਏ, ਇਦਾਂ ਨਾ ਮੰਨ ਲਿਓ ਵੀ ਇਹਨੂੰ ਪ੍ਰਾਪਤ ਹੋ ਗਈ, ਵੀ ਇਹਦੇ ਤਨ ਕਰਕੇ ਰੋਜ਼ ਗੁਰਦੁਆਰੇ ਆਉਂਦਾ, ਮੱਥਾ ਟੇਕਦਾ, ਗੁਰਸਭਾ ਇਦਾਂ ਨਹੀਂ ਕਹਿੰਦੇ ਮਿਲ ਜਾਂਦੀ। ਦੱਸੋ ਪਿਆਰਿਓ, ਪਿਰਥੀ ਚੰਦ ਗੁਰੂ ਦੇ ਘਰ ਚ ਹੀ ਜੰਮਿਆ ਸੀ ਨਾ, ਬੋਲੋ, ਹੋ ਗਈ ਸੀ ਸਭਾ ਪ੍ਰਾਪਤ, ਗੋਦੀ ਚ ਖੇਡਿਆ ਗੁਰੂ ਰਾਮਦਾਸ ਜੀ, ਰਿਹਾ ਵੀ ਗੁਰੂ ਘਰ ਚ ਹੀ ਹੈ। ਨਾਲੇ ਉਹਦੇ ਵਿੱਚ ਤੇ ਵਲ ਛਲ ਨਹੀਂ, ਵਿਚਾਲੇ ਕਿਹੜਾ ਵਿਚੋਲਿਆਂ ਨੇ ਦੱਸਣਾ ਸੀ, ਜਿਹੜਾ ਉਪਦੇਸ਼ ਗੁਰੂ ਰਾਮਦਾਸ ਜੀ ਨੇ ਦਿੱਤਾ ਸਿੱਧਾ ਹੀ ਮਿਲਦਾ ਹੋਣਾ ਕਿ ਕੋਈ ਹੋਰ ਦੱਸਦਾ ਹੋਣਾ, ਬੋਲੋ, ਸਿੱਧਾ ਹੀ, ਇਹ ਥੋੜਾ ਕਿਸੇ ਨੇ ਗਲਤ ਦੱਸਤਾ ਇਹਨੂੰ, ਸਿੱਧਾ ਹੀ ਗੁਰੂ ਰਾਮਦਾਸ ਜੀ ਦੱਸਦੇ ਹੋਣਗੇ, ਏਦਾਂ ਸਿੱਧਾ ਏਦਾਂ ਹੀ ਗੱਲਬਾਤ ਹੁੰਦੀ ਹੋਏਗੀ। ਇਹ ਵੀ ਨਹੀਂ ਵੀ ਕਿਸੇ ਨੇ ਬਦਲ ਦਿੱਤਾ, ਚੇਂਜ ਕਰ ਦਿੱਤਾ, ਸ਼ਬਦ ਦੇ ਅਰਥ ਹੋਰ ਕਰਤੇ ਹੈ। ਗੁਰੂ ਰਾਮਦਾਸ ਜੀ ਨੇ ਕਹਿਣਾ ਸੀ, ਅਰਥ ਹੀ ਗਲਤ ਦੱਸੇ ਹੈ, ਨਹੀਂ ਸਿੱਧੀ ਗੱਲ ਕਰਦੇ ਹੋਣਗੇ। ਪਰ ਗੁਰੂ ਘਰ ਜੰਮ ਕੇ ਵੀ ਉਹਨੂੰ ਗੁਰਸਭਾ ਪ੍ਰਾਪਤ ਨਹੀਂ ਹੋਈ, ਰਾਮ ਰਾਏ ਨੂੰ ਗੁਰੂ ਘਰ ਜੰਮ ਕੇ ਵੀ ਗੁਰਸਭਾ ਪ੍ਰਾਪਤ ਨਹੀਂ ਹੋਈ। ਫਿਰ ਆਪਾਂ ਇਹ ਕਿਵੇਂ ਮੰਨ ਲੈਂਦੇ ਹਾਂ, ਹਰ ਐਤਵਾਰ ਭਾਵੇਂ ਅੰਮ੍ਰਿਤਸਰ ਮੱਥਾ ਟੇਕਣ ਜਾਏ ਬੰਦਾ, ਉਹ ਆਲੇ ਦੁਆਲੇ ਬੰਦਿਆਂ ਦੇ ਵਿੱਚ ਤੇ ਟੌਰ ਬਣਾ ਸਕਦਾ ਹੈ, ਉਹਦੇ ਆਲੇ ਦੁਆਲੇ ਜਿਹੜਾ 150 ਬੰਦਾ ਜਿਹੜੇ ਉਹਦੇ ਸੰਪਰਕ ਵਿੱਚ ਹਨ, ਉਹਨਾਂ ਵਿੱਚ ਤੇ ਗੱਲਬਾਤ ਬਹੁਤ ਟੌਰ ਨਾਲ ਕਰ ਸਕਦਾ ਵੀ ਅਸੀਂ ਤੇ ਜੀ ਹਰ ਐਤਵਾਰ ਜਾਂਦੇ ਹਾਂ ਜੀ, ਹਰ ਸੰਡੇ ਜਾਈਦਾ ਜੀ, ਮਿਸ ਨਹੀਂ ਕਰੀਦਾ ਜੀ, ਸ਼ਬਦ ਵੀ ਇਦਾਂ ਦੇ ਵਰਤ ਲਏਗਾ, ਗੁਰੂ ਸਾਹਿਬ ਲੈ ਜਾਂਦੇ ਨੇ ਜੀ, ਆਪੇ ਹੀ ਕਿਰਪਾ ਕਰਕੇ ਮਾਲਕ ਲੈ ਜਾਂਦਾ, ਇਦਾਂ ਦੇ ਵੀ ਵਰਤ ਲਏਗਾ ਸ਼ਬਦ, ਲੈ ਜਾਂਦੇ ਨੇ ਜੀ, ਹਰ ਐਤਵਾਰ ਜਾਂਦੇ ਹਾਂ ਜੀ, ਹਰ ਸੰਡੇ ਜਾਂਦੇ ਹਾਂ ਜੀ, ਪਰ ਗੱਲ ਤਨ ਦੇ ਜਾਣ ਦੀ ਨਹੀਂ, ਗੱਲ ਤੇ ਮਨ ਦੇ ਜਾਣ ਦੀ ਹੈ, ਸਾਡੀ ਅੰਡਰਸਟੈਂਡਿੰਗ ਦੀ ਗੱਲ ਹੈ, ਅਸੀਂ ਸਮਝੇ ਕਿੰਨਾ ਕਾ ਗੁਰੂ ਸਾਹਿਬ ਦੇ ਬਚਨਾਂ ਨੂੰ ਸਮਝ ਕੇ ਸਾਡੀ ਜ਼ਿੰਦਗੀ ਦੇ ਫੈਸਲੇ ਸੋਹਣੇ ਹੋਏ ਹੈ ਕਿ ਨਹੀਂ ਹੋਏ, ਜ਼ਿੰਦਗੀ ਸੋਹਣੀ ਹੋਈ ਹੈ ਕਿ ਨਹੀਂ ਹੋਈ। ਪਿਆਰਿਓ ਬਹਿ ਜਾਓ ਬਸ, ਆ ਜਿਹੜੇ ਪਹਿਰੇਦਾਰ ਹੋ ਮੇਰੇ ਵੀਰ, ਜਿਹੜੇ ਸੇਵਾਦਾਰ ਲੱਗੇ ਹੋ ਨਾ ਪਹਿਰੇਦਾਰ ਹੋ, ਉਹ ਉੱਥੇ ਪਿੱਛੇ ਵੀ ਨਿਗਾਹ ਰੱਖਿਓ, ਜਿਹੜਾ ਕੋਈ ਹੁਣ ਪਿੱਛੇ ਆਵੇ ਉੱਥੇ ਹੀ ਬਿਠਾਇਓ, ਆ ਜਿਹੜੀਆਂ ਭੈਣਾਂ ਮੱਥਾ ਟੇਕ ਰਹੀਆਂ ਫਟਾਫਟ ਇੱਥੇ ਅੱਗੇ ਬਿਠਾ ਦਿਓ, ਇੱਥੇ ਜੀ ਇੱਥੇ ਭੈਣਾਂ ਦੇ ਕੋਲ ਬਿਠਾਓ। ਹੁਣ ਆਪਾਂ ਜਲਦੀ ਜਲਦੀ ਕਰੀਏ ਵੀ ਇੱਧਰ ਧਿਆਨ ਆਪਣਾ ਇਕਾਗਰ ਹੋਵੇ, ਜਰਾ ਸਮਝਣ ਦੀ ਕੋਸ਼ਿਸ਼ ਕਰੀਏ। ਆਓ ਲੋ ਹਨ ਪੰਗਤੀ ਸੁਣਿਓ, ਮੈਂ ਆਪਣੇ ਕੋਲੋਂ ਨਹੀਂ ਕਿਹਾ, ਨਾ ਨੇੜੇ ਨਾ ਦੂਰ, ਏਦਾਂ ਨਾ ਸਮਝ ਲਓ ਵੀ ਇਹ ਨੇੜੇ ਹੈ ਆ ਦੂਰ ਹੈ। ਕਈ ਸਾਰੀ ਜ਼ਿੰਦਗੀ ਅਮਰੀਕਾ ਕਨੇਡਾ ਚ ਇੱਦਾਂ ਦੀ ਜਗ੍ਹਾ ਤੇ ਬੈਠੇ ਆ ਜਿੱਥੇ ਗੁਰਦੁਆਰਾ ਨੇੜੇ ਹੈ ਹੀ ਨਹੀਂ। ਕਈ ਟਰੱਕ ਚਲਾਉਣ ਵਾਲੇ ਐ, ਰੋਜ਼ ਰੋਜ਼ ਗੁਰਦੁਆਰਾ ਸਾਹਿਬ ਵਿੱਚ ਜਾ ਨਹੀਂ ਹੁੰਦਾ, ਕਈਆਂ ਦੇ ਏਰੀਏ ਬਹੁਤ ਦੂਰ ਪੈ ਜਾਂਦੇ ਆ, ਕਈ ਕੰਮਾਂ ਵਿੱਚ ਇਸ ਹਿਸਾਬ ਨਾਲ ਲੱਗੇ ਐ, 18-18 ਘੰਟੇ ਦਿਨ ਵਿੱਚ ਕੰਮ ਕਰਦੇ ਐ, ਤੇ ਤਨ ਕਰਕੇ ਕਈ ਵਾਰੀ ਗੁਰਦੁਆਰੇ ਨਹੀਂ ਜਾਇਆ ਜਾਂਦਾ। ਪਰ ਖੇਡ ਮਨ ਦੀ ਸੀ, ਬਣਾ ਦਿੱਤੀ ਤਨ ਦੀ, ਸਿੱਖੀ ਮਨ ਦਾ ਵਿਸ਼ਾ ਸੀ, ਇਹਨਾਂ ਨੇ ਬਣਾ ਦਿੱਤੀ ਤਨ ਦੀ, ਸਾਰੀ ਦੀ ਸਾਰੀ ਗੱਲ ਮਨ ਤੇ ਖੜਨੀ ਚਾਹੀਦੀ ਸੀ, ਮਨ ਦਾ ਵਿਸ਼ਾ ਹੈ ਮਨ ਦਾ। ਲਓ ਭੈਣੋ ਸਾਰੀਆਂ ਬਹਿ ਜਾਓ ਜਿਹੜੀਆਂ ਖੜੀਆਂ, ਬਹਿ ਜਾਓ ਉੱਥੇ ਪਹਿਰੇਦਾਰ ਪਿੱਛੇ ਜਿਹੜੇ ਤਕੜੇ ਹੋ ਕੇ ਰਸਤਾ ਜਿਹੜਾ ਉੱਥੇ ਰਸਤੇ ਦੇ ਵਿੱਚ 3-4 ਜਣੇ ਬਹਿ ਜਾਓ। ਲੋ ਹੁਣ ਪੰਗਤੀ ਸੁਣ,
ਗੁਰ ਸਭਾਏ ਮੁਨਾ ਪਾਈਏ, ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੈ ਜਾ ਮਨ ਰਹੇ ਹਦੂ।
ਸੱਚਾ ਗਿਆਨ ਕਿਹਨੂੰ ਮਿਲਦਾ ਹੈ? ਜਿਸ ਬੰਦੇ ਦਾ ਮਨ ਹਜ਼ੂਰੀ ਵਿੱਚ ਰਹਿੰਦਾ ਹੈ। ਤਨ ਦੀ ਗੱਲ ਨਹੀਂ, ਮਨ ਦੀ ਗੱਲ। ਮਨ ਜਿਹਦਾ ਆਵੇ ਨੇੜੇ, ਅਸੀਂ ਤੇ ਉਹਨੂੰ ਬੜਾ ਮਹਾਨ ਮੰਨਦੇ ਹਾਂ ਜਿਹੜਾ ਰੋਜ਼ ਜਾ ਰਿਹਾ। ਰੋਜ਼ ਜਾਣਾ ਮਾੜਾ ਨਹੀਂ, ਪਰ ਤੇਰਾ ਮਨ ਵੀ ਪਹੁੰਚਣਾ ਚਾਹੀਦਾ ਭਾਈ। ਇਹਦਾ ਅਰਥ ਇਹ ਨਹੀਂ ਵੀ ਗੁਰਦੁਆਰੇ ਜਿਹੜੇ ਰੋਜ਼ ਜਾਂਦੇ ਨੇ ਨਹੀਂ ਜਾਣਾ ਚਾਹੀਦਾ। ਜਾਓ ਭਾਈ, ਮਾੜਾ ਥੋੜਾ, ਪਰ ਸਿੱਖ ਕੇ ਤੇ ਆਈਏ ਕੁਛ ਜ਼ਿੰਦਗੀ ਵਿੱਚੋਂ। ਦਿਸੇ ਤੇ ਸਹੀ ਗੁਰਦੁਆਰੇ ਜਾਣਾ, ਜੋ ਗੁਰਦੁਆਰੇ ਪੜ੍ਹਦੇ ਹਾਂ, ਜੋ ਸਮਝਦੇ ਹਾਂ, ਸਾਡੀ ਲਾਈਫ ਵਿੱਚ ਝਲਕੇ ਤੇ ਸਹੀ, ਦਿਸੇ ਤੇ ਸਹੀ। ਗੁਰੂ ਦਾ ਗਿਆਨ ਸਾਡੀ ਖੁਰਾਕ ਤੇ ਬਣੇ। ਖੁਰਾਕ ਤੇ ਮਾਫ ਕਰਨਾ, ਤਾਸ਼ਾਂ ਖੇਡਣ ਵਾਲਿਆਂ ਦੀਆਂ ਗੱਲਾਂ ਨੇ ਸਾਡੀ ਅਸਰ ਤੇ, ਸਾਡੇ ਤੇ ਤਾਸ਼ਾਂ ਵਾਲਿਆਂ ਦਾ ਅਸਰ ਤੇ ਐਕਟਰਾਂ ਦਾ ਜ਼ਿਆਦਾ, ਉਹਨਾਂ ਦੀਆਂ ਗੱਲਾਂ ਬਾਤਾਂ ਦਾ ਅਸਰ ਜ਼ਿਆਦਾ, ਗਾਉਣ ਵਾਲਿਆਂ ਦਾ ਅਸਰ ਜ਼ਿਆਦਾ। ਗੁਰੂ ਸਾਹਿਬ ਦੇ ਬਚਨ ਸਾਡੀ ਸੁਰਤ ਵਿੱਚ ਵੱਸਦੇ, ਮਨ ਵਿੱਚ ਵੱਸਦੇ, ਧਿਆਨ ਲਾ ਕੇ ਗੁਰੂ ਦੇ ਬਚਨ ਅਸੀਂ ਸੁਣਦੇ, ਫਿਰ ਜ਼ਿੰਦਗੀ ਬਦਲਦੀ ਵੇਖਦੇ। ਇੱਕ ਗੱਲ ਸੁਣੋ, ਧਿਆਨ ਨਾਲ ਸੁਣੋ। ਇੱਕ ਤੇ ਆਪਾਂ ਕਰਦੇ ਸੀ ਵਾਹਿਗੁਰੂ ਵਾਹਿਗੁਰੂ, ਤੇ ਮੁੜ ਕੇ ਮੈਂ ਪੰਗਤੀ ਗਾਤੀ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਹੁਣ ਜਦੋਂ ਏਦਾਂ ਦੀ ਪੰਗਤੀ ਤੁਸੀਂ ਕਦੇ ਵੀ ਸੁਣਨੀ ਹੈ ਤੇ ਦਿਮਾਗ ਵਿੱਚ ਇੱਕ ਗੱਲ ਠਾ ਵੱਜਦੀ ਹੈ, ਪਤਾ ਕੀ? ਵੀ ਨਾਮ ਜਪਣ ਦੇ ਨਾਲ ਸਾਰੀਆਂ ਭੁੱਖਾਂ ਖਤਮ ਹੋ ਜਾਂਦੀਆਂ। ਸਿੱਧੀ ਸਿੱਧੇ ਅਰਥ ਤੇ ਇਹਦੇ ਉਹੀ ਨੇ, ਪੰਗਤੀ ਦੇ ਅਰਥ ਇਹ ਨੇ, ਸਿੱਧੇ ਸਿੱਧੇ ਅਰਥ। ਵੀ ਤੁਸੀਂ ਕਹੀ ਜਾਂਦੇ ਹੋ ਸਾਚਾ ਨਾਮ ਮੇਰਾ ਆਧਾਰੋ, ਫਿਰ ਬੰਦਾ ਕੀ ਕਰਦਾ ਹੈ? ਜਿਹੜਾ ਹੌਲੀ ਹੌਲੀ ਜਪਦਾ ਫਿਰ ਜ਼ਿਆਦਾ ਜ਼ੋਰ ਲਾਉਣ ਲੱਗ ਜਾਂਦਾ। ਵੀ ਜ਼ੋਰ ਲਾਓ, ਨਾਮ ਭੁੱਖਾਂ ਮਿਟਾਵੇ ਸਾਰੀਆਂ। ਜਿਵੇਂ ਖਾਣਾ ਹੁੰਦਾ ਕੁਛ, ਜ਼ੋਰ ਜਿੰਨਾ ਜ਼ੋਰ ਲਾਵਾਂਗੇ ਜ਼ਿਆਦਾ ਰੱਜਾਂਗੇ। ਜ਼ੋਰ ਲਾਓ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜ਼ੋਰ ਜ਼ੋਰ ਨਾਲ ਕਰੋ। ਇਹਦੇ ਨਾਲ ਕੀ ਹੁੰਦਾ ਭਾਈ? ਕਹਿੰਦੇ ਭੁੱਖਾਂ ਮਰ ਜਾਂਦੀਆਂ। ਪਰ ਇੱਥੇ ਜਿਹੜਾ ਨਾਮ ਕਿਹਾ ਨਾ ਤੀਸਰੇ ਪਾਤਸ਼ਾਹ ਕਹਿੰਦੇ ਆ, ਇਹ ਹੋਰ ਅਰਥਾਂ ਵਿੱਚ ਆਇਆ ਹੈ। ਸ਼ਬਦ ਨਾਮ ਹੈ ਪਰ ਅਰਥ ਹੋਰ ਹੈ। ਵਾਹਿਗੁਰੂ 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 ਵਾਲੇ ਅਰਥ ਨਹੀਂ ਇੱਥੇ। ਵੇਖੋ ਨਾ, ਤੁਸੀਂ ਸਮਝਣ ਦੀ ਕੋਸ਼ਿਸ਼ ਕਰਿਓ। ਬੱਚਿਆਂ ਨੂੰ ਬਿਠਾ ਦਿਓ, ਵੀ ਸਿੰਘ ਬਿਠਾ ਲਓ ਬੱਚਿਆਂ ਨੂੰ, ਜਾਂ ਫਿਰ ਉਧਰ ਪਿੱਛੇ 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 ਬਿਠਾ ਲਈਏ, ਹਿਲਦੇ ਰਹਿਣਗੇ, ਧਿਆਨ ਖਿੰਡਦਾ ਰਹੇ। ਸੁਣਿਓ ਪਿਆਰਿਓ, ਇੱਧਰ ਹੁਣ ਸੁਣਿਓ, ਮੇਲ ਆਈ ਹੈ, ਫਟਾਫਟ ਸਟਾਰਟ ਕਰੋ। ਮੇਲ ਆਈ ਹੈ, ਸਟਾਰਟ ਕਰੋ। ਕੀ ਬੋਲੋ, ਦੱਸੋ ਕੀ ਸਟਾਰਟ ਕਰੀਏ? ਕੰਪਿਊਟਰ, ਠੀਕ ਹੈ। ਸੁਣੋ, ਲਾਈਟ ਚਲੀ ਗਈ ਹੈ, ਫਟਾਫਟ ਸਟਾਰਟ ਕਰੋ। ਕੀ ਬੋਲੋ? ਜਨਰੇਟਰ। ਅੱਛਾ, ਛੇਤੀ ਜਾਣਾ, ਫਟਾਫਟ ਸਟਾਰਟ ਕਰੋ। ਕੀ ਗੱਡੀ? ਅੱਛਾ, ਇੱਕ ਇਹਦੇ ਵਿੱਚ ਸਾਂਝਾ ਸ਼ਬਦ ਹੈ ਕਿ ਸਟਾਰਟ। ਤੇ ਜੇ ਅਸੀਂ ਇਕੱਲਾ ਸਟਾਰਟ ਸੁਣ ਲਿਆ ਤੇ ਕੀ ਸਮਝੀਏ ਵੀ ਕੀ ਸਟਾਰਟ ਕਰੀਏ? ਪੂਰੀ ਗੱਲ ਤੇ ਸੁਣੀ ਨੀ ਵੀ ਸਟਾਰਟ। ਅਗਲਾ ਕਹੇ ਸਟਾਰਟ ਕਰੋ, ਅਗਲੇ ਨੇ ਕਿਹਾ ਹੋਵੇ ਕੰਪਿਊਟਰ ਸਟਾਰਟ ਕਰੋ, ਤੂੰ ਗੱਡੀ ਸਟਾਰਟ ਕਰਕੇ ਬਹਿ ਜਾਏ। ਹੁਣ ਤੁਸੀਂ ਇੱਥੇ ਇੱਥੇ ਮਾਰ ਖਾ ਗਿਆ ਨਾ ਬੰਦਾ, ਫਿਰ ਸਟਾਰਟ ਕਰਨ ਨੂੰ ਗਿਆ ਤੇ ਤੂੰ ਸਟਾਰਟ ਹੋਰ ਹੀ ਕੁਝ ਕਰਕੇ ਬਹਿ ਗਿਆ। ਇੱਥੇ ਕੀ ਸਟਾਰਟ? ਜਿਹੜਾ ਸ਼ਬਦ ਹੈ ਨਾਮ, ਤੇ ਜੇ ਚੰਗੀ ਤਰ੍ਹਾਂ ਨਾ ਸਮਝਿਆ ਤੇ ਫਿਰ ਸਾਡੇ ਵਰਗੇ ਹੋਰ ਹੀ ਅਰਥ ਕਰਕੇ ਬਹਿ ਗਏ ਉਹਦੇ। ਸਾਂਝਾ ਸ਼ਬਦ ਹੈ ਨਾਮ। ਹੁਣ ਵੇਖੋ, ਇੱਕ ਸਾਂਝਾ ਸ਼ਬਦ ਹੈ ਅੰਮ੍ਰਿਤ। ਹੁਣ ਵੇਖੋ, ਜਹ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕਹੋ ਰੱਖ ਮਨ ਮਾਹੇ। ਭੋਜਨ ਨੂੰ ਕੀ ਕਿਹਾ ਗੁਰਬਾਣੀ ਵਿੱਚ? ਬੋਲੋ ਜੀ, ਥੋੜਾ ਜਿਹਾ ਦੱਸੋ ਪਿਆਰਿਓ, ਵੀ ਭੋਜਨ ਨੂੰ ਬਾਣੀ ਚ ਕੀ ਕਿਹਾ? ਅੰਮ੍ਰਿਤ। ਅੱਗੇ ਦੱਸਿਓ, ਪਸ਼ੂ ਮਿਲੇ ਚੰਗਿਆਈਆਂ ਖੜ ਖਾਹੇ ਅੰਮ੍ਰਿਤ ਦੇ। ਦੁੱਧ ਨੂੰ ਕੀ ਲਿਖਿਆ ਫਿਰ? ਬੋਲੋ, ਅੰਮ੍ਰਿਤ। ਅੱਗੇ ਸੁਣਿਓ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਪਰ ਬਾਣੀ ਦੇ ਗਿਆਨ ਨੂੰ ਕੀ ਲਿਖਿਆ? ਅੰਮ੍ਰਿਤ। ਅੱਗੇ ਸੁਣੋ, ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ। ਨਾਮ ਨੂੰ ਕੀ ਕਿਹਾ? ਅੰਮ੍ਰਿਤ। ਤੇ ਜਿਹੜੀ ਆਪਾਂ ਇੱਥੇ ਖੰਡੇ ਦੀ ਪੌਲ ਲੈਂਦੇ ਹਾਂ ਪੰਜ ਪਿਆਰੇ ਦੇ ਰਹੇ ਨੇ ਉਹਨੂੰ ਕੀ ਕਹਿੰਦੇ ਆ ਅੰਮ੍ਰਿਤ ਤੇ ਜਿਹੜਾ ਸਰੋਵਰ ਦਾ ਪਾਣੀ ਹੈ ਕਿਸੇ ਵੀ ਸਰੋਵਰ ਦਾ ਪਾਣੀ ਹੈ ਉਹ ਸਰੋਵਰ ਦੇ ਪਾਣੀ ਨੂੰ ਕੀ ਕਿਹਾ ਜਾਂਦਾ ਭਲਾ ਅੰਮ੍ਰਿਤ ਇਹਦਾ ਕਹਿੰਦੇ ਨਾ ਹੁਣ ਜੇ ਇੱਕ ਸ਼ਬਦ ਸੁਣ ਲਿਆ ਤੁਸੀਂ ਵੀ ਅੰਮ੍ਰਿਤ ਕਿੱਥੇ ਦੁੱਧ ਕਿੱਥੇ ਭੋਜਨ ਕਿੱਥੇ ਗਿਆਨ ਕਿੱਥੇ ਨਾਮ ਹੋਂਦ ਰੱਬ ਦੀ ਕਿੱਥੇ ਪਾਣੀ ਪਰ ਇੱਕ ਸਾਂਝਾ ਸ਼ਬਦ ਇਹਦੇ ਵਿੱਚ ਵਰਤਿਆ ਉਹ ਕਿਹੜਾ ਹੈ ਅੰਮ੍ਰਿਤ ਜੇ ਆਪਾਂ ਥੋੜਾ ਜਿਹਾ ਦਿਮਾਗ ਤੇ ਬੋਝ ਨਾ ਪਾਇਆ ਤੇ ਲੋਕਾਂ ਨਾਲ ਲੜ ਲੜ ਮਰ ਜਾਵਾਂਗੇ ਸਮਝ ਨਹੀਂ ਸਾਡੇ ਆਉਣੀ ਹਾਏ ਅੰਮ੍ਰਿਤ ਨੂੰ ਪਾਣੀ ਕਹਿਤਾ ਹਾਏ ਅੰਮ੍ਰਿਤ ਨੂੰ ਦੁੱਧ ਕਹਿਤਾ ਹਾਏ ਅੰਮ੍ਰਿਤ ਨੂੰ ਭੋਜਨ ਕਹੀ ਜਾਂਦੇ ਨੇ ਅੰਮ੍ਰਿਤ ਤੇ ਅੰਮ੍ਰਿਤ ਹੁੰਦਾ ਹੈ ਅੰਮ੍ਰਿਤ ਨੂੰ ਭੋਜਨ ਕਿਵੇਂ ਕਹਿ ਦੋਗੇ ਬਾਣੀ ਚ ਭੋਜਨ ਨੂੰ ਅੰਮ੍ਰਿਤ ਲਿਖਿਆ ਤੇ ਤੁਸੀਂ ਰੋਟੀ ਖਾ ਕੇ ਕਦੇ ਇਹ ਕਿਹਾ ਵੀ ਚਲੋ ਭਾਈ ਅੰਮ੍ਰਿਤ ਛਕ ਲਿਆ ਹੁਣ ਸਵੇਰੇ ਫੇਰ ਅੰਮ੍ਰਿਤ ਛਕ ਲਾਂਗੇ ਰਾਤ ਦੀ ਰੋਟੀ ਖਾ ਲਈ ਸਵੇਰੇ ਇਦਾਂ ਕਹਿਆ ਕਦੀ ਦੱਸੋ ਬਈ ਇਦਾਂ ਕਦੇ ਨਹੀਂ ਕਹਿੰਦੇ ਕਦੇ ਐ ਕਿਹਾ ਵੀ ਚਲੋ ਭਾਈ ਬਾਣੀ ਚ ਲਿਖਿਆ ਖੜ ਖਾ ਹੈ ਅੰਮ੍ਰਿਤ ਦੇ ਦੁੱਧ ਨੂੰ ਅੰਮ੍ਰਿਤ ਲਿਖਿਆ ਚਲੋ ਮੱਝ ਦਾ ਅੰਮ੍ਰਿਤ ਕੱਢ ਕੇ ਲਿਆਈਏ ਕਦੇ ਕਿਹਾ ਤੁਸੀਂ ਕਦੇ ਨਹੀਂ ਕਿਹਾ ਕਦੇ ਨਹੀਂ ਕਿਹਾ ਪਰ ਕਈ ਗੱਲਾਂ ਚ ਜਿੱਦ ਕਰਕੇ ਬਹਿ ਜਾਂਦੇ ਆ ਕਿਉਂਕਿ ਸਮਝ ਨਹੀਂ ਆਈ ਦਿਮਾਗ ਚ ਨਾ ਵੜਨ ਕਰਕੇ ਭੁਲੇਖਾ ਪੈ ਜਾਂਦਾ ਹੁਣ ਸਮਝੋ ਅਰਥ ਵੇਖੋ ਕਮਜ਼ੋਰ ਬੰਦੇ ਵਾਸਤੇ ਸਾਰਾ ਕਨਸੈਪਟ ਸਮਝ ਕੇ ਵੇਖੋ ਸੰਦਰਭ ਨੇ ਸੰਦਰਭ ਦੇ ਹਿਸਾਬ ਨਾਲ ਅਰਥ ਸਹੀ ਆ ਜਾਏਗਾ ਕਮਜ਼ੋਰ ਬੰਦੇ ਵਾਸਤੇ ਦੁੱਧ ਕੀ ਹੈ ਅੰਮ੍ਰਿਤ ਦੁੱਧ ਕਾਹਦਾ ਕੰਮ ਕਰਦਾ ਕਮਜ਼ੋਰੀ ਦੂਰ ਕਰਨ ਲਈ ਕਾਹਦਾ ਕੰਮ ਕਰ ਗਿਆ ਅੰਮ੍ਰਿਤ ਦਾ ਜਾਨ ਪਾ ਗਿਆ ਅੰਮ੍ਰਿਤ ਮੌਤ ਤੋਂ ਰਹਿਤ ਜਾਨ ਪਾ ਗਿਆ ਜਾਨ ਪਾਤੀ ਮਰਦੇ ਚ ਕਮਜ਼ੋਰੇ ਨੂੰ ਦੁੱਧ ਮਿਲ ਗਿਆ ਤੇ ਦੁੱਧ ਕਮਜ਼ੋਰ ਬੰਦੇ ਲਈ ਕੀ ਹੈ ਅੰਮ੍ਰਿਤ ਅੱਛਾ ਅੱਗੇ ਸੁਣੋ ਭੁੱਖੇ ਵਾਸਤੇ ਭੋਜਨ ਕੀ ਹੈ ਅੰਮ੍ਰਿਤ ਮਰ ਚੱਲਿਆ ਸੀ ਜਾਨ ਨਿਕਲਦੀ ਸੀ ਉਸ ਵੇਲੇ ਉਹਨੂੰ ਰੋਟੀ ਖਵਾ ਦਿਓ ਕਾਹਦਾ ਕੰਮ ਕਰ ਗਈ ਉਹਦੇ ਲਈ ਅੰਮ੍ਰਿਤ ਜਾਨ ਪਾ ਗਈ ਅੱਛਾ ਅਗਿਆਨੀ ਲਈ ਗਿਆਨ ਕੀ ਹੈ ਬਾਣੀ ਕੀ ਹੈ ਅਗਿਆਨੀ ਦੀ ਅੰਮ੍ਰਿਤ ਅਗਿਆਨੀ ਲਈ ਅੰਮ੍ਰਿਤ ਅੱਛਾ ਅੱਗੇ ਦੱਸ ਵੇਖਿਓ ਸਾਰੇ ਜਾਤਾਂ ਪਾਤਾਂ ਆ ਓਏ ਆ ਮਜ਼ਬੀਆਂ ਦਾ ਖੂਹ ਆ ਰਮਦਾਸੀਆਂ ਦਾ ਖੂਹ ਆ ਲਬਾਣਿਆਂ ਦਾ ਖੂਹ ਆ ਜੱਟਾਂ ਦਾ ਖੂਹ ਆ ਭਾਪਿਆਂ ਦਾ ਖੂਹ ਆ ਖੱਤਰੀਆਂ ਦਾ ਖੂਹ ਪਰ ਗੁਰੂ ਸਾਹਿਬ ਨੇ ਇੱਕ ਪਾਣੀ ਭਰ ਕੇ ਸਰੋਵਰ ਦੇ ਵਿੱਚ ਕਹਿਤਾ ਇੱਥੇ ਜਿਹੜਾ ਮਰਜ਼ੀ ਨਹਾ ਲਓ ਤੇ ਉਹ ਜਾਤਾਂ ਪਾਤਾਂ ਖਤਮ ਕਰਨ ਵਾਸਤੇ ਪਾਣੀ ਕੀ ਹੈ ਫਿਰ ਉਹ ਸਮਾਜ ਦੇ ਵਾਸਤੇ ਕੀ ਬਣ ਗਿਆ ਫਿਰ ਉਹ ਅੰਮ੍ਰਿਤ ਇਕੱਠੇ ਕਰਨ ਲਈ ਤੇ ਖੰਡੇ ਦੀ ਪੌਲ ਇੱਥੇ ਸਾਰੇ ਸਾਰੇ ਇੱਕ ਬਾਟੇ ਨੂੰ ਮੂੰਹ ਲਾ ਕੇ ਛਕਦੇ ਐ ਕੋਈ ਜਾਤ ਪਾਤ ਕੋਈ ਭੇਦ ਭਾਵ ਹੈ ਹੀ ਨਹੀਂ ਖੰਡੇ ਦੀ ਪੌਲ ਸਮਾਜ ਨੂੰ ਇੱਕ ਕਰਨ ਵਾਸਤੇ ਕੀ ਬਣ ਗਈ ਫਿਰ ਅੰਮ੍ਰਿਤ ਪਰ ਤੁਸੀਂ ਧਿਆਨ ਨਾਲ ਸਮਝੋਗੇ ਜਦੋਂ ਤੇ ਇੱਕ ਅਰਥ ਵਿੱਚ ਵੇਖੋਗੇ ਤੇ ਅੰਮ੍ਰਿਤ ਹੈ ਦੂਜੇ ਅਰਥ ਵਿੱਚ ਖੰਡੇ ਦੀ ਪੌਲ ਹੈ ਇੱਕ ਅਰਥ ਵਿੱਚ ਦੁੱਧ ਹੈ ਦੂਜੇ ਅਰਥ ਵਿੱਚ ਅੰਮ੍ਰਿਤ ਹੈ ਇੱਕ ਅਰਥ ਵਿੱਚ ਅੰਮ੍ਰਿਤ ਹੈ ਦੂਜੇ ਅਰਥ ਵਿੱਚ ਭੋਜਨ ਹੈ ਇੱਕ ਅੰਮ੍ਰਿਤ ਵਿੱਚ ਇੱਕ ਅਰਥ ਵਿੱਚ ਬਾਣੀ ਹੈ ਦੂਜੇ ਅਰਥ ਵਿੱਚ ਅੰਮ੍ਰਿਤ ਹੈ ਇੱਕ ਅਰਥ ਦੇ ਵਿੱਚ ਪਾਣੀ ਹੈ ਪਰ ਦੂਜੇ ਅਰਥ ਵਿੱਚ ਅੰਮ੍ਰਿਤ ਹੈ ਭੁਲੇਖਾ ਪੈ ਜਾਂਦਾ ਹੈ ਇੱਥੇ ਸਾਡੀ ਪ੍ਰੋਬਲਮ ਪੈ ਜਾਂਦੀ ਹੈ ਜਦੋਂ ਅਸੀਂ ਐ ਵੇਖਾਂਗੇ ਜਰ ਜਾਤ ਪਾਤ ਖਤਮ ਕਰਤੀ ਸਰੋਵਰ ਨੇ ਇੱਥੇ ਤੇ ਸਾਰੇ ਹੀ ਨਹਾਈ ਜਾਂਦੇ ਆ ਕੋਈ ਪਾਣੀ ਜਿਹੜਾ ਮਰਜ਼ੀ ਨਹਾਈ ਜਾਂਦਾ ਇਹਦੇ ਵਿੱਚ ਉਦੋਂ ਪਾਣੀ ਕੀ ਲੱਗਦਾ ਸਾਨੂੰ ਬੋਲੋ ਜੀ ਅੰਮ੍ਰਿਤ ਤੇ ਜਦੋਂ ਫਿਲਟਰ ਲਵਾਉਣਾ ਹੁੰਦਾ ਉਹ ਕਾਹਦੇ ਚ ਅੰਮ੍ਰਿਤ ਚ ਫਿਲਟਰ ਦੱਸਿਓ ਦੱਸਿਓ ਐ ਪਿੱਟਦੇ ਨੇ ਜਦੋਂ ਆ ਗੱਲ ਨੂੰ ਖੋਲਦਾ ਫਿਰ ਚੀਕਾਂ ਮਾਰਦੇ ਨੇ ਹਾਏ ਸਰੋਵਰ ਦੀ ਵਿਰੁੱਧ ਬੋਲਤਾ ਲੈ ਦੱਸੋ ਗੱਲ ਸਮਝਦੇ ਲਓ ਜੇ ਤੁਸੀਂ ਇਦਾਂ ਕਹਿਣਾ ਹੈ ਫਿਰ ਦੁੱਧ ਨੂੰ ਵੀ ਅੰਮ੍ਰਿਤ ਕਹੋ ਭੋਜਨ ਨੂੰ ਵੀ ਅੰਮ੍ਰਿਤ ਕਹੋ ਏਦਾਂ ਨਹੀਂ ਜਦੋਂ ਸਾਫ਼ ਕਰਦੇ ਆ ਨਾ ਵਿੱਚ ਵੀ ਸਫਾਈ ਕਰੋ ਭਾਈ ਉਦੋਂ ਕਾਹਦੀ ਅੰਮ੍ਰਿਤ ਦੀ ਕਾਹਦੀ ਬਈ ਪਾਣੀ ਦੀ ਫਿਲਟਰ ਕਾਹਦੇ ਚ ਲਾਉਣਾ ਹੈ ਪਾਣੀ ਚ ਉਦੋਂ ਇਹ ਕਹਿਣਾ ਪੈਣਾ ਹੈ ਪਰ ਇੱਕ ਅਰਥ ਦੇ ਵਿੱਚ ਅੰਮ੍ਰਿਤ ਰਹਿਣਾ ਹੈ ਇੱਕ ਅਰਥ ਵਿੱਚ ਉਹਨੇ ਪਾਣੀ ਰਹਿਣਾ ਹੈ ਯਾਰ ਇਹਦੇ ਇੱਕ ਅਰਥ ਵਿੱਚ ਉਹਨੇ ਅੰਮ੍ਰਿਤ ਰਹਿਣਾ ਹੈ ਇੱਕ ਅਰਥ ਵਿੱਚ ਦੁੱਧ ਹੀ ਰਹਿਣਾ ਹੈ ਇੱਕ ਅਰਥ ਵਿੱਚ ਭੋਜਨ ਰਹਿਣਾ, ਦੂਜੇ ਅਰਥ ਵਿੱਚ ਉਹਨੇ ਰੋਟੀ ਹੋਈ ਰਹਿਣਾ ਹੈ, ਅੰਮ੍ਰਿਤ ਰਹਿਣਾ ਹੈ। ਇੱਕ ਅਰਥ ਵਿੱਚ ਪਾਣੀ ਰਹੇਗਾ, ਇੱਕ ਅਰਥ ਵਿੱਚ ਅੰਮ੍ਰਿਤ ਰਹੇਗਾ, ਇੱਕ ਅਰਥ ਵਿੱਚ ਖੰਡੇ ਦੀ ਪੌਲ ਹੈ ਤੇ ਦੂਜੇ ਅਰਥ ਵਿੱਚ ਉਹ ਅੰਮ੍ਰਿਤ। ਇਹਦੀਆਂ ਜਿੱਦ ਨਾ ਕਰੀਏ, ਜਰਾ ਕੁ ਦਿਮਾਗ ਨੂੰ ਸਟ੍ਰੈਚ ਕਰੋ, ਜਰਾ ਕੁ ਸੋਚੋ, ਇਹਦੇ ਨਾਲ ਲੜਾਈ ਨਾ ਪਾਈਏ। ਹਾਸਾ ਬਣ ਜਾਏਗਾ ਸਾਡੇ ਲਈ, ਮਜ਼ਾਕ ਬਣ ਜਾਏਗਾ, ਕਿਉਂਕਿ ਇਹ ਸ਼ਬਦ ਜਿੱਦਣ ਵਰਤਣੇ ਪੈਣੇ ਹੈ ਨਾ, ਇੱਦਾਂ ਹੀ ਵਰਤਣੇ ਪੈਣੇ ਹੈ। ਅਗਲਾ ਕਹਿੰਦਾ ਪਾਣੀ ਹੈ ਜਿਹੜਾ ਸਾਰਾ, ਜਿਹੜਾ ਪਾਣੀ ਹੈ ਨਾ ਇਹ ਹੁਣ ਬਾਹਰ ਕੱਢ ਦਿਓ ਪਾਈਪਾਂ ਨਾਲ, ਪਾਣੀ ਨੂੰ ਸਾਰੇ ਦੇ ਸਾਰੇ ਪਾਣੀ ਨੂੰ ਸੀਵਰੇ ਚ ਕੱਢੋ, ਨਵਾਂ ਪਾਉਣਾ ਹੈ। ਉਦੋਂ ਇਹ ਨਹੀਂ ਕਹਿ ਸਕਦੇ ਵੀ ਅੰਮ੍ਰਿਤ ਕੱਢ ਦਿਓ, ਐਂ ਕਿਵੇਂ ਕਹਿ ਦਿਆਂਗੇ? ਮਜ਼ਾਕ ਬਣੇਗਾ ਸਾਡਾ, ਹਾਸਾ ਬਣੇਗਾ। ਕਿਸੇ ਸਿਆਣੇ ਬੰਦੇ ਨਾਲ, ਪੜ੍ਹੇ ਲਿਖੇ ਬੰਦੇ ਨਾਲ ਗੱਲ ਕਰੋਗੇ ਨਾ ਜਦੋਂ, ਉਦੋਂ ਮਜ਼ਾਕ ਬਣਾ ਲਾਂਗੇ ਆਪਣੇ ਧਰਮ ਦਾ, ਹਾਸਾ ਬਣਾ ਲਾਂਗੇ, ਹੱਸਣਗੇ ਵੇਖ ਵੇਖ ਕੇ ਲੋਕ ਵੀ ਆਹ ਗੱਲਾਂ ਕਿਹੜੀਆਂ ਕਰਦੇ ਤੁਸੀਂ। ਉਹਨਾਂ ਅਰਥਾਂ ਦੇ ਵਿੱਚ ਆਪਾਂ ਨੂੰ ਸਮਝਾਉਣਾ ਪੈਣਾ ਵੀ ਭਾਈ ਇਸ ਅਰਥ ਵਿੱਚ ਪਾਣੀ ਹੀ ਰਹਿਣਾ, ਪਰ ਇਸ ਅਰਥ ਵਿੱਚ ਸਾਡੀਆਂ ਨਜ਼ਰਾਂ ਵਿੱਚ ਕੀ ਹੈ? ਇਹ ਅੰਮ੍ਰਿਤ ਇਸ ਅਰਥ ਵਿੱਚ ਹੈ। ਏਦਾਂ ਹੁਣ ਸ਼ਬਦ ਤੇ ਭਾਈ ਇੱਕੋ ਹੀ ਹੁੰਦਾ ਹੈ। ਕੱਪੜੇ ਨੂੰ ਵੱਟ ਪੈ ਗਿਆ, ਅੱਜ ਬੜਾ ਵੱਟ ਲੱਗਾ, ਬੰਦਾ ਵੱਟ ਵੱਟ ਜਾ ਰਿਹਾ, ਦੁੱਧ ਵੱਟ ਖਾ ਗਿਆ, ਖਰਾਬ ਹੋ ਗਿਆ। ਹੁਣ ਦੁੱਧ ਖਰਾਬ ਹੋਣਾ ਕਿੱਥੇ, ਕੱਪੜੇ ਤੇ ਵੱਟ ਪੈਣਾ ਕਿੱਥੇ, ਵੱਟ ਲੱਗਣਾ ਕਿੱਥੇ, ਵੱਟ ਵੱਟ ਤੁਰਨਾ ਕਿੱਥੇ? ਪਰ ਇੱਕ ਇਹਦੇ ਚ ਸਾਂਝਾ ਸ਼ਬਦ ਹੈ, ਕੀ ਹੈ ਭਲਾ ਬੋਲੋ? ਵੱਟ। ਤੇ ਜੇ ਬੰਦਾ ਇਕੱਲਾ ਇੱਕ ਸ਼ਬਦ ਸੁਣ ਲੈ ਤੇ ਪੈ ਗਿਆ ਨਾ ਭੁਲੇਖਾ। ਹੁਣ ਨਾਮ ਦੀ ਗੱਲ ਕਰਦੇ ਹਾਂ, ਹੁਣ ਆਪਾਂ ਨਾਮ ਦੀ ਗੱਲ ਕਰਦੇ ਹਾਂ। ਪਹਿਲਾਂ ਅੰਮ੍ਰਿਤ ਨੂੰ ਸਮਝਿਆ, ਏਦਾਂ ਤੁਸੀਂ ਸਮਝਿਆ, ਆਪਾਂ ਅੰਮ੍ਰਿਤ ਦੀ ਗੱਲ ਕਰ ਲਈ ਨਾ ਪੂਰੀ। ਹੁਣ ਤੁਸੀਂ ਵੇਖਿਓ, ਸਟਾਰਟ ਕਰ ਗੱਡੀ ਕਿ ਕੰਪਿਊਟਰ ਕਿ ਜਨਰੇਟਰ, ਸਟਾਰਟ ਕਰਨਾ ਹੈ ਕੀ ਸਟਾਰਟ ਕਰਨਾ? ਪਹਿਲਾਂ ਪੂਰਾ ਹੀ, ਜਦੋਂ ਪੂਰਾ ਕੰਸੈਪਟ ਸਮਝਦੇ ਹਾਂ ਫਿਰ ਅਰਥ ਕਲੀਅਰ ਹੁੰਦਾ। ਹੁਣ ਅੱਗੇ ਆਇਓ ਧਿਆਨ ਨਾਲ। ਹੁਣ ਆ ਜਿਹੜੀ ਪੰਕਤੀ ਹੈ, ਨਾਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੋ ਅਰਥਾਂ ਵਿੱਚ ਆਉਂਦਾ ਹੈ। ਇੱਕ ਤੇ ਆਉਂਦਾ ਹੈ ਕਿ ਰੱਬ ਦੀ ਹੋਂਦ ਹੈ ਜਿਹੜੀ, ਉਹਨੂੰ ਵੀ ਨਾਮ ਕਿਹਾ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਸੁਣਿਓ ਧਿਆਨ ਨਾਲ, ਸਾਰਾ ਕੁਝ ਨਾਮ ਨੇ ਬਣਾਇਆ ਹੈ। ਸਾਰਾ ਕੁਝ ਕਿਹਨੇ ਬਣਾਇਆ ਹੈ? ਨਾਮ ਨੇ। ਨਾਮ ਦਾ ਅਰਥ ਕੀ ਹੋਇਆ ਫਿਰ? ਪਰਮਾਤਮਾ। ਰੱਬ ਨੂੰ ਵੀ ਨਾਮ ਕਿਹਾ ਜੀ, ਦੱਸੋ। ਜੇਤਾ ਕੀਤਾ ਤੇਤਾ ਨਾਉ, ਬਿਨ ਨਾਵੈ ਨਾਹੀ ਕੋ ਥਾਂ, ਨਾਮ ਬਿਨਾ ਕੋਈ ਥਾਂ ਨਹੀਂ। ਤੇ ਨਾਮ ਦਾ ਅਰਥ ਫਿਰ ਕੀ ਹੋਇਆ? ਪਰਮਾਤਮਾ। ਨਾਮ ਦਾ ਅਰਥ ਹੋਇਆ ਰੱਬ, ਸਿੱਧਾ ਅਰਥ ਹੋ ਗਿਆ ਨਾ। ਨਾਮ ਦਾ ਅਰਥ ਹੈ ਰੱਬ, ਨਾਮ ਦਾ ਅਰਥ ਹੈ ਪਰਮਾਤਮਾ। ਦੂਜੇ ਅਰਥਾਂ ਵਿੱਚ ਵੇਖਿਓ, ਨਾਮ ਇੱਕ ਅਰਥ ਵਿੱਚ ਨਾਮ ਇਹ ਹੈ ਵੀ ਰੱਬ ਨੇ ਬਣਾਇਆ ਸਾਰਾ ਕੁਝ, ਰੱਬ ਦੀ ਹੋਂਦ ਨੂੰ ਨਾਮ ਕਹਿੰਦੇ ਹੈ, ਪਰਮਾਤਮਾ ਨੇ ਬਣਾਇਆ ਸਾਰਾ ਕੁਝ, ਇਹ ਹੈ ਨਾਮ। ਦੂਜੇ ਅਰਥਾਂ ਚ ਵੇਖਿਓ, ਸੁਣਿਓ। ਹੁਣ ਜੇ ਤੇ ਹੋ ਗਿਆ, ਭੁਲੇਖਾ ਪੈ ਗਿਆ, ਫਿਰ ਤੁਸੀਂ ਪਤਾ ਕੀ ਕਰਨਾ ਹੈ? ਆ ਨਾਮ ਸਮਝ ਕੇ, ਸਾਚਾ ਨਾਮ ਮੇਰਾ ਆਧਾਰੋ, ਫਿਰ ਕਰੀ ਕੀ ਜਾਣਾ? ਵਾਹਿਗੁਰੂ 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 ਵਾਹਿਗੁਰੂ, ਘੰਟਾ ਲਾਤਾ, ਦੋ ਘੰਟੇ ਲਾਤੇ, ਚਾਰ ਘੰਟੇ ਲਾਤੇ। ਕਹਿੰਦੇ ਕੀ ਕਰਨਾ? ਕਹਿੰਦੇ ਭੁੱਖਾਂ ਮਰ ਜਾਂਦੀਆਂ ਇਹਦੇ ਨਾਲ, ਪਰ ਰੋਟੀ ਦੀ ਭੁੱਖ ਲੱਗੇਗੀ ਨੀ? ਫਿਰ ਬੋਲੋ, ਲੱਗੇਗੀ। ਘਰ ਵਾਲੀ ਖਰਚਾ ਮੰਗੂ ਕਿ ਨਹੀਂ ਮੰਗੂ? ਬਿਜਲੀ ਦਾ ਬਿੱਲ ਆਊ ਕਿ ਨਹੀਂ ਆਊ? ਗੱਡੀ 'ਚ ਤੇਲ ਪੈਣਾ ਕਿ ਨਹੀਂ ਪਾਣਾ? ਬੱਚਿਆਂ ਦੀ ਫੀਸ ਭਰਨੀ ਹੈ ਕਿ ਨਹੀਂ ਭਰਨੀ? ਬਿੱਲੜਾ ਕਰਨਾ ਕਿ ਨਹੀਂ ਕੰਮ ਅੱਗੇ? ਇਹ ਕਿਹੜਾ ਨਾਮ ਦਾ ਅਰਥ ਕੀ ਸੀ? ਕਿੱਦਾਂ ਸਮਝ ਗਏ? ਉਲਟ ਕਿੱਦਾਂ ਸਮਝ? ਹੁਣ ਕਿਰਪਾ ਕਰਕੇ ਸੁਣਿਓ ਬਈ, ਧਿਆਨ ਨਾਲ ਸਮਝ ਆਊ ਤੁਹਾਡੇ। ਇੱਕ ਅਰਥ ਵਿੱਚ ਨਾਮ ਹੈ ਰੱਬ ਦੀ ਹੋਂਦ, ਅੱਗੇ ਵੇਖਿਓ। ਦੂਜੇ ਅਰਥ ਵਿੱਚ ਨਾਮ ਹੈ, ਏਦਾਂ ਜਦੋਂ ਆਪਾਂ ਗਿਆਨ ਲੈ ਰਹੇ ਹੁੰਦੇ ਹਾਂ ਨਾ, ਧਿਆਨ ਨਾਲ ਸੁਣ ਰਹੇ ਹੁੰਦੇ ਹਾਂ, ਇੰਟਰਸਟ ਨਾਲ ਸੁਣਦੇ ਹਾਂ, ਸਭ ਤੇ ਉੱਤਮ ਹਰ ਕੀ ਕਥਾ। ਅੱਗੇ ਨਾਮ ਸੁਨਤ ਦਰਦ ਦੁੱਖ ਲਥਾ, ਗੁਰਬਾਣੀ ਦੀ ਕਥਾ ਸੁਣਨੀ ਕੀ ਸੁਣਨਾ ਭਲਾ? ਪਹਿਲੀ ਪੰਕਤੀ 'ਚ ਲਿਖਿਆ ਗੁਰਬਾਣੀ ਦੀ ਕਥਾ, ਤੇ ਦੂਜੀ ਪੰਕਤੀ ਵਿੱਚ ਕੀ ਸੁਣਨਾ? ਨਾਮ ਸੁਨਤ ਦਰਦ ਦੁੱਖ ਲਥਾ। ਪਹਿਲੀ ਪੰਕਤੀ ਵਿੱਚ ਕਿਹਾ ਨਾ ਕਥਾ ਤੇ ਦੂਜੀ ਪੰਕਤੀ ਵਿੱਚ ਕਿਹਾ ਨਾਮ। ਗੁਰਬਾਣੀ ਦਾ ਗਿਆਨ ਲੈਣ ਨੂੰ ਵੀ ਨਾਮ ਲੈਣਾ ਕਹਿੰਦੇ ਐ। ਗੁਰਬਾਣੀ ਦਾ ਗਿਆਨ ਮਨ ਚ ਵਸਾਉਣ ਨੂੰ ਵੀ ਨਾਮ ਮਨ ਵਿੱਚ ਵਸਾਉਣਾ ਕਹਿੰਦੇ ਐ। ਗੁਰਬਾਣੀ ਦੇ ਗਿਆਨ ਨਾਲ ਜੁੜਨ ਨੂੰ ਵੀ ਨਾਮ ਨਾਲ ਜੁੜਨਾ ਕਹਿੰਦੇ ਐ। ਗਿਆਨ ਲੈਣਾ, ਨਾਮ ਲੈਣਾ, ਅਕਲ ਲੈਣੀ, ਸਮਝ ਲੈਣੀ। ਹੁਣ ਅਰਥ ਸਮਝ ਆਉਣਗੇ, ਵੇਖਿਓ ਧਿਆਨ ਨਾਲ ਸਮਝਿਓ। ਮੇਰੇ ਮਨ ਨੂੰ ਕਾਮ ਦੀ ਭੁੱਖ ਹੈ, ਮੇਰੇ ਮਨ ਨੂੰ ਕ੍ਰੋਧ ਚੜ੍ਹਦਾ ਹੈ, ਮੈਨੂੰ ਲੋਭ ਹੈ, ਅੰਦਰ ਭੁੱਖ ਹੈ, ਮੋਹ ਹੈ, ਹੰਕਾਰ ਹੈ। ਤੇ ਜਦੋਂ ਗੁਰਬਾਣੀ ਦਾ ਸੱਚਾ ਗਿਆਨ ਲਿਆ, ਏਦਾਂ ਨਹੀਂ ਵੀ ਵਾਹਿਗੁਰੂ 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 ਕਰਾਂਗਾ ਤੇ ਕਾਮ ਖਤਮ ਹੋ ਜਾਏਗਾ, ਵਾਹਿਗੁਰੂ 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 ਕਰਾਂਗਾ ਤੇ ਮੇਰਾ ਲੋਭ ਖਤਮ ਹੋ ਜਾਏਗਾ। ਮੈਂ ਵਾਹਿਗੁਰੂ 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 ਬੋਲ ਕੇ ਘੰਟਾ ਦੋ ਘੰਟੇ ਪਵਾਂਗਾ, ਮੋਹ ਖਤਮ ਹੋ ਜਾਏਗਾ। ਅਸਲ ਵਿੱਚ ਇਹ ਉਹਨਾਂ ਅਰਥਾਂ ਵਿੱਚ ਲਓ ਵੀ ਜਦੋਂ ਅਸੀਂ ਗਿਆਨ ਲੈਂਦੇ ਹਾਂ, ਮੈਂ ਕਮਲਾ ਤੇ ਫਸਿਆ ਹੋਇਆ ਸੀ, ਮੇਰੇ ਗੁਰੂ ਜੀ ਨੇ ਮੈਨੂੰ ਬਾਹਰ ਕੱਢ ਲਿਆ। ਕਾਹਦੇ ਨਾਲ? ਅਕਲ ਦੇ ਕੇ, ਸਮਝ ਦੇ ਕੇ, ਮਤ ਦੇ ਕੇ। ਗੁਰ ਕੀ ਮਤ ਤੂੰ ਲਿਹੇ ਇਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਜਦੋਂ ਮੈਂ ਗੁਰਬਾਣੀ ਦਾ ਗਿਆਨ ਲਿਆ, ਜਦੋਂ ਆਪਾਂ ਨਾਮ ਦਾ ਗਿਆਨ ਲਿਆ, ਤੇ ਨਾਮ ਨੇ, ਗਿਆਨ ਨੇ, ਸਮਝ ਨੇ, ਗੁਰੂ ਦੀ ਅਕਲ ਨੇ ਮੈਨੂੰ ਕੱਢ ਲਿਆ, ਬਚਾ ਲਿਆ। ਤੇ ਹੁਣ ਜਿਹੜੀਆਂ ਭੁੱਖਾਂ ਲੱਗੀਆਂ ਰਹਿੰਦੀਆਂ ਸੀ, ਹਰ ਵੇਲੇ ਅੱਗ ਲੱਗੀ ਰਹਿੰਦੀ ਸੀ, ਹੋਰ, ਜਿੱਦਣ ਤੋਂ ਗੁਰੂ ਜੀ ਨੇ ਸਮਝਾਇਆ ਵੀ ਸਹਿਸ ਕੱਟੇ ਖੱਟੇ ਲੱਖ ਕੋ ਉਠਤਾਵੇ, ਤ੍ਰਿਪਤ ਨਾ ਆਵੇ, ਮਾਇਆ ਪਾਛੇ ਪਾਵੇ। ਜਿੱਦਣ ਤੋਂ ਸਮਝਾਇਆ ਬਹੁ ਪਰਪੰਚ ਕਰ ਪਰ ਧਨ ਲਿਆਵੇ, ਸੁਤਦਾਰਾ ਪਹਿਆਣ ਲਟਾਵੇ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪਹਿ ਲੀਜੈ। ਜਿੱਦਣ ਤੋਂ ਸਮਝਾਇਆ ਛਿੰਨ ਛਿੰਨ ਤਨ ਛੀਜੈ, ਜਰਾ ਜੜਾਵੇ ਤਬ ਤੇਰੀ ਯੋਗ ਕੋਈ ਪਾਣੀ ਉਹ ਨਾ ਪਾਵੇ, ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੈ ਰਾਮ ਕੀ ਨਾ ਜਪੈ ਸਵੇਰਾ। ਜਿੱਦਣ ਤੋਂ ਦਿਮਾਗ ਚ ਬਿਠਾਈ ਇਹ ਗਿਆਨ ਦਿੱਤਾ, ਅਕਲ ਦਿੱਤੀ ਹੈ, ਉਦਣ ਤੋਂ ਜਿਹੜਾ ਜੋੜਨ ਦੀ ਭੁੱਖ ਸੀ ਉਹ ਹੁਣ ਮਰ ਗਈ, ਖਤਮ ਹੋ ਗਈ। ਕਾਹਦੇ ਨਾਲ? ਗਿਆਨ ਲੈ ਕੇ, ਅਕਲ ਲੈ ਕੇ, ਟਿਕ ਕੇ ਗੁਰੂ ਦੇ ਬਚਨਾਂ ਨੂੰ ਸੁਣਨਾ, ਸਮਝਣਾ, ਇਹਨੂੰ ਨਾਮ ਲੈਣਾ ਕਹਿੰਦੇ ਹੈ। ਤੇ ਜਦੋਂ ਆ ਪੰਕਤੀਆਂ ਆਈਆਂ, ਸਾਚਾ ਨਾਮ ਮੇਰਾ ਆਧਾਰ, ਅਸੀਂ ਅਰਥ ਹੋਰ ਹੀ ਕਰ ਲਏ। ਕਿਹਾ ਸੀ ਕੰਪਿਊਟਰ ਸਟਾਰਟ ਕਰਨ ਨੂੰ, ਤੂੰ ਗੱਡੀ ਸਟਾਰਟ ਕਰ ਲਈ ਆ, ਕਿਉਂ ਸਤਨਾਮ। ਕਿਹਾ ਸੀ ਕੱਪੜੇ ਤੇ ਵੱਟ ਪੈ ਗਿਆ, ਤੂੰ ਵੱਟ ਵੱਟ ਤੁਰਨਾ ਸਮਝ ਗਿਆ, ਪੈ ਗਿਆ ਨਾ ਭੁਲੇਖਾ, ਇੱਥੇ ਭੁਲੇਖਾ ਪੈ ਗਿਆ। ਗੁਰਬਾਣੀ ਨੂੰ ਚੰਗੀ ਤਰ੍ਹਾਂ ਧਿਆਨ ਨਾਲ ਸਮਝਾਂਗੇ, ਫਿਰ ਦਿਮਾਗ ਚ ਗੱਲ ਆਉਂਦੀ ਹੈ ਵੀ ਯਾਰ ਇੱਥੇ ਤੇ ਕੁਝ ਹੋਰ ਹੀ ਕਿਹਾ ਸੀ। ਆ ਵੇਖੋ ਆ ਪੰਕਤੀ ਸਮਝੋ, ਹਉਮੈ ਨਾਵੈ ਨਾਲ
ਵਿਰੋਧ ਹੈ,
ਵਿਰੋਧ ਹੈ ਦੋਏ ਨਾ ਵਸੈ
ਇੱਕ ਠਾਏ,
ਇੱਕ ਠਾਏ। ਹਉਮੈ ਦਾ ਤੇ ਨਾਮ ਦਾ ਵਿਰੋਧ ਹੈ। ਇੱਥੇ ਕਈ ਬੰਦਿਆਂ ਦਾ ਆ ਨਾਮ ਹੈ ਜਿਹੜਾ, ਮਤਲਬ ਗਿਆਨ, ਗੁਰਬਾਣੀ ਦਾ ਗਿਆਨ ਹੈ ਜਿਹੜਾ, ਉਹਦੇ ਨਾਲ ਵਿਰੋਧ ਹੈ, ਨਾਮ ਨਾਲ ਗਿਆਨ ਦਾ ਵਿਰੋਧ ਹੈ। ਹਉਮੈ ਦਾ ਤੇ ਨਾਮ ਦਾ ਵਿਰੋਧ ਹੈ। ਸੱਚਾ ਗਿਆਨ ਬੰਦਾ ਲੈਂਦਾ ਨਹੀਂ, ਕਹਿੰਦੇ ਮੈਂ ਨਹੀਂ ਲੈਣਾ, ਮੈਨੂੰ ਨਹੀਂ ਲੋੜ। ਤਾਂ ਕਰਕੇ ਭਾਈ ਚੇਤਾ ਰੱਖਿਓ ਵੀ ਸੱਚਾ ਗਿਆਨ ਲੈਣਾ ਵੀ ਨਾਮ ਲੈਣਾ ਕਹਿੰਦੇ ਆ। ਹੁਣ ਪੰਕਤੀ ਨੂੰ ਸਮਝੋ, ਸੱਚਾ ਨਾਮ ਮੇਰਾ ਆਧਾਰੋ। ਜਦੋਂ ਮੈਂ ਗੁਰੂ ਦਾ ਗਿਆਨ ਲੈਂਦਾ, ਹੁਣ ਗਿਆਨ ਮੇਰੀ ਖੁਰਾਕ ਬਣ ਗਿਆ, ਅਕਲ ਲੈਣੀ ਮੇਰੀ ਖੁਰਾਕ ਬਣ ਗਿਆ, ਰੋਜ਼ ਰੋਜ਼ ਬਹਿ ਕੇ ਸੁਣਨਾ ਇਹ ਮੇਰੀ ਖੁਰਾਕ ਬਣ ਗਿਆ, ਗੁਰਬਾਣੀ ਦੇ ਟੀਕੇ ਪੜ੍ਹਨਾ ਇਹ ਮੇਰੀ ਖੁਰਾਕ ਬਣ ਗਿਆ, ਵੱਧ ਤੋਂ ਵੱਧ ਨੌਲੇਜ ਲੈ ਰਿਹਾ, ਨਾਮ ਲੈ ਰਿਹਾ, ਇਹ ਮੇਰੀ ਹੁਣ ਖੁਰਾਕ ਬਣ ਗਿਆ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਭੁੱਖਾਂ ਮਰ ਗਈਆਂ। ਅੰਦਰ ਭੁੱਖ ਲੱਗੀ ਰਹਿੰਦੀ ਸੀ ਹਰ ਵੇਲੇ, ਤੇ ਜਿੱਦਣ ਤੋਂ ਗੁਰਬਾਣੀ ਦੇ ਗਿਆਨ ਲਿਆ, ਚਿੱਪ ਕੱਢਦੇ ਗੁਰੂ ਸਾਹਿਬ ਨੇ ਸਾਡੇ, ਅਕਲ ਆ ਗਈ। ਤੇ ਨਿਕੰਮੇ ਵੀ ਗੁਰੂ ਸਾਹਿਬ ਨੇ ਬੜੇ ਕਮਾਲ ਦੇ ਬਣਾ ਦਿੱਤੇ, ਸ਼ੋ ਪੀਸ ਬਣਾ ਦਿੱਤੇ। ਵੇਖੋ ਨਾ, ਕਈ ਟੁਕੜੇ ਲੋਹੇ ਦੇ ਇੱਦਾਂ ਹੀ ਪਏ ਸੀ, ਕਿਸੇ ਕਾਰੀਗਰ ਦੇ ਹੱਥ ਲੱਗੇ, ਨਮੂਨਾ ਬਣਾ ਦਿੱਤਾ, ਐ ਬਣਾ ਦਿੰਦੇ ਨੇ ਨਟ ਬੋਲਟ ਬਣਾ ਕੇ, ਐ ਰੱਖਦੇ ਐ ਸ਼ੋ ਪੀਸ। ਕਈ ਲੱਕੜ ਦੇ ਟੁਕੜੇ, ਆ ਲੱਕੜ ਇੱਥੇ ਪਈ ਹੈ, ਲੱਕੜ ਨੂੰ ਐ ਘੜ ਕੇ ਉਹਦੇ ਤੋਂ ਕਿੰਨਾ ਕੁਝ ਬਣਾ ਦਿੰਦੇ ਨੇ। ਕਹਿੰਦੇ ਗੁਰਬਾਣੀ ਦੇ ਗਿਆਨ ਨਾਲ ਬੰਦਾ ਘੜਿਆ ਜਾਂਦਾ। ਲੋ ਸੁਣੋ ਹਰ ਜੀਓ ਨਿਮਾਣਿਆ ਤੂੰ ਮਾਣ। ਲੋ ਪੜੋ
ਹਰ ਜੀਓ ਨਿਮਾਣਿਆ ਤੂੰ ਮਾਂ ਨਿਜਿਆਂ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ।
ਨਾ ਚੀਜ਼ਿਆਂ ਚੀਜ਼ ਕਰੇ ਮੇਰਾ ਗੋਬਿੰਦ ਨਾ ਚੀਜ਼ ਨੇ ਜਿਹੜੇ ਬੜੇ ਚੀਜ਼ ਬਣ ਗਏ ਨਿਕੰਮੇ ਸੀ ਜਿਹੜੇ ਕੰਮ ਦੇ ਬਣ ਗਏ ਨਾ ਚੀਜ਼ ਨਾ ਚੀਜ਼ ਸੀ ਜਿਹੜੇ ਕਮਾਲ ਦੇ ਬਣਾ ਦਿੱਤੇ। ਕਿੰਨੇ ਗਿਆਨ ਨੇ ਜਦੋਂ ਗੁਰਬਾਣੀ ਦਾ ਗਿਆਨ ਲਿਆ ਸਮਝ ਲਈ ਅਕਲ ਲਈ ਤੇ ਬੰਦਾ ਕਮਾਲ ਦਾ ਬਣ ਗਿਆ। ਇਹਦੀ ਮਤ ਘੜੀ ਗਈ ਕਿੱਥੇ ਘੜੀ ਹੈ? ਸੁਰਤ ਮਤ ਮਨ ਬੁੱਧ। ਤਾਂ ਕਰਕੇ ਭਾਈ ਚੇਤਾ ਰੱਖੋ ਆਪਣੇ ਆਪ ਨੂੰ ਜਗਾਓ। ਗੁਰਬਾਣੀ ਨੂੰ ਵੀ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਬੜੇ ਭੁਲੇਖੇ ਜਿਹੜੇ ਆ ਸਾਡੇ ਦੂਰ ਹੋਣਗੇ। ਲੋੜ ਹੈ ਅਸਲ ਵਿੱਚ ਜਾਗਣ ਦੀ ਸਮਝਣ ਦੀ। ਗੁਰਬਾਣੀ ਦਾ ਗਿਆਨ ਟਿਕ ਕੇ ਲਈਏ ਸਮਝੀਏ ਅਕਲ ਲਈਏ ਦਿਮਾਗ ਖੁੱਲੇ ਥੋੜਾ ਜਿਹਾ ਆ ਮਾਇੰਡ ਸਾਡਾ ਡਿਵੈਲਪ ਹੋਵੇ ਇਹਨੂੰ ਖੋਲੀਏ ਬਸ ਫਿਰ ਗੁਰਬਾਣੀ ਦੇ ਗਿਆਨ ਨਾਲ ਜ਼ਿੰਦਗੀ ਦੇ ਫੈਸਲੇ ਲੈਣ ਦਾ ਸਾਨੂੰ ਚੱਜ ਆਵੇ। ਬਾਹਰੋਂ ਪਾਣੀ ਪਾ ਕੇ ਅੰਦਰ ਫਿਰ ਉਹ ਹਰ ਵੇਲੇ ਸਾਨੂੰ ਸਤਿਗੁਰੂ ਦੇ ਬਚਨ ਡਰਾਈਵ ਕਰਨ। ਪਰਮਾਤਮਾ ਸਾਡੇ ਅੰਦਰ ਬੈਠਾ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ ਨਵੀਆਂ ਤੋਂ ਨਵੀਆਂ ਕਾਢਾਂ ਕੱਢੇਗਾ ਅੰਦਰ ਤੇਰੇ। ਜਦੋਂ ਪਰਮਾਤਮਾ ਨਾਲ ਕਨੈਕਸ਼ਨ ਬਣ ਗਿਆ ਗੁਰਬਾਣੀ ਦੇ ਜ਼ਰੀਏ ਫਿਰ ਨਵੇਂ ਤੋਂ ਨਵੀਂ ਟੈਕਨੀਕ ਨਵੇਂ ਤੋਂ ਨਵੇਂ ਮੈਥਡ ਨਵੇਂ ਤੋਂ ਨਵੇਂ ਜੁਗਤੀਆਂ ਬੰਦੇ ਦੀ ਜ਼ਿੰਦਗੀ ਵਿੱਚ ਸਮਝ ਆਉਂਦੀਆਂ। ਪਰ ਜਦੋਂ ਉਹ ਸੱਚੇ ਗਿਆਨ ਨਾਲ ਸਾਡਾ ਕਨੈਕਸ਼ਨ ਬਣ ਗਿਆ ਪਰ ਲੋੜ ਹੈ ਜਾਗਣ ਦੀ। ਸੁੱਤੇ ਪਏ ਆ ਆ ਦਿਮਾਗ ਡੈੱਡ ਹੋਇਆ ਪਿਆ ਆ ਸਾਡੇ ਗਿਆਨ ਗੁਰੂ ਸਨ ਤੇ ਖੁੱਲਣਾ ਚਾਹੀਦਾ ਸੀ ਪਰ ਦਿਮਾਗ ਡੈੱਡ ਹੈ। ਕਿਉਂ? ਇੱਥੇ ਬਸ ਇੰਨਾ ਹੀ ਦੱਸਿਆ ਵੀ ਆ ਪੈਸੇ ਰੱਖ ਦੇ ਮੱਥਾ ਟੇਕ ਲੈ ਪਰ ਕਰਮਾ ਕਰ ਲੈ ਰਮਾਲਾ ਚੜਾ ਦੇ ਯਾਤਰਾ ਕਰਿਆ ਏਦਾਂ ਅੰਦਰ ਅੰਦਰ ਜਾਣਾ ਦੋ ਮਿੰਟ ਖੜਿਆ ਲੰਘ ਜਾਓ ਅੱਗੇ ਦੋ ਮਿੰਟ ਖੜਦਾ ਲੰਘ ਜਾ ਅੱਗੇ ਬਸ ਏਦਾਂ ਕਰ ਕੀਤਾ ਸਾਰੀ ਜ਼ਿੰਦਗੀ। ਇਹ ਨਹੀਂ ਵੀ ਸਮਝੀਏ ਅਕਲ ਲਈਏ ਨਾਮ ਲੈਣਾ ਸਮਝਣਾ ਹੁੰਦਾ ਗਿਆਨ ਲੈਣਾ ਹੁੰਦਾ ਅਕਲ ਲੈਣੀ ਹੁੰਦੀ ਹੈ। ਤਨ ਦੀ ਨੇੜਤਾ ਨੂੰ ਨੇੜਤਾ ਨਹੀਂ ਕਹਿੰਦੇ ਸਾਡੇ ਵਰਗੇ ਸਾਰੀ ਜ਼ਿੰਦਗੀ ਚੌਰ ਕਰਦੇ ਰਹਿੰਦੇ ਆ ਜੀ ਅੰਦਰ ਡਿਊਟੀਆਂ ਕਰਨ ਵਾਲੇ ਬੰਦੇ ਡਿਊਟੀਆਂ ਕਰਨ ਵਾਲੇ ਬੰਦੇ ਅੰਦਰ ਜਿਹੜੇ ਸਾਰਾ ਸਾਰਾ ਦਿਨ ਦਰਬਾਰ ਸਾਹਿਬ 'ਚ ਰਹਿੰਦੇ ਆ ਸਾਰਾ ਸਾਰਾ ਦਿਨ ਗੁਰਦੁਆਰਿਆਂ 'ਚ ਰਹਿੰਦੇ ਆ ਸੌਂਦੇ ਗੁਰਦੁਆਰਿਆਂ ਵਿੱਚ ਹੈ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਲਾਉਂਦੇ ਆ ਰੋਜ਼ ਸਾਡੇ ਤੇ ਸਿਰ ਤੇ ਭਾਰ ਪਾ ਦਿੱਤਾ ਗਿਆ ਏਦਾਂ ਦੀਆਂ ਗੱਲਾਂ ਕਰ ਕਰਕੇ ਤੇ ਸਾਡੇ ਵਰਗੇ ਬੰਦੇ ਤੇ ਤਰਸਦੇ ਐ ਵੀ ਇਹੋ ਜਿਹੇ ਬੰਦੇ ਕਿਤੇ ਮੇਰੇ ਘਰ ਚਰਨ ਪਾ ਦੇਣ ਮੈਨੂੰ ਤੇ ਹੱਥ ਲਾਉਣ ਦਾ ਮੌਕਾ ਹੀ ਨਹੀਂ ਮਿਲਿਆ ਕਦੀ ਮੈਂ ਤੇ ਕਦੇ ਸਿਰ ਤੇ ਚੁੱਕ ਹੀ ਨਹੀਂ ਸੁੱਕਿਆ ਚਸਕਿਆ ਪਰ ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਭਾਈ ਮਨ ਜਿਹਦਾ ਨੇੜੇ ਆ ਉਹ ਨੇੜੇ ਆ ਤਨ ਦੀ ਨੇੜਤਾ ਦੀ ਗੱਲ ਨਹੀਂ ਬੰਦਾ ਤਨ ਕਰਕੇ ਨੇੜੇ ਆ ਕਿੰਨਾ ਨੇੜੇ ਆ ਕਿੰਨਾ ਦੂਰ ਹੈ ਇਹਨੂੰ ਨਾ ਮੰਨੋ ਮਨ ਕਰਕੇ ਨੇੜੇ ਆਓ ਮਨ ਦੀ ਨੇੜਤਾ ਜ਼ਰੂਰੀ ਹੈ ਮਨ ਇੱਕ ਹੋਣਾ ਚਾਹੀਦਾ ਹੈ। ਵੇਖੋ ਨਾ ਪਤੀ ਪਤਨੀ ਸਰੀਰ ਕਰਕੇ ਦੋ ਹੈ ਆਪਾਂ ਪੰਕਤੀ ਪੜ੍ਹਦੇ ਹਾਂ ਨਾ ਲਗਾ ਕੇ ਪੜੋ ਧਨ ਫਿਰ ਇਹ ਨਾ ਖੀਏ ਬਹਿਣ ਇਕੱਠੇ ਹੋਏ ਪੈਂਦੇ ਪਤੀ ਪਤਨੀ ਏਦਾਂ ਦੋਵੇਂ ਇਕੱਠੇ ਬੈਠੇ ਆ ਨਾ ਮੰਨੋ ਵੀ ਇਹ ਪਤੀ ਪਤਨੀ ਹੈ ਮਨ ਇੱਕ ਚਾਹੀਦੇ ਹੈ ਮਨ ਏਕ ਜੋਤ ਜੋਤ ਦਾ ਅਰਥ ਹੁੰਦਾ ਗਿਆਨ ਸੋਚ ਦੇਹਾਂ ਇਕੱਠੀਆਂ ਬਹਿ ਗਈਆਂ ਪਰ ਜੇ ਮਨ ਇੱਕ ਨਾ ਹੋਇਆ ਤੇ ਦੋ ਦੇਹਾਂ ਇਕੱਠੀਆਂ ਬਹਿਣ ਦਾ ਕੀ ਫਾਇਦਾ ਇਕੱਠੇ ਘਰ 'ਚ ਰਹਿਣ ਦਾ ਕੀ ਫਾਇਦਾ ਜੇ ਮਨ ਨਾ ਮਿਲੇ। ਪਤੀ ਪਤਨੀ ਦੇ ਮਨ ਮਿਲਣੇ ਚਾਹੀਦੇ ਹੈ ਇਸੇ ਤਰ੍ਹਾਂ ਸਿੱਖ ਦਾ ਤੇ ਗੁਰੂ ਦਾ ਮਨ ਮਿਲਣਾ ਚਾਹੀਦਾ ਮਨ ਮਿਲਣਾ ਚਾਹੀਦਾ। ਦੇਹ ਦੇ ਮੈਂ ਬਹੁਤ ਨੇੜੇ ਬੈਠਾ ਮੇਰੇ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਮੇਰੇ ਤੋਂ 15 ਫੁੱਟ ਦੂਰ ਨੇ ਦੇਹ ਕਰਕੇ ਮੈਂ ਨੇੜੇ ਹਾਂ ਪਰ ਕਈ 50 ਫੁੱਟ ਦੂਰ ਬੈਠੇ ਕਈ 200 ਫੁੱਟ ਦੂਰ ਬੈਠੇ ਕਈ ਉਹ 400 ਫੁੱਟ ਦੂਰ ਬੈਠੇ ਹੈ ਦੇਹ ਕਰਕੇ ਮੈਂ ਨੇੜੇ ਆ ਮੇਰੇ ਤੋਂ ਇਹ ਨੇੜੇ ਆ ਇਦੂ ਅਗਲਾ ਉਦੂ ਨੇੜੇ ਆ ਚੌਰ ਸਾਹਿਬ ਵਾਲਾ ਬਿਲਕੁਲ ਨਾਲ ਬੈਠਾ ਹੈ ਐ ਹੱਥ ਲਾ ਕੇ ਪਰ ਇਹਨੂੰ ਨੇੜਤਾ ਨਹੀਂ ਕਹਿੰਦੇ ਮਨ ਦੀ ਨੇੜਤਾ ਵਿਚਾਰਾਂ ਦਾ ਮਿਲਣਾ ਹੈ। ਪਤੀ ਪਤਨੀ ਕਾਹਦੇ ਆ ਜੇ ਦੇਹਾਂ ਨਾਲ ਨਾਲ ਬੈਠੀਆਂ ਪਰ ਮਨ ਦੋਨਾਂ ਦੇ ਮਿਲਦੇ ਹੀ ਨਹੀਂ ਤੇ ਸਿੱਖ ਗੁਰੂ ਕਾਹਦੇ ਆ ਕਹਿੰਦੇ ਜੀ ਬੈਠਾ ਸਿੱਖ ਬਿਲਕੁਲ ਨਾਲ ਹੈ ਪਰ ਦੋਨਾਂ ਦੇ ਮਨ ਵਿਚਾਰ ਦੋਨਾਂ ਦੇ ਮਿਲਦੇ ਹੀ ਨਹੀਂ। ਵਿਚਾਰ ਗੁਰੂ ਗ੍ਰੰਥ ਸਾਹਿਬ ਦੇ ਕਿੱਥੇ ਤੇ ਸਾਡੇ ਵਿਚਾਰ ਕਿੱਥੇ? ਸਾਡੇ ਵਿਚਾਰ ਹੀ ਨਾ ਮਿਲੇ ਤੇ ਕਾਹਦਾ ਮਨ ਮਿਲਣਾ ਹੋਇਆ? ਆ ਪੰਕਤੀ ਸੁਣੋ।
ਧਨ ਪਿਰ ਇਹ ਨਾਇਆ ਖੀਅਨ ਬਹਿਨ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਏ ਸੋਏ।
ਮੂਰਤਾਂ ਹੋਣ ਦੋ ਤੇ ਜੋਤ ਹੋਵੇ ਇੱਕ। ਜੋਤ ਦਾ ਅਰਥ ਹੈ ਗਿਆਨ। ਗੁਰਸਾਖੀ ਗੁਰੂ ਦੀ ਸਿੱਖਿਆ ਸੁਣ ਕੇ ਜੋਤ ਪ੍ਰਗਟ ਹੋਏ। ਜੋਤ ਦਾ ਅਰਥ ਹੋ ਗਿਆ ਗਿਆਨ। ਚਾਨਣ, ਦੋਨਾਂ ਦੀ ਸੋਚ ਇੱਕ ਹੋ ਗਈ ਤੇ ਪਤੀ ਪਤਨੀ ਤਾਂ ਨੇ ਤੇ ਸਿੱਖ ਤੇ ਗੁਰੂ ਤਾਂ ਨੇ ਜਦੋਂ ਦੋਨਾਂ ਦੀ ਸੋਚ ਇੱਕ ਹੋ ਗਈ। ਜੇ ਸਾਡੀ ਸੋਚ ਨਹੀਂ ਮਿਲਦੀ ਕਾਹਦਾ ਫਿਰ ਨੇੜੇ ਆ ਅਸੀਂ? ਸਾਡੇ ਵਿਚਾਰ ਨਹੀਂ ਜੇ ਮਿਲਦੇ ਤਾਂ ਕਰਕੇ ਆਪਣੇ ਆਪ ਨੂੰ ਜਗਾਓ, ਆਪਣੀ ਸੁਰਤ ਜਗਾਓ, ਜਾਗ ਕੇ ਵੇਖੀਏ ਵੀ ਖੜੇ ਕਿੱਥੇ ਆ। ਆ ਸ਼ਬਦ ਆਪਾਂ ਪੜ੍ਹਦੇ ਹਾਂ ਨਾ, ਜਾਗ ਲੈ ਹੋ ਰੇ ਮਨਾ ਜਾਗ ਲੈ ਹੋ, ਕਹਾਂ ਗਾਫਲ ਸੋਇਆ। ਤੂੰ ਗੁਰੂ ਦੇ ਨੇੜੇ ਚੱਲ, ਜਾਗ, ਆਪਣੇ ਆਪ ਨੂੰ ਨੇੜੇ ਲਾ ਲਓ। ਆ ਸ਼ਬਦ ਸੁਣਦੇ ਆ ਸਾਰੇ ਟਕਾ ਬਣਾ ਕੇ ਇਕਾਗਰਤਾ ਨਾਲ ਪੂਰਾ ਸ਼ਬਦ ਸੁਣਦੇ ਆ, ਹਾਜ਼ਰ ਹੋ ਕੇ ਸੁਣਿਓ ਬਈ ਸਤਿਗੁਰੂ ਜੀ ਕਹਿੰਦੇ ਕੀ।
ਜਾਗ ਨੇ ਹੋ ਹਰੇ ਮਨਾ ਜਾਗ ਲੈ ਹੋ।
ਆਪਣੇ ਆਪ ਨੂੰ ਕਹਿਣਾ ਸਾਰਿਆਂ
ਜਾਗ ਲੈ ਹੋ ਹਰੇ ਮਨਾ ਜਾਗ ਲੈ ਹੋ।
ਇਹ ਸੱਚ ਨਹੀਂ ਵੀ ਅਸੀਂ ਸੁੱਤੇ ਸੁੱਤੇ ਹੀ ਗੁਰਦੁਆਰੇ ਜਾਓ? ਇਹ ਸੱਚ ਨਹੀਂ ਬਈ? ਇਹ ਸੱਚ ਨਹੀਂ ਵੀ ਅਸੀਂ ਸੁੱਤੇ ਸੁੱਤੇ ਹੀ ਚੌੜ ਕਰੀ ਜਾਂਦੇ? ਇਹ ਸੱਚ ਨਹੀਂ ਵੀ ਅਸੀਂ ਸੁੱਤੇ ਸੁੱਤੇ ਹੀ ਗੁਰੂ ਗ੍ਰੰਥ ਸਾਹਿਬ ਨੂੰ ਘਰ ਲੈ ਆਉਂਦੇ ਹਾਂ, ਖੰਡ ਪਾਠ ਕਰਾਉਂਦੇ ਹਾਂ, ਘਰੇ ਲਿਆਉਂਦੇ ਹਾਂ ਸੁੱਤੇ ਸੁੱਤੇ ਹੀ? ਤੁਸੀਂ ਕਹੋਗੇ ਨਹੀਂ ਜਾਗੇ ਹਾਂ, ਜਾਗੇ ਹੁੰਦੇ ਰਾਤ ਨੂੰ ਡੀਜੇ ਵਾਲੇ ਲੱਗਦੇ, ਸਵੇਰੇ ਗੁਰੂ ਗ੍ਰੰਥ ਸਾਹਿਬ ਰਾਤ ਨੂੰ ਡੀਜੇ, ਸਵੇਰੇ ਗੁਰੂ ਗ੍ਰੰਥ ਸਾਹਿਬ ਰਾਤ ਨੂੰ ਸ਼ਰਾਬਾਂ, ਸਵੇਰੇ ਗੁਰੂ ਗ੍ਰੰਥ ਸਾਹਿਬ ਰਾਤ ਨੂੰ ਨਾਚ ਹੁੰਦੇ, ਇਹ ਹੁੰਦਾ? ਸੁੱਤੇ ਪਏ ਆ ਜੇ ਜਾਗੇ ਹੁੰਦੇ ਬੰਦਾ ਜਾਗਿਆ ਬੰਦਾ ਏਦਾਂ ਕਰੂ ਕਿਤੇ? ਸੁੱਤੇ ਪਏ ਆ ਨਾ, ਮਨ ਸਾਡਾ ਜਾਗਿਆ ਨਹੀਂ, ਤਨ ਕਰਕੇ ਨੇੜੇ ਆ ਜਾਂਦੇ ਆ ਜੀ, ਮਨ ਨਹੀਂ ਸਾਡਾ ਜਾਗਿਆ। ਪਰ ਸੱਚੇ ਪਾਤਸ਼ਾਹ ਕਹਿੰਦੇ ਐ ਆਪਣੇ ਆਪ ਨੂੰ ਜਗਾ, ਕਹਾਂ ਗਾਫਲ ਸੋਇਆ। ਕਿਵੇਂ ਸੌਂ ਗਿਆ ਭਾਈ ਤੂੰ? ਆਪਣੇ ਆਪ ਨੂੰ ਜਗਾ ਤੇ ਆਪਣੇ ਮਨ ਨੂੰ ਕਹੀਏ ਜੀ, ਆਪਣੇ ਮਨ ਨੂੰ ਸਮਝਾਈਏ, ਮਨ ਨੂੰ ਜਗਾਈਏ। ਮਨਾ ਜਾਗ, ਹਰ ਵੇਲੇ ਅਵੇਅਰ ਰਹਿਣਾ। ਜਾਗਣ ਦਾ ਮਤਲਬ ਕੀ ਹੈ ਜੀ? ਹਰ ਵੇਲੇ ਅਵੇਅਰ ਰਹਿ, ਸੁਚੇਤ ਰਹਿ, ਸੁਚੇਤ। ਵੀ ਤਨ ਕਰਕੇ ਤੇ ਨਹੀਂ ਗੱਲਾਂ ਮੈਂ ਕਰੀ ਜਾਂਦਾ ਸਾਰਾ ਕੁਛ, ਮਨ ਵੀ ਮੇਰਾ ਨੇੜੇ ਹੈ, ਮੇਰੇ ਤਨ ਨੇ ਅੰਮ੍ਰਿਤ ਪੀ ਲਿਆ, ਮੇਰੇ ਮਨ ਨੇ ਵੀ ਪੀਤਾ ਹੈ। ਤਨ ਨੇ ਅੰਮ੍ਰਿਤ ਖੰਡੇ ਦੀ ਪੌਲ ਪੀਣਾ ਹੈ ਤੇ ਮਨ ਨੇ ਕਿਹੜਾ ਅੰਮ੍ਰਿਤ ਪੀਣਾ? ਗਿਆਨ ਅੰਮ੍ਰਿਤ। ਦੁੱਧ ਨੂੰ ਤਨ ਅੰਮ੍ਰਿਤ ਪੀਏ, ਦੁੱਧ ਅੰਮ੍ਰਿਤ ਨੂੰ ਤਨ ਪੀ ਸਕਦਾ, ਰੋਟੀ ਅੰਮ੍ਰਿਤ ਨੂੰ ਤਨ ਖਾ ਸਕਦਾ, ਪਾਣੀ ਅੰਮ੍ਰਿਤ ਵਿੱਚ ਤਨ ਨਹਾ ਸਕਦਾ, ਖੰਡੇ ਦੀ ਪੌਲ ਤਨ ਪੀ ਸਕਦਾ, ਖੰਡੇ ਦੀ ਪੌਲ ਅੰਮ੍ਰਿਤ ਤਨ ਪੀਏਗਾ। ਪਰ ਜਿਹੜਾ ਮਨ ਨੇ ਪੀਣਾ ਹੈ ਉਹ ਇੱਕੋ ਹੀ ਅੰਮ੍ਰਿਤ ਹੈ, ਉਹ ਕਿਹੜਾ? ਗਿਆਨ ਅੰਮ੍ਰਿਤ। ਉਹ ਇੱਕੋ ਅੰਮ੍ਰਿਤ ਹੈ ਜੀ, ਉਹ ਗਿਆਨ ਅੰਮ੍ਰਿਤ ਹੈ ਜਿਹੜਾ ਮਨ ਨੇ ਪੀਣਾ ਹੈ। ਮਨ ਨੇ, ਮਨ ਦੀ ਖੁਰਾਕ ਹੋਰ ਹੈ, ਤਨ ਦੀ ਖੁਰਾਕ ਹੋਰ ਹੈ। ਆਪਾਂ ਤਨ ਨੂੰ ਤਨ ਦੀ ਖੁਰਾਕ ਦਿਓ ਤੇ ਮਨ ਨੂੰ ਮਨ ਦੀ ਖੁਰਾਕ ਦਿਓ। ਮਨ ਦੀ ਖੁਰਾਕ ਹੈ ਗਿਆਨ ਅੰਮ੍ਰਿਤ। ਲਓ ਵੇਖੋ ਪੜ੍ਹੋ, ਜਿਨ੍ਹਾਂ ਗੁਰਬਾਣੀ ਮਨ ਭਾਈਆ, ਜਿਨ੍ਹਾਂ ਨੂੰ ਗੁਰਬਾਣੀ ਪਸੰਦ ਆ ਗਈ, ਗਿਆਨ ਲੈਣ ਲੱਗ ਗਏ, ਅੰਮ੍ਰਿਤ ਛਕ ਛਕੇ, ਉਹ ਛਕਦੇ ਅੰਮ੍ਰਿਤ ਰੋਜ਼। ਚੇਤਾ ਰੱਖਿਓ ਜੀ, ਮਨ ਗਿਆਨ ਅੰਮ੍ਰਿਤ ਪੀਏਗਾ, ਮਨ ਨੇ ਗਿਆਨ ਅੰਮ੍ਰਿਤ ਛਕਣਾ ਹੈ। ਮਨ ਦਾ ਅੰਮ੍ਰਿਤ ਹੋਰ ਹੈ ਤੇ ਤਨ ਦਾ ਅੰਮ੍ਰਿਤ ਹੋਰ ਹੈ। ਗਿਆਨ ਅੰਮ੍ਰਿਤ ਜ਼ਰੂਰ ਲੈਣਾ, ਗਿਆਨ ਅੰਮ੍ਰਿਤ ਛਕੇ ਬਿਨਾਂ ਮਨ ਮਜ਼ਬੂਤ ਨਹੀਂ ਹੋਣਾ। ਹੋਇਆ ਕਿੱਥੇ ਹੈ ਜੀ? ਇੱਥੇ ਵੱਡੀਆਂ ਵੱਡੀਆਂ ਕਿਰਪਾਨਾਂ ਪਾ ਕੇ ਕਈ ਕਬਰਾਂ ਤੇ ਵੀ ਤੁਰੇ ਫਿਰਦੇ ਨਾਲ। ਤੁਸੀਂ ਇੱਕ ਗੱਲ ਵੇਖਿਓ, ਪਰਿਵਾਰ ਦਾ ਕੋਈ ਜੀ ਮਰ ਗਿਆ, ਚੀਕਾਂ ਉਹ ਵੀ ਉਵੇਂ ਹੀ ਮਾਰਦਾ ਜਿਹਨੇ ਛਕਿਆ ਨਹੀਂ, ਤੇ ਜਿਹੜਾ ਇੱਡਾ ਕਿਰਪਾਨ ਪਾਈ ਫਿਰਦਾ 15 ਸਾਲ ਹੋ ਗਏ, ਚੀਕਾਂ ਇਹ ਵੀ ਸੇਮ ਹੀ ਮਾਰਦਾ। ਜਿਹਦਾ ਮਨ ਮਜ਼ਬੂਤ ਹੁੰਦਾ, ਅੰਮ੍ਰਿਤ ਛਕਿਆ ਹੁੰਦਾ, ਇਹਦੇ ਮਨ ਨੇ ਪੀਤਾ ਹੁੰਦਾ, ਫਿਰ ਇੱਦਾਂ ਦਾ ਹੁੰਦਾ ਹੈ? ਇਹ ਡਰਦਾ, ਇਹ ਘਬਰਾਉਂਦਾ, ਫਰਕ ਕੀ ਹੈ? ਫਰਕ ਕੀ ਹੈ? ਸੇਮ ਹੈ, ਉਵੇਂ ਹੀ ਚੀਕਾਂ ਉਹ ਮਾਰਦੇ ਨੇ, ਉਵੇਂ ਹੀ ਚੀਕਾਂ ਉਹ ਮਾਰਦੇ ਨੇ, ਤੜਫਦੇ ਉਹ ਵੀ ਉਵੇਂ ਹੀ ਨੇ, ਤੜਫਦੇ ਉਹ ਵੀ ਉਵੇਂ ਹੀ ਨੇ। ਇਹਨਾਂ ਦੇ ਮਨ ਨੇ ਅੰਮ੍ਰਿਤ ਛਕਿਆ ਹੁੰਦਾ ਤੇ ਮਨ ਤਕੜੇ ਨਾ ਹੋਏ ਹੁੰਦੇ, ਮਨ ਮਜ਼ਬੂਤ ਨਾ ਹੋਏ ਹੁੰਦੇ। ਮਨ ਨੂੰ ਤੇ ਅੰਮ੍ਰਿਤ ਛਕਾਇਆ ਹੀ ਨਹੀਂ, ਸਮਝਾਇਆ ਇਹੋ ਹੀ ਗਿਆ ਵੀ ਅੰਮ੍ਰਿਤ ਛਕ ਲਓ। ਕਿਹੜਾ? ਇੱਕੋ ਹੀ ਛਕ ਲਿਆ, ਦੂਜਾ ਜਿਹੜਾ ਮਨ ਨੇ ਪੀਣਾ ਉਹ ਮਨ ਪੀਵੈ, ਉਹ ਕਿਹੜਾ? ਸੁਣ ਸ਼ਬਦ ਵਿਚਾਰਾ, ਉਹ ਤੇ ਪੀਸੂ ਕੀ ਪੀਤਾ ਹੀ ਨਹੀਂ, ਸ਼ਬਦ ਦੀ ਵਿਚਾਰ ਵਾਲਾ ਤੇ ਅੰਮ੍ਰਿਤ ਪੀਤਾ ਹੀ ਨਹੀਂ, ਇੱਕ ਪੀਤਾ ਹੈ ਅਜੇ। ਉਹ ਤੇ ਪੀਓ ਜਿਹਦਾ ਮਨ ਤਕੜਾ ਕਰੇਗਾ। ਮਨ ਨੂੰ ਮਨ ਦੀ ਜੇ ਖੁਰਾਕ ਹੀ ਨਾ ਮਿਲੀ ਤੇ ਕਿਵੇਂ ਅੰਮ੍ਰਿਤ ਪੀਤਾ ਮੰਨ ਲਈਏ? ਜਿੰਨਾ ਗੁਰਬਾਣੀ ਮਨ ਭਾਈਆ ਅੰਮ੍ਰਿਤ ਛਕੇ। ਭਾਈ ਮਤੀ ਦਾਸ ਨੇ ਕਿਹੜਾ ਅੰਮ੍ਰਿਤ ਛਕਿਆ ਸੀ? ਭਾਈ ਸੰਨੀ ਦਾਸ ਨੇ ਉਦੋਂ ਖੰਡੇ ਦਾ ਅੰਮ੍ਰਿਤ ਹੈ ਸੀ, ਬੋਲੋ ਪਿਆਰਿਓ, ਬੋਲੋ ਜੀ, ਖੰਡੇ ਦਾ ਅੰਮ੍ਰਿਤ ਹੈ ਸੀ ਨਹੀਂ? ਉਦੋਂ ਫਿਰ ਅੰਮ੍ਰਿਤ ਕਿਹੜਾ ਸੀ? ਉਹ ਗਿਆਨ ਅੰਮ੍ਰਿਤ ਸੀ, ਜਿਹੜਾ ਇੱਦਾਂ ਕਿਹਾ ਜਾਂਦਾ ਹੈ ਵੀ ਚਰਣਾ ਅੰਮ੍ਰਿਤ ਸਿੱਖਾ ਪਲਾਇਆ, ਚਰਨ ਧੋ ਧੋਏ ਰਹਿ ਰਾਸ ਕਰ। ਭਾਈ ਅਸਲ ਚ ਗੁਰਬਾਣੀ ਦਾ ਗਿਆਨ ਲੈਣਾ ਚਰਨ ਧੋਣੇ ਹੈ। ਧਿਆਨ ਨਾਲ ਸਮਝੋ, ਸਾਡਾ ਗੁਰੂ ਗਿਆਨ ਹੈ ਕਿ ਦੇਹ? ਬੋਲੋ ਪਿਆਰਿਓ, ਸਾਡੇ ਦਸਾਂ ਪਾਤਸ਼ਾਹ ਨੇ ਗਿਆਨ ਨਾਲ ਜੋੜਿਆ ਕਿ ਦੇਹ ਨਾਲ ਜੋੜਿਆ? ਤੇ ਆਪਣੀ ਦੇਹ ਦੇ ਚਰਨ ਧੋ ਘੋਲ ਘੋਲ ਕੇ ਸਿੱਖਾਂ ਨੂੰ ਪਿਆਉਣਗੇ ਕਿ ਗਿਆਨ ਨਾਲ ਜੋੜਨਗੇ? ਬੋਲੋ ਬਈ, ਏਦਾਂ ਹੋ ਸਕਦਾ ਵੀ ਸਾਡੇ ਗੁਰੂ ਸਾਹਿਬ ਏਦਾਂ ਥਾਲੀ ਦੇ ਵਿੱਚ ਆਪਣੇ ਪੈਰ ਧੁਆਣ, ਪੈਰ ਧੁਆ ਕੇ ਤੇ ਫਿਰ ਕਹਿਣ ਸਿੱਖੋ ਪੀਓ? ਉਹ ਤੇ ਭਰਾ ਬਣਾ ਰਹੇ ਆਪਣੇ, ਉਹ ਕਹਿੰਦੇ ਮੇਰੇ ਭਾਈ ਨੇ, ਇਹ ਮੇਰੇ ਭਰਾ ਨੇ, ਬਰਾਬਰ ਬਿਠਾ ਰਹੇ ਹੈ, ਸਤਿਕਾਰ ਦੇ ਰਹੇ ਹੈ। ਮਨੁੱਖਤਾ ਨੂੰ ਕਹਿੰਦੇ ਬਾਹਮਣ ਲੁੱਟ ਕੇ ਖਾ ਗਿਆ, ਮੱਥੇ ਟਿਕਾਉਂਦਾ ਹੈ। ਸਾਡਾ ਗੁਰੂ ਏਦਾਂ ਨਹੀਂ ਕਰ ਸਕਦਾ। ਜੇ ਗਿਆਨ ਗੁਰੂ ਹੈ ਤੇ ਗਿਆਨ ਦੇ ਚਰਨ ਕੀ ਨੇ? ਗੁਰਬਾਣੀ ਵਿੱਚ ਪੜ੍ਹੋ, ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਗੁਰੂ ਦੇ ਗਿਆਨ, ਗੁਰੂ ਦੇ ਚਰਨ ਸ਼ਬਦ ਦੇ ਹੁੰਦੇ ਹੈ। ਆ ਸਾਡੇ ਵਰਗੇ ਹੱਡ ਚੰਮ ਦੇ ਚਰਨ ਨਹੀਂ ਹੁੰਦੇ, ਹੱਡ ਚੰਮ ਦੇ ਚਰਨ ਦੇਹ ਦੇ ਹੈ, ਪਰ ਸਾਡਾ ਗੁਰੂ ਦੇਹ ਨਹੀਂ, ਸਾਡਾ ਗੁਰੂ ਗਿਆਨ ਹੈ, ਗਿਆਨ ਸਾਡਾ ਗੁਰੂ ਹੈ। ਤੇ ਜਦੋਂ ਆਪਾਂ ਟਿਕ ਕੇ ਗਿਆਨ ਲੈ ਰਹੇ ਹੁੰਦੇ ਹਾਂ, ਉਦੋਂ ਅੰਮ੍ਰਿਤ ਪੀ ਰਹੇ ਹੁੰਦੇ ਹਾਂ। ਖੰਡੇ ਦੀ ਪੌਲ ਤੋਂ ਪਹਿਲਾਂ ਕਿਹੜਾ ਅੰਮ੍ਰਿਤ ਪੀਂਦੇ ਸੀ ਸਿੱਖ ਸਾਰੇ? ਬੋਲੋ, ਗਿਆਨ ਅੰਮ੍ਰਿਤ। ਗਿਆਨ ਅੰਮ੍ਰਿਤ ਪੀਤਾ ਸੀ ਮਤੀ ਦਾਸ ਨੇ, ਤਾਂ ਹੀ ਤੇ ਖੜ ਗਿਆ। ਗਿਆਨ ਅੰਮ੍ਰਿਤ ਪੀਤਾ ਸਾਰਿਆਂ ਸਿੱਖਾਂ ਨੇ, ਦਿਆਲਾ ਜੀ ਨੇ, ਭਾਈ ਦਿਆਲਾ ਜੀ ਨੇ, ਮਤੀ ਦਾਸ, ਸਤੀ ਦਾਸ, ਇਹਨਾਂ ਸਾਰਿਆਂ ਨੇ ਗਿਆਨ ਅੰਮ੍ਰਿਤ ਛਕਿਆ। ਆਓ, ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ ਹੈ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੇ ਵੀ ਆਉਣਾ ਹੈ। ਬੇਨਤੀ ਕਰਾਂਗਾ, ਸਾਰੇ ਟਿਕਾ ਨਾਲ ਬੈਠੇ ਰਹੋ, ਉੱਠਣਾ ਨਹੀਂ ਕਿਸੇ ਨੇ। ਜੀ ਆਇਆਂ ਨੂੰ ਕਹੀਏ ਜਿਹੜੇ ਅੰਮ੍ਰਿਤ ਛਕ ਕੇ ਆਏ, ਖੰਡੇ ਦੀ ਪੌਲ ਜਿਨ੍ਹਾਂ ਨੇ ਪ੍ਰਾਪਤ ਕੀਤੀ, ਟਿਕਾ ਬਣਾ ਕੇ ਰੱਖਿਓ ਜੀ, ਕਿਸੇ ਪਾਸਿਓਂ ਕਿਸੇ ਪ੍ਰਕਾਰ ਦੀ ਆਵਾਜ਼ ਨਾ ਆਵੇ। ਟਿਕਾ ਨਾਲ ਬੈਠੇ ਹੋ, ਆਪੋ ਆਪਣੀ ਜਗ੍ਹਾ ਤੇ ਹਿੱਲ ਜੁਲ ਨਾ ਹੋਵੇ। ਸੱਚੇ ਪਾਤਸ਼ਾਹ ਦਾਖਲਾ ਲਿਆ ਹੈ, ਖੰਡੇ ਦੀ ਪੌਲ ਪ੍ਰਾਪਤ ਕਰਨੀ, ਅੰਮ੍ਰਿਤ ਛਕਣਾ, ਇਹ ਦਾਖਲਾ ਲਿਆ ਹੈ। ਹੁਣ ਕਿਰਪਾ ਕਰੋ, ਗੁਰਬਾਣੀ ਦਾ ਗਿਆਨ ਲੈ ਕੇ ਮਨ ਵੀ ਮਜ਼ਬੂਤ ਹੋਵੇ।
ਲੜ ਲੱਗੇ ਹਾਂ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖੇ, ਲੱਗੇ ਹਾਂ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖੇ। ਲੜ ਲੱਗੇ ਹਾਂ ਗੁਰੂ ਜੀ ਪੱਲੇ ਨਾਲ ਲਾਈ ਰੱਖੇ, ਲੜ ਲੱਗੇ ਹਾਂ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖੇ। ਪੱਲੇ ਨਾਲ ਲਾਈ ਰੱਖਿਓ,
ਡਰ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ
ਡਰ ਲੱਗਿਆ ਗੁਰੂ ਜੀ ਹਾਂ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਡਰ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ
ਡਰ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ
ਡਰ ਲੱਗਿਆ
ਗੁਰੂ ਜੀ ਤੇਰੇ
ਹਾਂਜੀ ਪੱਲੇ ਨਾਲ ਲਾਈ ਰੱਖਿਓ
ਡਰ
ਲੱਗਿਆ ਗੁਰੂ ਜੀ ਤੇਰੇ
ਬੋਲੋ
ਪੱਲੇ ਨਾਲ ਲਾਈ
ਪੜੋ 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 ਇੱਕ ਵਾਰ
ਪੱਲੇ ਨਾਲ ਲਾਈ ਉਹ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ
ਜੀ ਆਇਆ ਨੂੰ ਜੀ ਆਇਆ
ਆਓ ਖਾਲਸਾ ਜੀ ਤੁਹਾਨੂੰ ਜੀ ਆਇਆ ਆਓ ਖਾਲਸਾ ਜੀ ਤੁਹਾਨੂੰ ਜੀ ਆਇਆ ਬੋਲੋ
ਅੰਮ੍ਰਿਤ ਸੰਚਾਰ ਦਾ ਚਾਅ ਗੁਰਮਤਿ ਸਮਾਗਮ ਇਲਾਕੇ ਵਿੱਚ ਹੋਇਆ ਹੈ। ਕਈ ਜਿਹੜੇ ਆ ਵੀਰ ਭਰਾ ਕਾਫੀ ਇੰਟਰਸਟਡ ਦੇ ਬੜੇ ਸੁਣਦੇ ਆ ਧਿਆਨ ਨਾਲ, ਜਿਨ੍ਹਾਂ ਨੂੰ ਖੁਸ਼ੀ ਹੈ ਉਤਸ਼ਾਹ ਨਾਲ ਸੁਣ ਰਹੇ ਹੈ ਸਮਝ ਰਹੇ ਹੈ, ਇੱਦਾਂ ਇਹ ਚੜ੍ਹਦੀ ਕਲਾ ਬਣੀ ਰਵੇ। ਮੇਰੇ ਵੀਰ ਭਰਾ ਜੁੜਦੇ ਰਹਿਣ ਜਿਨ੍ਹਾਂ ਨੂੰ ਖੁਸ਼ੀ ਹੈ, ਜਦੋਂ ਜਕਾਰਾ ਲੱਗੇ ਸੰਗਿਓ ਨਾ, ਨਾਲੇ ਠੰਡ ਜੀ ਦੂਰ ਹੋ ਜਾਏਗੀ, ਜਰਾ ਕੁ ਸਿੱਧੀਆਂ ਬਾਹਾਂ ਕਰਕੇ ਜਕਾਰਿਆਂ ਦੇ ਵਿੱਚ ਨਾਲ ਸਾਥ ਦਿਓ ਬਈ, ਸੰਗਿਓ ਨਾ ਪਿੱਛੇ ਤੱਕ ਸਾਰੇ ਬਈ
ਬੋਲੇ
ਨਹੀਂ ਰੱਖਿਓ। ਕਿਰਪਾ ਕਰਕੇ ਸਾਰੇ
ਬੋਲੇ ਸੋ ਨਿਹਾਲ
ਸਾਖੀ ਅਕਾਲ,
ਬੋਲੇ ਸੋ ਨਿਹਾਲ
ਸਾਖੀ ਅਕਾਲ, ਖਾਲਸਾ
ਦੇਖਦੇ
ਫਤਿਹ ਹੈ
ਬੰਸ ਦੀ
ਜੀਤ,
ਫੂਲ ਤੇ ਨਿਸ਼ਾਨ ਹੈ
ਬੰਸ ਮਹਾਰਾਜ ਦੇ,
ਸਜਦੇ ਦੀਵਾਨ ਹੈ
ਬੰਸ ਮਹਾਰਾਜ ਦੇ,
ਬੋਲੇ ਸੋ ਨਿਹਾਲ
ਸਾਖੀ ਅਕਾਲ,
ਬੋਲੇ ਸੋ ਨਿਹਾਲ
ਸਾਖੀ ਅਕਾਲ,
ਆ ਗਿਆ ਭਈ
ਮਾਨ ਜੀ
ਅਵੇਂ ਚਲਾਇਓ
ਅੰਤ,
ਸਭ ਸਿੱਖਣ ਕੋ
ਹੁਕਮ ਹੈ
ਗੁਰੂ ਮੰਨਿਓ
ਰਸਤ,
ਗੁਰੂ ਮੰਨਿਓ
ਰਸਤ,
ਬੋਲੇ ਸੋ ਨਿਹਾਲ
ਸਾਖੀ ਅਕਾਲ,
ਬੋਲੇ ਸੋ
ਭੈਣਾਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਜਿਨ੍ਹਾਂ ਨੇ ਬਾਕੀ ਜਿਹੜੇ ਮੇਰੇ ਵੀਰ ਬੜੇ ਧਿਆਨ ਨਾਲ ਇਕਾਗਰਤਾ ਨਾਲ ਸੁਣਦੇ ਐ ਮੇਰੀ ਸਾਰਿਆਂ ਨੂੰ ਬੇਨਤੀ ਹੈ ਵੀ ਇੰਨਾ ਹੀ ਬਹੁਤ ਹੈ ਵੀ ਅਸੀਂ ਸੁਣਨਾ ਤੇ ਸ਼ੁਰੂ ਕਰੀਏ ਪਹਿਲਾਂ ਜਦੋਂ ਸੁਣਨਾ ਸ਼ੁਰੂ ਕਰਾਂਗੇ ਫਿਰ ਸਮਝ ਆਉਣਗੀ ਲੱਗਣਗੀਆਂ ਗੱਲਾਂ ਕਈ ਬੰਦੇ ਤੇ ਇਦਾਂ ਦੇ ਆ ਜਦੋਂ ਕਹਿਣਗੇ ਨਾ ਵੀ ਪ੍ਰੋਗਰਾਮ ਸੁਣੀਏ ਨਹੀਂ 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 ਇਹ ਤੇ ਨਿੰਦਿਆ ਕਰਦੇ ਆ ਤੇ ਗਲਤ ਗੱਲਾਂ ਕਰਦੇ ਆ ਇਦਾਂ ਹੀ ਕਹਿ ਦੇਣਗੇ ਸੁਣ ਕੇ ਕਹੋ ਨਾ ਪਹਿਲਾਂ 10-15 ਦੀਵਾਨ ਸੁਣ ਲਓ ਫਿਰ ਕਹੋ 15-20 ਪ੍ਰੋਗਰਾਮ ਬੰਦਾ ਸੁਣੇ ਫਿਰ ਕਹੇ ਲੋਕਾਂ ਦੀਆਂ ਸੁਣ ਸੁਣਾ ਕੇ ਨਾ ਕਹੋ ਤੇ ਜਦੋਂ ਸੁਣਾਂਗੇ ਫਿਰ ਇਹ ਗੱਲ ਦੀ ਗਰੰਟੀ ਹੈ ਪੱਕੀ ਜਦੋਂ ਲੌਜਿਕ ਹੋਵੇ ਦਲੀਲ ਹੋਵੇ ਬੰਦਾ ਸਮਝਣਾ ਚਾਹੁੰਦਾ ਹੋਵੇ ਫਿਰ ਸਮਝ ਜ਼ਰੂਰ ਆਏਗੀ ਸਮਝ ਪੱਲੇ ਜ਼ਰੂਰ ਪੈਂਦੀ ਗੱਲ ਇਹ ਨਹੀਂ ਬੰਦਾ ਕਹਿ ਸਕਦਾ ਵੀ ਮੇਰੇ ਤੇ ਸਮਝ ਚ ਨਹੀਂ ਆਈ ਜੀ ਇਦਾਂ ਨਹੀਂ ਗੱਲ ਜਦੋਂ ਅਸੀਂ ਸਮਝਾਂਗੇ ਫਿਰ ਹੌਲੀ ਹੌਲੀ ਇੱਧਰ ਨੂੰ ਤੁਰਾਂਗੇ ਵੀ ਉਲਝਾਇਆ ਬਹੁਤ ਗਿਆ ਭਰਮਾਇਆ ਬਹੁਤ ਗਿਆ ਠੱਗਿਆ ਬਹੁਤ ਗਿਆ ਧਰਮ ਦੇ ਨਾਂ ਤੇ ਹਰ ਗੱਲ ਦੇ ਅਰਥ ਦੇ ਅਨਰਥ ਕੀਤੇ ਹੈ ਉਲਟ ਪੁਲਟ ਦੱਸਿਆ ਸਾਰਾ ਕੁਛ ਜਿਹਦੇ ਕਰਕੇ ਅੱਜ ਸਾਡਾ ਆਹ ਹਾਲ ਹੈ ਅਸੀਂ ਗਿਆਨ ਨੂੰ ਗੁਰੂ ਮੰਨਣ ਵਾਲੀ ਕੌਮ ਇੱਕ ਨੰਬਰ ਤੇ ਚਾਹੀਦੀ ਸੀ ਇੱਕ ਨੰਬਰ ਤੇ ਪਰ ਸਭ ਤੋਂ ਥੱਲੇ ਆ ਜਿਵੇਂ ਮੰਦਰਾਂ ਦੇ ਵਿੱਚ ਪੂਜਾ ਕੀਤੀ ਜਾਂਦੀ ਹੈ ਗੁਰੂ ਉਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਬਾਰੇ ਵੀ ਇਹੀ ਕਿਹਾ ਗਿਆ ਏਦਾਂ ਉਹ ਕਰਦਾ ਉਦਾਂ ਹੀ ਆਪਾਂ ਕਰੀ ਜਾਂਦੇ ਉਹਦੀ ਕਾਪੀ ਕਰ ਰਹੇ ਹਾਂ ਜਿਵੇਂ ਬ੍ਰਾਹਮਣ ਕਰਦਾ ਪੁਜਾਰੀ ਤਬਕਾ ਕਰਦਾ ਉਵੇਂ ਕਰਦੇ ਅਸਲ ਚ ਗਿਆਨ ਨੂੰ ਸਮਝਣਾ ਅਕਲ ਲੈਣੀ ਗੁਰੂ ਨਾਲ ਜੁੜਨਾ ਸੀ ਅਕਲ ਲੈਣੀ ਵੱਡੀ ਗੱਲ ਸੀ ਸਮਝ ਲੈਣੀ ਵੱਡੀ ਗੱਲ ਸੀ ਠੀਕ ਹੈ ਰਿਸਪੈਕਟ ਅਸੀਂ ਕਰਦੇ ਹਾਂ ਪਰ ਸਾਰੀ ਵੱਡੀ ਗੱਲ ਸੀ ਕਿ ਅਸੀਂ ਸਮਝ ਲੈਂਦੇ ਅਕਲ ਲੈਂਦੇ ਤਾਂ ਹੀ ਖਾਲੀ ਰਹਿ ਗਏ ਹੁਣ ਬੇਨਤੀ ਕਰਾਂਗਾ ਪਹਿਰੇਦਾਰ ਜਿਹੜੇ ਆ ਜਿੱਥੇ ਰਾਹ ਵਿੱਚ ਪਿੱਛੇ ਬੰਦ ਕੀਤਾ ਸੀ ਉਵੇਂ ਕਾਇਮ ਰਹੋ ਸਾਰੀਆਂ ਭੈਣਾਂ ਵੀਰ ਭਰਾ ਟਕਾ ਨਾਲ ਬੈਠੋ ਜਿਹੜੇ ਅੰਮ੍ਰਿਤ ਛਕ ਕੇ ਆਏ ਹੋ ਬਹੁਤ ਬਹੁਤ ਵਧਾਈਆਂ ਦਾਖਲਾ ਲਿਆ ਇਹ ਪਹਿਲੀ ਕਲਾਸ ਵਿੱਚ ਦਾਖਲਾ ਹੈ ਇਹ ਡਿਗਰੀ ਨਹੀਂ ਮਿਲੀ ਇਹ ਦਾਖਲਾ ਇੱਥੋਂ ਤੇ ਸ਼ੁਰੂਆਤ ਹੁੰਦੀ ਹੈ ਹੁਣ ਆਪਾਂ ਗਿਆਨ ਅੰਮ੍ਰਿਤ ਛਕਣਾ ਇੱਕ ਅੰਮ੍ਰਿਤ ਛਕ ਲਿਆ ਅੱਜ ਖੰਡੇ ਬਾਟੇ ਦੀ ਪੌਲ ਲੈ ਲਈ ਇਦੂ ਬਾਅਦ ਗਿਆਨ ਅੰਮ੍ਰਿਤ ਛਕਣਾ ਹੁੰਦਾ ਤੇ ਗਿਆਨ ਅੰਮ੍ਰਿਤ ਤੁਹਾਡੇ ਦੁੱਖ ਤੋੜਦਾ ਹੈ ਜ਼ਿੰਦਗੀ ਵਿੱਚ ਜਿੰਨੀਆਂ ਮੁਸ਼ਕਲਾਂ ਆਉਣੀਆਂ ਨੇ ਪਹਿਲਾਂ ਹੀ ਸਮਝ ਆ ਜਾਂਦੀ ਵੀ ਇਹ ਮੁਸ਼ਕਲ ਨਾਲ ਇਦਾਂ ਇਸ ਮੁਸ਼ਕਲ ਵਿੱਚ ਇਦਾਂ ਕਰਨਾ ਇੱਥੇ ਆਪਣੇ ਆਪ ਨੂੰ ਇਦਾਂ ਸਟ੍ਰੈਚ ਕਰਨਾ ਹੈ ਦਿਮਾਗ ਗਿਆਨ ਅੰਮ੍ਰਿਤ ਜਦੋਂ ਮਿਲਦਾ ਹੈ ਸਮਝ ਮਿਲਦੀ ਹੈ ਫਿਰ ਬੰਦਾ ਮਨ ਮਜ਼ਬੂਤ ਹੁੰਦਾ ਹੈ ਫਿਰ ਅਸੀਂ ਵੱਡੀਆਂ ਵੱਡੀਆਂ ਮੁਸ਼ਕਲਾਂ ਨਾਲ ਲੜਨ ਲਈ ਤਾਕਤ ਮਿਲਦੀ ਹੈ ਸਾਨੂੰ ਉਹ ਗਿਆਨ ਅੰਮ੍ਰਿਤ ਚੋਂ ਸਾਨੂੰ ਮਿਲਣੀ ਹੈ ਅੱਜ ਤੋਂ ਬਾਅਦ ਗਿਆਨ ਅੰਮ੍ਰਿਤ ਛਕਣਾ ਸਹਿਜ ਪਾਠ ਕਰੋ ਗੁਰਬਾਣੀ ਦੇ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਫਿਰ ਉਹਦੇ ਨਾਲ ਹੌਲੀ ਹੌਲੀ ਦਿਮਾਗ ਖੁੱਲੇਗਾ ਦੁੱਖ ਟੁੱਟਣਗੇ ਗੁਰਬਾਣੀ ਨੂੰ ਸੁਣ ਕੇ ਗੁਰਬਾਣੀ ਨੂੰ ਸਮਝ ਕੇ ਆਪਣੇ ਦਿਮਾਗ 'ਚ ਵਸਾਈਏ ਆਪਣੇ ਮਨ 'ਚ ਵਸਾਈਏ ਤਾਂ ਕਰਕੇ ਇੱਥੇ ਖੜੀਏ ਨਾ ਗਿਆਨ ਅੰਮ੍ਰਿਤ ਛਕਣਾ ਬੜਾ ਜ਼ਰੂਰੀ ਹੈ ਤੇ ਆਪਣੇ ਆਪ ਨੂੰ ਜਗਾਉਣਾ ਜਿਹੜਾ ਆਪਾਂ ਸ਼ਬਦ ਪੜ੍ਹਦੇ ਸੀ ਆਪਾਂ ਸ਼ਬਦ ਪੜ੍ਹਨ ਲੱਗੇ ਸੀ ਨਾ ਵੀ ਆਪਣੇ ਆਪ ਨੂੰ ਜਗਾਓ ਜਾਗ ਲੈ ਹੋਰੇ ਮਨਾ ਲਓ ਪੰਗਤ ਇਹ ਸ਼ਬਦ ਦੁਬਾਰਾ ਗਾਈਏ ਕਿਉਂਕਿ ਸ਼ਬਦ ਵਿੱਚ ਰਹਿ ਗਿਆ ਸੀ ਗੱਲ ਆਪਾਂ ਹੋਰ ਪਾਸੇ ਲੈ ਗਏ ਜਾਗ ਲੈ ਹੋਰੇ ਮਨਾ ਜਾਗ ਲੈ ਹੋ ਕਹਾਂ ਗਾਫਲ ਸੋਇਆ ਆਪਣੇ ਆਪ ਨੂੰ ਜਗਾਈਏ ਲਓ ਪੜ੍ਹੋ
ਜਾਗ ਲੈ ਹੋ ਰੇ ਮਨਾ ਜਾਗ ਲੈ ਹੋ ਕਹਾਂ ਗਾਫਲ ਸੋਇਆ ਕਹਾਂ ਗਾਫਲ ਸੋਇਆ ਕਹਾਂ ਗਾਫਲ ਸੋਇਆ ਕਹਾਂ ਗਾਫਲ ਸੋਇਆ ਜਾਗ ਲੈ ਹੋ ਰੇ ਮਨਾ ਜਾਗ ਲੈ ਹੋ
ਸੁੱਤਿਆਂ ਤੇ ਇੰਨਾ ਖਲਾਰਾ ਪੈ ਗਿਆ ਆਪਣੇ ਆਪ ਨੂੰ ਜਗਾਇਆ ਹੁੰਦਾ ਆਪਣੇ ਫਰਜ਼ ਸਮਝੇ ਹੁੰਦੇ ਆਪਣੀ ਡਿਊਟੀ ਸਮਝੀ ਹੁੰਦੀ ਇਦਾਂ ਦਾ ਹਾਲ ਨਾ ਹੁੰਦਾ ਸਾਡੀ ਕੰਟਰੀ ਦਾ ਸੁੱਤਿਆਂ ਤੇ ਤਾਂ ਆ ਹਾਲ ਹੋਇਆ ਜਾਗੀਏ। ਹਾਂਜੀ
ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਇਆ ਸੋ ਭੀ ਸੰਗ ਨਾ ਹੋਇਆ ਸੋ ਭੀ ਸੰਗ ਨਾ ਹੋਇਆ ਜਾਗ ਲੈ ਹੋ ਰੇ ਮਨਾ ਜਾਗ ਲੈ ਹੋ ਮਾਤ ਪਿਤਾ ਸੁੱਤ ਬੰਦ ਜਨ ਹਿਤ ਜਾ ਸਿਓ ਪੀਨਾ ਜੀਓ ਛੂਟੇ ਜਬ ਦੇਹ ਤੇ ਦਾਰ ਅਗਨ ਮੈਂ ਦੀਨਾ ਦਾਰ ਅਗਨ ਮੈਂ ਦੀਨਾ ਦਾਰ ਅਗਨ ਮੈਂ ਦੀਨਾ ਜਾਗ ਲੈ ਹੋ ਰੇ ਮਨਾ ਜਾਗ ਲੈ ਹੋ ਜੀਵਤ ਲਓ ਵਿਵਹਾਰ ਹੈ ਜਗ ਕੋ ਤੁਮ ਜਾਨੋ ਨਾਨਕ ਹਰ ਗੁਣ ਗਾਇ ਲੈ ਸਭ ਸੁਫਨ ਸਮਾਨੋ ਸਭ ਸੁਫਨ ਸਮਾਨੋ ਸਭ ਸੁਪਨ ਸਮਾਨੋ ਜਾਗ ਲੈ ਹੋ ਰੇ ਮਨਾ ਜਾਗ ਲੈ ਹੋ ਕਹਾਂ ਗਾਫਲ ਸੋਇਆ ਕਹਾਂ ਗਾਫਲ ਸੋਇਆ ਕਹਾਂ ਗਾਫਲ ਸੋਇਆ ਕਹਾਂ ਗਾਫਲ ਸੋਇਆ ਜਾਗ ਲੈ ਹੋ ਰੇ ਮਨਾ ਜਾਗ ਲੈ ਹੋ
ਹੁਣ ਚੇਤਾ ਰੱਖਿਓ ਜਿਹੜਾ ਜਾਗਣਾ ਹੈ ਨਾ ਆਪਣੇ ਫਰਜ਼ਾਂ ਪ੍ਰਤੀ ਜਾਗਣਾ ਜਿਹੜਾ ਜਾਗਣਾ ਹੈ ਆਪਣੀ ਡਿਊਟੀ ਪ੍ਰਤੀ ਜਾਗਣਾ ਜਿਹੜਾ ਜਾਗਣਾ ਹੈ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਜਾਗਣਾ ਹੁਣ ਜੇ ਜਾਗਣ ਦੀ ਗੱਲ ਕਰੀਏ ਆਪਣੇ ਜਿਹੜੇ ਫਰਜ਼ ਨੇ ਉਹਨਾਂ ਦੇ ਪ੍ਰਤੀ ਜਾਗੀਏ ਵੀ ਆਹ ਡਿਊਟੀ ਸੀ ਆਹ ਕਰਨੀ ਸੀ ਆਹ ਜ਼ਿੰਦਗੀ ਵਿੱਚ ਫਰਜ਼ ਨਿਭਾਉਣੇ ਸੀ ਨਾ ਸਮਝਿਆ ਨਾ ਦਿਮਾਗ ਕੰਮ ਕੀਤਾ ਨਾ ਉਹ ਫਰਜ਼ ਨਿਭਾਏ ਨਾ ਉਹ ਡਿਊਟੀਆਂ ਨਿਭਾਈਆਂ ਤਾਂ ਅੱਜ ਆਹ ਸਮਾਜ ਦਾ ਹਾਲ ਹੈ ਜਾਗਣ ਦਾ ਮਤਲਬ ਹੀ ਅਸਲ ਚ ਆਪਣੇ ਫਰਜ਼ਾਂ ਪ੍ਰਤੀ ਜਾਗਣਾ ਵਿਦੇਸ਼ ਜੇ ਸੋਹਣੇ ਐ ਅਮਰੀਕਾ ਕੈਨੇਡਾ ਵਰਗੇ ਦੇਸ਼ ਜੇ ਸੋਹਣੇ ਐ ਉਹ ਲੋਕ ਜਾਗੇ ਹੋਏ ਅਵੇਅਰ ਹੈ। ਜਾਗਣ ਦਾ ਮਤਲਬ ਇਹ ਨਹੀਂ ਵੀ ਬੜਾ ਪੜ੍ਹ ਲਿਖ ਗਏ ਆ, ਜਾਗਣ ਦਾ ਮਤਲਬ ਹੈ ਆਲਾ ਦੁਆਲਾ ਜਾਗ ਕੇ ਵੇਖਣਾ, ਆਪਣੇ ਫਰਜ਼ਾਂ ਨੂੰ ਪਛਾਣਨਾ, ਸਾਡੀ ਡਿਊਟੀ ਕੀ ਹੈ ਉਹ ਵੇਖਣਾ, ਖਲਾਰਾ ਕਿੱਥੇ ਪਿਆ ਉਹ ਵੇਖਣਾ, ਉਹਨੂੰ ਸਾਫ਼ ਕਿੱਦਾਂ ਕਰਨਾ ਉਹ ਵੇਖਣਾ। ਵਿਦੇਸ਼ਾਂ ਵਿੱਚ ਨਾ ਸਾਡੇ ਜਿੱਦਾਂ ਹੁਣ ਅਮਰੀਕਾ ਵਿੱਚ ਇੱਕ ਪਰਿਵਾਰ ਸੀ, ਉਹਨਾਂ ਦੇ ਮੈਂ ਆਉਂਦਾ ਜਾਂਦਾ ਸੀ ਕਈਆਂ ਦੇ, ਤੇ ਉੱਥੇ ਮੌਤ ਹੋ ਗਈ, ਡੈਥ ਹੋ ਗਈ, ਤੇ ਮੈਂ ਜਦੋਂ ਗਿਆ ਮੈਨੂੰ ਪਤਾ ਲੱਗਾ ਤੇ ਮੈਂ ਕਿਹਾ ਜੀ ਤੁਹਾਡੇ ਘਰ ਸਰਦਾਰ ਜੀ ਕਿੱਦਾਂ ਚਲੇ ਗਏ? ਉਹ ਕਹਿੰਦੇ ਜੀ ਉਹਨਾਂ ਨੂੰ ਅਟੈਕ ਹੋ ਗਿਆ। ਮੈਂ ਕਿਹਾ ਅਟੈਕ ਕਿੱਦਾਂ ਹੋ ਗਿਆ? ਕਹਿੰਦੇ ਜੀ ਬਸ ਮਾੜਾ ਜਿਹਾ ਦਰਦ ਉੱਠਿਆ ਸੀ, ਡਾਕਟਰ ਕੋਲ ਗਏ ਤੇ ਡਾਕਟਰ ਨੇ ਕਹਿਤਾ ਨਾੜੀਆਂ ਬਲੌਕ ਹੈ ਸਾਰੀਆਂ ਹੀ, ਹਾਰਟ ਦੀਆਂ ਨਾੜੀਆਂ ਬਲੌਕ ਹੈ। ਮੈਂ ਕਿਹਾ ਫੇਰ? ਕਹਿੰਦੇ ਜੀ ਬਸ ਫੇਰ ਅਸੀਂ ਡਾਕਟਰ ਨਾਲ ਗੱਲ ਕੀਤੀ, ਚੈੱਕ ਕਰਨ ਵਾਸਤੇ ਜਿਹੜਾ ਡਾਕਟਰ ਆਇਆ ਅਮਰੀਕਾ ਵਿੱਚ ਉਹ ਪੰਜਾਬੀ ਸੀ ਤੇ ਪੰਜਾਬੀ ਡਾਕਟਰ ਹੋ ਗਿਆ ਲੇਟ, ਕਾਹਲੀ ਕਾਹਲੀ ਆਇਆ, ਆਉਣਾ ਸੀ ਉਹਨੇ 8 ਵਜੇ, ਆਇਆ 9:30 ਵਜਾ ਤੇ 2 ਘੰਟੇ ਲੇਟ ਸੀ ਤੇ ਉਹਨੇ ਫਟਾਫਟ ਕਾਹਲੀ ਕਾਹਲੀ ਚੈੱਕ ਕੀਤਾ ਤੇ ਜਦੋਂ ਉਹਨੇ ਸਾਰਾ ਕੁਝ ਚੈੱਕ ਕੀਤਾ ਕਹਿੰਦਾ ਨਾੜੀਆਂ ਬਲੌਕ ਹੈ। ਚਾਹੀਦਾ ਇਹ ਸੀ, ਉੱਥੋਂ ਦਾ ਕਾਨੂੰਨ ਕਹਿੰਦਾ ਵੀ ਨਾਲ ਦੀ ਨਾਲ ਜੇ ਏਦਾਂ ਤੁਸੀਂ ਜਦੋਂ ਚੈੱਕ ਕਰਨਾ ਹੈ ਤੇ ਸਟੰਟ ਪਾ ਦੇਣੇ, ਜਦੋਂ ਚੈੱਕ ਕਰਨਾ ਜੇ ਏਦਾਂ ਅਮਰੀਕਾ ਚ ਹੋਵੇ ਤੇ ਉਹ ਨਾਲ ਦੀ ਨਾਲ ਸਟੰਟ ਪਾਉਂਦੇ ਆ। ਉਹਨੇ ਦੱਸਤਾ ਵੀ ਨਾੜੀਆਂ ਬਲੌਕ ਹੈ ਕਿਉਂਕਿ ਡਾਕਟਰ ਲੇਟ ਆਇਆ ਸੀ, ਫਰਜ਼ ਨਹੀਂ ਨਿਭਾਇਆ ਉਹਨੇ ਆਪਣਾ ਸਹੀ। ਦੂਜੇ ਡਾਕਟਰ ਨੂੰ ਉਹ ਵੀ ਪੰਜਾਬੀ, ਉਹਨੂੰ ਪੁੱਛਿਆ ਉਹਨੇ ਛੁੱਟੀਆਂ ਕੱਟਣ ਕਿਤੇ ਜਾਣਾ ਸੀ, ਉਹ ਕਹਿੰਦਾ ਦੱਸੋ ਭਾਈ ਕਿਵੇਂ ਕਰੀਏ? ਕਹਿੰਦੇ ਸਾਡੇ ਪਿਤਾ ਜੀ ਡਰਦੇ ਸੀ, ਉਹ ਕਹਿੰਦੇ ਆਪਰੇਸ਼ਨ ਤੇ ਜੇ ਰਹਿਣ ਦਿਓ। ਉਹ ਤੇ ਬਹਾਨਾ ਹੀ ਭਾਲਦਾ ਸੀ ਡਾਕਟਰ, ਉਹਨੇ ਛੁੱਟੀ ਕੱਟਣ ਜਾਣਾ ਸੀ, ਉਹਨੇ ਲਿਖਾਇਆ ਨਹੀਂ। ਵੈਸੇ ਉੱਥੋਂ ਦਾ ਕਾਨੂੰਨ ਹੈ ਵੀ ਲਿਖਾਓ ਵੀ ਮਰੀਜ਼ ਕਹਿੰਦਾ ਮੈਂ ਨਹੀਂ ਆਪਰੇਸ਼ਨ ਕਰਾਉਣਾ, ਮਰਦਾ ਭਾਵੇਂ ਮਰ ਜਾ, ਬਿਨਾਂ ਲਿਖਾਏ ਤੋਂ ਫਟਾਫਟ ਉਹ ਪੰਜਾਬੀ ਡਾਕਟਰ ਸੀ ਉਹ ਛੁੱਟੀਆਂ ਕੱਟਣ ਚਲਿਆ ਗਿਆ। ਇਹ ਘਰ ਆ ਗਏ, ਅਗਲੇ ਦਿਨ ਹੀ ਰਾਤ ਨੂੰ ਅਟੈਕ ਹੋਇਆ ਤੇ ਮੌਤ ਹੋ ਗਈ। ਤੇ ਮੈਂ ਉਹਨਾਂ ਨੂੰ ਪੁੱਛਿਆ ਫਿਰ, ਮੈਂ ਕਿਹਾ ਤੇ ਡਾਕਟਰਾਂ ਦੀ ਗਲਤੀ ਹੈ? ਕਹਿੰਦੇ ਹਾਂਜੀ ਡਾਕਟਰਾਂ ਦੀ ਗਲਤੀ ਹੈ, ਅਣਗਹਿਲੀ ਹੈ, ਇੱਕ ਡਾਕਟਰ ਲੇਟ ਆਇਆ, ਦੂਜੇ ਨੂੰ ਕਾਹਲ ਸੀ ਛੁੱਟੀਆਂ ਕੱਟਣ ਜਾਣ ਦੀ ਤੇ ਮਰ ਗਿਆ। ਸਾਡੇ ਪਿਤਾ ਜੀ ਚੜ੍ਹਾਈ ਕਰ ਗਏ ਉਹ ਇਦਾਂ ਕਹਿਣ ਤੇ। ਮੈਂ ਕਿਹਾ ਤੁਸੀਂ ਫਿਰ ਉਹਨਾਂ ਨਾਲ ਗੱਲਬਾਤ ਕੀਤੀ? ਡਾਕਟਰਾਂ ਨੂੰ ਕੋਈ ਗਿਲਟੀ ਫੀਲ ਕਰਾਇਆ ਗਲਤ ਹੋਇਆ ਜਿਹੜਾ? ਉਹ ਮੈਨੂੰ ਕਹਿੰਦੇ ਜੀ ਛੱਡੋ ਪਰੇ, ਜਾਣ ਵਾਲਾ ਚਲਿਆ ਗਿਆ, ਇਹਦੇ ਨਾਲ ਹੁਣ ਕਿਹੜਾ ਸਾਡੇ ਨਿਆਲੇ ਨੇ ਕਿਹੜਾ ਮੁੜ ਕੇ ਆ ਜਾਣਾ, ਇਦਾਂ ਕਿਹਾ ਮੈਨੂੰ ਉਹਨਾਂ ਨੇ। ਇਹ ਹੈ ਸਾਡਾ ਸੁਭਾਅ ਪੰਜਾਬੀਆਂ ਦਾ, ਜਾਗਣ ਦਾ ਮਤਲਬ ਇਹ ਹੁੰਦਾ ਹੈ। ਉਹ ਜੇ ਗੋਰੇ ਹੁੰਦੇ ਨਾ ਗੋਰੇ, ਉਹਨਾਂ ਨੇ ਉਹਨਾਂ ਚਿਰ ਚੈਨ ਨਹੀਂ ਸੀ ਲੈਣਾ ਜਿੰਨਾ ਚਿਰ ਡਾਕਟਰ ਨੂੰ ਅੰਦਰ ਨਾ ਕਰਾ ਦਿੰਦੇ, ਸਸਪੈਂਡ ਨਾ ਕਰਾ ਦਿੰਦੇ। ਉਹ ਡਾਕਟਰ ਨੂੰ ਜਿੰਨਾ ਚਿਰ ਗਿਲਤੀ ਫੀਲ ਨਾ ਕਰਦਾ, ਸਾਰੇ ਬੰਦਿਆਂ ਵਿੱਚ ਨਿਊਜ਼ ਵਿੱਚ ਖਬਰ ਆਉਂਦੀ ਵੀ ਇਹ ਡਾਕਟਰ ਦੀ ਗਲਤੀ ਹੈ, ਉਹ ਡਾਕਟਰ ਮੁੜ ਕੇ ਕਦੇ ਕਿਸੇ ਦੇ ਪਿਓ ਨਾਲ ਇਦਾਂ ਨਹੀਂ ਕਰ ਸਕਦਾ, ਕਾਲ ਨਹੀਂ ਕਰ ਸਕਦਾ, ਟਾਈਮ ਤੋਂ ਘੰਟਾ ਪਹਿਲਾਂ ਪਹੁੰਚਦਾ। ਪਰ ਸਾਡੀ ਇਹ ਸੁਭਾਅ ਹੈ, ਇਹਨੂੰ ਜਾਗਣਾ ਕਹਿੰਦੇ ਆ। ਰੋਡ ਤੇ ਜਾ ਰਹੇ ਹੋ ਉੱਥੇ, ਇੱਥੇ ਸਾਡੇ ਕੀ ਹੈ, ਬੰਦਾ ਕੱਟ ਮਾਰਦਾ ਤੁਰਿਆ ਜਾਂਦਾ, ਆਪਾਂ ਕਹਿੰਦੇ ਚੱਲ ਯਾਰ ਮੈਂ ਸਹੀ ਜਾਵਾਂ, ਮੈਂ ਪਿੱਛੇ ਰੋਕ ਲਓ, ਆਪਾਂ ਕਹਿੰਦੇ ਗੱਡੀ ਪਿੱਛੇ ਰੋਕ ਲਓ, ਲੰਘ ਜਾਣ ਦੇ ਨੂੰ, ਪਰ ਆਪਾਂ ਕਹਿੰਦੇ ਇਹ ਨਹੀਂ ਘਰੇ ਪਹੁੰਚਦਾ, ਆਪਾਂ ਇੱਦਾਂ ਕਹਿੰਦੇ ਨਾ ਵੀ ਤੇਜ਼ ਜਾ ਰਿਹਾ ਇਹ ਨਹੀਂ ਘਰ ਪਹੁੰਚਦਾ। ਪਰ ਬਾਹਰਲੇ ਇੱਦਾਂ ਨਹੀਂ ਕਰਦੇ, ਬਾਹਰਲੇ ਕਹਿੰਦੇ ਨੇ ਬੰਦਾ ਸ਼ਰਾਬੀ ਲੱਗਦਾ ਹੈ, ਇਹਨੇ ਗੱਡੀ ਕਿਸੇ 'ਚ ਮਾਰ ਦੇਣੀ ਹੈ, ਗੋਰੇ ਉਦੋਂ ਹੀ ਫੋਨ ਕਰ ਦਿੰਦੇ ਨੇ ਪੁਲਿਸ ਵਾਲਿਆਂ ਨੂੰ, 1 ਕਿਲੋਮੀਟਰ ਨਹੀਂ ਜਾਣ ਦਿੰਦੇ, ਗੱਡੀ ਘੇਰ ਲੈਂਦੇ ਆ। ਉਹ ਹੈ ਜਾਗੇ ਹੋਏ ਜਿਹੜੇ ਸਮਾਜ ਨੂੰ ਸੁਧਾਰਨਾ ਚਾਹੁੰਦੇ ਆ। ਜਾਗਣ ਦਾ ਮਤਲਬ ਇਹ ਨਹੀਂ ਵੀ ਖੁਰਚ ਖੁਰਚ ਕੇ ਨਹਾਉਣ ਲੱਗ ਜਾ ਹੁਣ ਵੀ ਮੈਂ ਜਾਗ ਪਿਆ ਜੀ। ਹੁਣ ਜਾਗਣ ਦਾ ਅਰਥ ਕੀ ਹੈ? ਜਾਗਣ ਦਾ ਅਰਥ ਹੈ ਆਪਣੇ ਫਰਜ਼ ਨੇ ਜਿਹੜੇ ਉਹਨਾਂ ਪ੍ਰਤੀ ਜਾਗੋ। ਬੰਦੇ ਬਣਾਇਆ, ਮਨ ਹੈ ਸਾਡੇ ਕੋਲ, ਮਾਈਂਡ ਹੈ, ਦਿਮਾਗ ਖੋਲ ਆਪਣਾ ਵਰਤ ਇਹਨੂੰ। ਆ ਜਾਗਣ ਦਾ ਮਤਲਬ ਹੈ ਇਹਨੂੰ ਜਗਾ ਵਾਲਾ ਜਾ, ਸੁੱਤਾ ਨਾ ਰਹਿ। ਪਸ਼ੂ ਤੇ ਸੁੱਤਾ ਹੀ ਪਿਆ, ਪਸ਼ੂ ਜਿੱਦਾਂ ਦਾ ਬਣਾਇਆ ਉਦਾਂ ਦਾ ਹੀ ਹੈ, ਉਹ ਕੋਈ ਡਿਵੈਲਪਮੈਂਟ ਨਹੀਂ ਹੋਣੀ। ਕੁੱਤੇ 500 ਸਾਲ ਪਹਿਲਾਂ ਵੀ ਇਦਾਂ ਦੇ ਸੀ, ਅੱਜ ਵੀ ਕੁੱਤੇ ਉਦਾਂ ਦੇ ਹੀ ਹੈ। ਤੇ ਜੇ ਕੁੱਤਿਆਂ ਦੀਆਂ ਪ੍ਰਜਾਤੀਆਂ ਬਦਲੀਆਂ, ਉਹ ਵੀ ਤੇਰੇ ਦਿਮਾਗ ਕਰਕੇ, ਨਵੀਆਂ ਨਵੀਆਂ ਨਹੀਂ ਆ ਜਾਂਦੀਆਂ? ਫਲਾਣਾ ਕੁੱਤਾ ਫਲਾਣਾ ਇਦਾਂ ਮੇਲ ਕਰਾ ਕੇ ਅੱਗੇ ਹੋਰ ਬਰੀਡ ਬਣਾ ਲਈ, ਉਦੋਂ ਗਾ ਹੋਰ ਬਰੀਡ ਬਣ ਗਈ, ਉਦੋਂ ਗਾ ਹੋਰ ਬਰੀਡ ਬਣ ਗਈ। ਇਹ ਤੇ ਬੰਦੇ ਨੇ ਬਣਾਈਆਂ, ਅੱਗੇ ਤੋਂ ਅੱਗੇ ਨਸਲਾਂ ਬਣੀ ਜਾਂਦੀਆਂ ਨਵੀਆਂ ਨਵੀਆਂ ਕੁੱਤਿਆਂ ਦੀਆਂ। ਐਦਾਂ ਅੱਗੇ ਤੋਂ ਅੱਗੇ ਕੁਛ ਨਾ ਕੁਛ ਬਦਲੀ ਜਾਂਦਾ ਹੈ ਇਹ ਤੇਰਾ ਦਿਮਾਗ ਆਹ ਕੰਮ ਕਰਦਾ ਹੈ ਇਹਦੇ ਨਾਲ ਬਣਾਈਆਂ ਤੁਸੀਂ ਨਵੀਆਂ ਨਵੀਆਂ ਨਸਲਾਂ ਬਣ ਜਾਂਦੀਆਂ ਪਰ ਇਹਨੂੰ ਦਿਮਾਗ ਨੂੰ ਵਰਤਣਾ ਸੀ ਖੋਲਣਾ ਸੀ ਜਾਗਣ ਦਾ ਮਤਲਬ ਇਹ ਹੈ ਜਿਹੜੇ ਸਾਡੇ ਫਰਜ਼ ਹੈ ਉਹਨਾਂ ਪ੍ਰਤੀ ਜਾਗ ਵੇਖ ਆਲੇ ਦੁਆਲੇ ਹੋ ਕੀ ਰਿਹਾ ਉੱਥੇ ਅਸੀਂ ਸਾਰੇ ਚੁੱਪ ਰਹਿੰਦੇ ਹਾਂ ਜੋ ਹੁੰਦਾ ਹੋਣ ਦਿਓ ਜੋ ਚੱਲ ਰਿਹਾ ਚੱਲਣ ਦਿਓ ਬਸ ਆਹ ਸਮਾਜ ਤਾਂ ਇਦਾਂ ਦਾ ਹੈ ਅੱਜ ਵਾਲੇ ਦਿਨ ਸਾਕਾ ਨਨਕਾਣਾ ਹੋਇਆ ਸੀ 21 ਫਰਵਰੀ 1920 ਨਨਕਾਣਾ ਸਾਹਿਬ ਦਾ ਸਾਕਾ ਜਦੋਂ ਹੋਇਆ ਤੇ ਉਹ ਸਾਕੇ ਦੇ ਵਿੱਚ ਜਥੇਦਾਰ ਸੀ ਭਾਈ ਲਛਮਣ ਸਿੰਘ ਧਾਰੋਵਾਲ ਲਛਮਣ ਸਿੰਘ ਧਾਰੋਵਾਲ ਜਥੇ ਦਾ ਜਥੇਦਾਰ ਸੀ ਤੇ ਨਨਕਾਣਾ ਸਾਹਿਬ ਦੇ ਵਿੱਚ ਤੁਹਾਨੂੰ ਪਤਾ ਹੈ ਵੀ ਨਰੈਣੂ ਮਹੰਤ ਸੀ ਜਿਹੜਾ ਉਸ ਵੇਲੇ ਕਬਜ਼ਾ ਕਰਕੇ ਬਹਿ ਗਿਆ ਸੀ ਤੇ ਨਰੈਣੂ ਮਹੰਤ ਨੇ ਕਰ ਲਿਆ ਕਬਜ਼ਾ ਮਾਨਾਈਆਂ ਕਰਦੇ ਆ ਬੰਦੇ ਗੁਰੂ ਨਾਨਕ ਦਾ ਘਰ ਹੈ ਜ਼ਮੀਨ ਬਹੁਤ ਜ਼ਿਆਦਾ ਮਹਾਰਾਜਾ ਰਣਜੀਤ ਸਿੰਘ ਨੇ ਨਨਕਾਣਾ ਸਾਹਿਬ ਦੇ ਨਾਂ ਕਰਵਾਈ ਨਨਕਾਣਾ ਸਾਹਿਬ ਦੇ ਨਾਂ ਮਹਾਰਾਜੇ ਰਣਜੀਤ ਸਿੰਘ ਨੇ ਜ਼ਮੀਨ ਕਰਾਈ ਬਹੁਤ ਵੱਡੀ ਜਾਗੀਰ ਕਿਉਂ ਕਰਾਈ ਕਹਿੰਦੇ ਗੁਰਦੁਆਰੇ ਵਿੱਚ ਪ੍ਰਚਾਰ ਹੋਵੇ ਕਹਿੰਦੇ ਕਰਾਈ ਤੇ ਚੰਗੇ ਵਾਸਤੇ ਸੀ ਵੀ ਜਿਹੜਾ ਬੰਦਾ ਗੁਰਦੁਆਰੇ ਵਿੱਚ ਰਹੇਗਾ ਉਹਦੇ ਕੋਲ ਚਾਰ ਪੈਸੇ ਚਾਹੀਦੇ ਐ ਆਪਣੀ ਗੱਲ ਜੁਰਤ ਨਾਲ ਕਵੇ ਨਹੀਂ ਤੇ ਲੋਕਾਂ ਦੀਆਂ ਜੇਬਾਂ ਵੱਲ ਲੋਕਾਂ ਦੇ ਹੱਥਾਂ ਵੱਲ ਨਾ ਵੇਖੀ ਜਾਏ ਜੇ ਪ੍ਰਚਾਰਕ ਕੋਲ ਚਾਰ ਪੈਸੇ ਹੋਣਗੇ ਡਰ ਨਿਡਰ ਹੋ ਕੇ ਗੱਲ ਕਰੇਗਾ ਤੇ ਜੇ ਲੋਕਾਂ ਦੀਆਂ ਜੇਬਾਂ ਵੱਲ ਵੇਖੀ ਜਾਏਗਾ ਕਥਾ ਉਹਨੇ ਸਵਾਹ ਕਰਨੀ ਹੈ ਉਹਨੇ ਇਹ ਵੇਖਣਾ ਮੇਰੇ ਵਾਜੇ ਤੇ ਕਿੰਨੇ ਰੱਖਦੇ ਆ ਉਹਨੇ ਕਥਾ ਕੀ ਕਰਨੀ ਹੈ ਉਹਨੇ ਤੇ ਸਾਰਿਆਂ ਦੀ ਸਿਫਤਾਂ ਕਰੀ ਜਾਣੀ ਹੈ ਉਹ ਜ਼ਮੀਨ ਨਾ ਕਰਾਤੀ ਪਹਿਲਾਂ ਪਹਿਲਾਂ ਤੇ ਮਹੰਤਾਂ ਨੇ ਕੀਤਾ ਪ੍ਰਚਾਰ ਤੇ ਬਾਅਦ ਵਿੱਚ ਵਿਗੜ ਗਏ ਪਹਿਲਾਂ ਪਹਿਲਾਂ ਤੇ ਨਾ ਜੀ ਕਹਿੰਦੇ ਉਹਨਾਂ ਨੇ ਪ੍ਰਚਾਰ ਕੀਤਾ ਤੇ ਮੁੜ ਕੇ ਉਹ ਮਹੰਤ ਐਸੇ ਕਾਬਜ ਹੋਏ ਮਹੰਤਾਂ ਨੇ ਸਰੋਵਰ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਠੰਡੀਆਂ ਕਰ ਕਰ ਪੀਣੀਆਂ ਸ਼ਰਾਬਾਂ ਆ ਗਈਆਂ ਅੰਦਰ ਸ਼ਰਾਬ ਦੀਆਂ ਬੋਤਲਾਂ ਠੰਡੀਆਂ ਕਰ ਕਰਕੇ ਮਹੰਤਾਂ ਨੇ ਪੀਣੀਆਂ ਜੇ ਕੋਈ ਅੰਮ੍ਰਿਤਧਾਰੀ ਕਿਰਪਾਨਧਾਰੀ ਜਾਂਦਾ ਨਾ ਉਹਦੇ ਕਕਾਰ ਧੱਕੇ ਨਾਲ ਲਵਾ ਲੈਂਦੇ ਸੀ ਜੇ ਕੋਈ ਅੰਮ੍ਰਿਤ ਛਕਣ ਦੀ ਗੁਰਬਾਣੀ ਦੀ ਗੱਲ ਕਰਦਾ ਉਹਦੇ ਗਲ ਪੈਂਦੇ ਸੀ ਉਹਨੂੰ ਕਹਿੰਦੇ ਸੀ ਅੰਮ੍ਰਿਤ ਦੀ ਗੱਲ ਨਹੀਂ ਇੱਥੇ ਕਰਨੀ ਅੰਗਰੇਜ਼ਾਂ ਦੀ ਸ਼ਹਿ ਸੀ ਅੰਗਰੇਜ਼ਾਂ ਦੀ ਸ਼ਹਿ ਉੱਤੇ ਇਹਨਾਂ ਮਹੰਤਾਂ ਨੇ ਗੁਰਦੁਆਰਿਆਂ ਦੇ ਵਿੱਚ ਗੰਦ ਪਾ ਦਿੱਤਾ ਖਲਾਰਾ ਪਾ ਦਿੱਤਾ ਤੇ ਸਾਡੇ ਵਰਗੇ ਉਹ ਸਿੱਖ ਉਹਨਾਂ ਵੇਲਿਆਂ 'ਚ ਨਹੀਂ ਹੋਣੇ ਉਹ ਕਹਿੰਦੇ ਯਾਰ ਕੁਛ ਕਰੀਏ ਆਪਣੇ ਅੱਜ ਦੇ ਸਮੇਂ ਵਿੱਚ ਕੀ ਹੈ ਅੱਜ ਦੇ ਸਮੇਂ ਵਿੱਚ ਕੀ ਹੈ ਆਪਣੇ ਵਿੱਚ ਕੀ ਹੈ ਤੇ ਛੱਡ ਪਰਾਂ ਯਾਰ ਜਿਹੜਾ ਕਰੇਗਾ ਸੋ ਭਰੇਗਾ ਜਾਂ ਫਿਰ ਸਾਡੇ ਬੰਦੇ ਕਹਿੰਦੇ ਹੁੰਦੇ ਆ ਇਹ ਨਹੀਂ ਜੀ ਠੀਕ ਹੋਣ ਵਾਲਾ ਕੰਮ ਐਡਾ ਬੇੜਾ ਗਰਕ ਕਰ ਦਿੰਦੇ ਨੇ ਅਗਲੇ ਬੰਦੇ ਦਾ ਗੱਲ ਕਰਕੇ ਵੇਖਿਓ ਕਿਸੇ ਨਾਲ ਨੈਗੇਟਿਵਿਟੀ ਇੰਨੀ ਭਰੀ ਪਈ ਹੈ ਬਸ ਜੇ ਤੁਸੀਂ ਗੱਲ ਸਟਾਰਟ ਕਰੋਗੇ ਵੀ ਐਦਾਂ ਹੋਣਾ ਚਾਹੀਦਾ ਐਦਾਂ ਹੋਣਾ ਨਾ ਜੀ ਨਾ ਇਹ ਸੁਧਰਨ ਵਾਲਾ ਕੰਮ ਹੀ ਨਹੀਂ ਇਹ ਤੇ ਹੋ ਹੀ ਨਹੀਂ ਸਕਦਾ ਇਹ ਬਦਲਾਵ ਤੇ ਆਉਣਾ ਹੀ ਨਹੀਂ ਐਦਾਂ ਕਹਿ ਦਿੰਦੇ ਬਸ ਜਿਹੜਾ ਬੰਦਾ ਮਾੜਾ ਮੋਟਾ ਕਰਨਾ ਚਾਹੁੰਦਾ ਉਹਨੂੰ ਇਹ ਡਾਊਨ ਕਰ ਦਿੰਦੇ ਇਹ ਨਹੀਂ ਜੀ ਸੁਧਰਨੇ ਵੱਡੇ ਵੱਡੇ ਸਮਝਾ ਕੇ ਚਲੇ ਗਏ ਨਹੀਂ ਸਮਝ ਸਕਦੇ ਲੋਕ ਇਹ ਨਹੀਂ ਬਦਲ ਸਕਦੇ ਇਹਨਾਂ ਇਹ ਚੇਂਜ ਨਹੀਂ ਹੋ ਸਕਦੇ ਪਰ ਇਦਾਂ ਹੈ ਨਹੀਂ ਇੱਕ ਵਾਰੀ ਹਿੰਮਤ ਕਰਨੀ ਪੈਣੀ ਹੈ ਭਾਈ ਤੁਰ ਪੈਣ ਗਏ ਪਿੰਡ ਨੂੰ 5-4 ਬੰਦੇ ਹੀ ਚਲਾਉਂਦੇ ਹੁੰਦੇ ਆ ਸਾਰਾ ਪਿੰਡ ਥੋੜਾ ਹੁੰਦਾ ਬਾਕੀ ਤੇ ਮਗਰ ਲੱਗ ਜਾਂਦੇ ਆ ਕਿੰਨੇ ਕੁ ਬੰਦੇ ਹੁੰਦੇ ਹਰੇਕ ਪਿੰਡ ਨੂੰ ਤੁਸੀਂ ਨੋਟ ਕਰਕੇ ਵੇਖਿਓ 10 ਕੁ ਬੰਦੇ ਹੁੰਦੇ ਪਿੰਡ 'ਚ ਮੋਤਬਰ ਸਰਪੰਚ ਖਲੋਣਗੇ ਪੰਚ ਖਲੋਣਗੇ ਗੁਰਦੁਆਰੇ ਦਾ ਪ੍ਰਧਾਨ ਇੱਕ ਦੋ ਵਾਰੀ ਉਹ ਬਣ ਜਾਂਦਾ 5-7 ਬੰਦੇ ਪਿੰਡ 'ਚ ਲਾਉਂਦੇ ਆ ਬਾਕੀ ਤੇ ਮਗਰ ਲੱਗਦੇ ਆ ਸਾਰੇ ਇੱਕ ਵਾਰੀ ਹਿੰਮਤ ਕਰੋ ਵੇਖੋ ਸਾਡੀਆਂ ਭੈਣਾਂ ਲੜਕੀਆਂ ਜਿਹੜੀਆਂ ਹੈ ਬਾਹਰ ਨਹੀਂ ਸੀ ਜਾਂਦੀਆਂ ਜਦੋਂ ਪੜ੍ਹਨ ਸਟੱਡੀ ਬੇਸ ਤੇ ਅੱਜ ਤੋਂ 10 ਸਾਲ ਪਹਿਲਾਂ ਜਦੋਂ ਲੜਕੀਆਂ ਜਾਣਾ ਸ਼ੁਰੂ ਕੀਤਾ ਹੈ ਆ ਤੁਹਾਡੇ ਦੁਆਬੇ ਵਿੱਚ ਤੇ ਬੱਚੇ ਬਾਹਰ ਬਹੁਤ ਗਏ ਆ ਜਿੱਦਾਂ ਪੁਰਾਣੇ ਬਹੁਤ ਗਏ ਆ ਅਮਰੀਕਾ ਕੈਨੇਡਾ ਸਾਰੇ ਹੀ ਹੈ ਤੁਹਾਡੇ ਜੇ ਕੋਈ ਬੱਚਾ ਜਾਣ ਲੱਗਦਾ ਅਗਲਾ ਉਸੇ ਵੇਲੇ ਕਹਿੰਦਾ ਰਿਸ਼ਤੇਦਾਰ ਫਲਾਣਾ ਉੱਥੇ ਹੀ ਹੈ ਉਹ ਸਾਂਭ ਲੈਣਗੇ ਆਪੇ ਜਿਹੜਾ ਕੈਨੇਡਾ ਪੜ੍ਹਨ ਜਾਂਦਾ ਉਹਦੇ ਵੀ ਰਿਸ਼ਤੇਦਾਰ ਨੇ ਅਮਰੀਕਾ ਜਾਂਦਾ ਉਹ ਵੀ ਇਦਾਂ ਹੀ ਹੈ ਦੁਆਬੇ ਦੇ ਤੇ ਬਹੁਤ ਬੰਦੇ ਬਾਹਰ ਗਏ ਆ ਸਾਡੇ ਮਾਲਵੇ ਵਿੱਚ ਖਲੌਰ ਤੋਂ ਅੱਗੇ ਲੰਘ ਜਾਓ ਲੁਧਿਆਣਾ ਸੰਗਰੂਰ ਉੱਧਰ ਪਰੇ ਨੂੰ ਬਠਿੰਡੇ ਇਲਾਕੇ ਦੇ ਵਿੱਚ ਮਾਨਸਾ ਦੇ ਜ਼ਿਲ੍ਹੇ ਦੇ ਵਿੱਚ ਲੋਕ ਬੜੇ ਸਿੱਧੇ ਆ ਤੇ ਭੋਲੇ ਆ ਸਿੰਪਲ ਹੈ ਸਿੱਧੇ ਸਾਦੇ। ਉੱਥੇ ਜਦੋਂ ਕੋਈ ਲੜਕੀਆਂ ਬਾਹਰ ਗਈਆਂ ਪਿੰਡ 'ਚ ਗੱਲਾਂ ਹੋਈਆਂ ਵੀ ਫਲਾਣੇ ਬੰਦੇ ਨੇ ਲੜਕੀ ਨੂੰ ਕੱਲੀ ਭੇਜਤਾ ਕੈਨੇਡਾ ਪੜ੍ਹਨ ਵਾਸਤੇ। ਆਸਟ੍ਰੇਲੀਆ ਬੱਚੇ ਜਾਣੇ ਸ਼ੁਰੂ ਹੋਏ ਸੀ, ਕਹਿੰਦੇ ਕੱਲੀ ਲੜਕੀ ਭੇਜਤੀ ਪੜ੍ਹਨ ਵਾਸਤੇ, ਖਤਰਾ ਡਰ ਹੈ। ਪਰ ਲੜਕੀਆਂ ਕਈ ਏਦਾਂ ਦੀਆਂ ਹੋਣੀਆਂ ਜਿਨ੍ਹਾਂ ਹਿੰਮਤ ਕੀਤੀ, ਪਿਤਾ ਜੀ ਭੇਜ ਕੇ ਤੇ ਵੇਖੋ, ਇੱਕ ਵਾਰੀ ਹਾਂ ਤੇ ਕਰ ਦੋ, ਆਈਲੈਟਸ ਕਰਨਾ ਮੈਂ, ਪੜ੍ਹਨਾ ਮੈਂ, ਆਸਟ੍ਰੇਲੀਆ ਜਾ ਸਕਦੀ ਹਾਂ, ਮੈਂ ਰਹਿ ਸਕਦੀ ਹਾਂ, ਮੈਂ ਪੈਰਾਂ ਤੇ ਖੜ ਸਕਦੀ ਹਾਂ। ਔਖਾ ਬਹੁਤ ਹੁੰਦਾ ਹੈ, ਪਰ ਜਦੋਂ ਲੀਹ ਪੈ ਜਾਏ, ਇੱਕ ਲੜਕੀ ਪਹਿਲੀ ਵਾਰ ਗਈ ਹੋਣੀ ਹੈ, ਫਿਰ ਦੂਜੀ ਗਈ, ਉਹ ਫਿਰ ਜਦੋਂ ਇੱਕ ਚੱਲ ਗਈ ਪਿੰਡ 'ਚ ਦੂਜੀ ਨੂੰ ਕਹਿਣ ਨੂੰ ਮੌਕਾ ਮਿਲ ਗਿਆ, ਪਿਤਾ ਜੀ ਫਲਾਣੀ ਵੀ ਤੇ ਗਈ ਹੋਈ ਹੈ, ਉਹ ਫਿਰ ਦੂਜੀ ਦਾ ਪਿਓ ਵੀ ਹਾਂ ਕਰ ਦਿੰਦਾ, ਫਿਰ ਤੀਜੀ ਦਾ ਵੀ ਹਾਂ ਕਰ ਦਿੰਦਾ। ਹੁਣ ਤੁਹਾਡੇ ਜਿਹੜੇ ਨਿਆਣੇ ਦੋ ਨੰਬਰ 'ਚ ਜਾਂਦੇ ਆ 40 ਲੱਖ ਲਾ ਕੇ, ਇਹ ਫਿਰ ਇੱਦਾਂ ਹੀ ਕਹਿੰਦੇ ਆ ਉਹ ਫਲਾਣਾ ਵੀ ਤੇ ਪਿੰਡ 'ਚ ਗਿਆ ਹੀ ਹੈ, ਪਹੁੰਚ ਹੀ ਗਿਆ, ਮੈਂ ਵੀ ਪਹੁੰਚ ਜੂ, ਮੈਨੂੰ ਲਾ 40 ਲੱਖ ਮੇਰੇ ਤੇ। ਇੱਦਾਂ ਹੀ ਕਰਦੇ ਸਾਡੇ ਵੀ ਫਲਾਣਾ ਵੀ ਤੇ ਗਿਆ ਹੀ ਹੈ, ਉਹ ਵੀ ਤੇ ਗਿਆ ਹੀ ਹੈ, ਇੱਦਾਂ ਲੀਹ ਬਣ ਜਾਂਦੀ ਹੈ ਜੀ। ਆ ਜਿਹੜਾ 40-40 ਲੱਖ ਜਾਣ ਦਾ ਰਿਵਾਜ ਤੁਹਾਡੇ ਇੱਧਰ ਜ਼ਿਆਦਾ, ਸਾਡੇ ਨਹੀਂ ਹੈ, ਸਾਡੇ ਨਹੀਂ ਇੱਦਾਂ ਦਾ ਕੁਛ ਅਜੇ ਚੱਲਿਆ। ਪਰ ਤੁਸੀਂ ਵੇਖਿਓ, ਪਹਿਲੇ ਜਿਹੜੇ ਗਏ ਸੀ ਪਹਿਲੀ ਲੜਕੀ ਨੂੰ ਕਿੰਨਾ ਔਖਾ ਹੋਇਆ ਹੋਣਾ, ਜਿਹੜੇ ਬੱਚੇ ਪਹਿਲੇ ਪਹਿਲੇ ਗਏ ਆ ਆਪਣੇ ਪਿੰਡ ਚੋਂ, ਪਹਿਲੀ ਕੁੜੀ ਗਈ ਜਦੋਂ, ਪਹਿਲੀ ਲੜਕੀ ਗਈ, ਪਰ ਦੂਜੀ ਨੂੰ ਕਹਿਣ ਨੂੰ ਥਾਂ ਮਿਲ ਗਿਆ, ਕਹਿੰਦੀ ਉਹ ਵੀ ਤੇ ਗਈ ਹੈ, ਫਿਰ ਤੀਜੀ ਗਈ, ਚੌਥੀ ਗਈ। ਅੱਜ ਵੇਖੋ ਸਾਡੇ ਮਾਲਵੇ ਦੇ ਵਿੱਚ ਭੋਲੇ ਭਾਲੇ ਸਿੱਧੇ ਸਾਦੇ ਗਰੀਬ ਲੋਕਾਂ ਦੇ ਬੱਚੇ ਕੈਨੇਡਾ ਪੜ੍ਹਨ ਜਾ ਰਹੇ। ਇੱਕ ਇੱਕ ਪਿੰਡ ਦੇ 40-40-50 ਬੱਚੇ ਚਲੇ ਗਏ ਆ, ਤੇ 50 ਵਿੱਚੋਂ 25 ਦੇ ਮਾਂ ਪਿਓ ਵੀ ਜਾ ਆਇਆ ਕੈਨੇਡਾ। ਮਾਲਵੇ ਵਿੱਚ ਵੀ ਕੈਨੇਡਾ ਦੇ ਵਿੱਚ ਅੱਜ ਕਿੰਨੀਆਂ ਫੈਮਲੀਆਂ ਸੈੱਟ ਹੋ ਗਈਆਂ, ਕਿੰਨੇ ਬੱਚੇ ਅਮਰੀਕਾ 'ਚ ਗਏ। ਪਰ ਪਹਿਲਿਆਂ ਨੂੰ ਔਖਾ ਹੁੰਦਾ ਰਾਹ ਬਣਾਉਣਾ। ਆ ਜਦੋਂ ਮੈਂ ਬਾਹਾਂ ਖੜੀਆਂ ਕਰਨ ਨੂੰ ਕਹਿੰਦਾ, ਆ ਜਿਹੜੀ ਪਹਿਲੀ ਕਤਾਰ ਹੈ, ਆ ਪਹਿਲੀ ਦੂਜੀ ਲਾਈਨ 'ਚ ਜਿਹੜੇ ਬੈਠੇ ਆ, ਇਹ ਬਾਹਾਂ ਉੱਖੀਆਂ ਕਰਨ ਲੱਗਿਆਂ ਸ਼ਰਮ ਮੰਨਦੇ ਆ, ਕਿਉਂਕਿ ਅੱਗੇ ਆ ਨਾ ਸਾਰਿਆਂ ਤੋਂ, ਉਦੋਂ ਅੱਗੇ ਕੋਈ ਵੀ ਨਹੀਂ। ਐ ਬਾਹਾਂ ਖੜੀਆਂ ਕਰਨੀਆਂ ਤਾਂ ਔਖਾ ਜਿਹਾ ਲੱਗਦਾ ਵੀ ਕੈਮਰੇ 'ਚ ਆਵਾਂਗੇ, ਫੋਟੋ ਆਉਣੀ ਹੈ, ਏਦਾਂ ਅੱਗੇ ਅੱਗੇ ਬੈਠੇ। ਕਈ ਵਾਰੀ ਬੰਦੇ ਸੰਗ ਦੇ ਬਾਹਾਂ ਹੀ ਨਹੀਂ ਖੜੀਆਂ ਕਰਦੇ, ਕਈ ਏਦਾਂ ਜੇ ਕਰ ਲੈਣਗੇ ਏਦਾਂ ਬਾਹਾਂ ਖੜੀਆਂ ਵਿੱਚ ਵੀ ਕਰ ਵੀ ਲਈਆਂ ਤੇ ਨਾ ਵੀ ਕਰੀਏ, ਆਲੇ ਦੁਆਲੇ ਵਾਲਿਆਂ ਤੋਂ ਸੰਗੀ ਜਾਂਦੇ ਆ। ਤੇ ਜਿਹੜੇ ਇਦੂ ਬਸ ਆ 10-10 ਕੁ ਲਾਈਨਾਂ ਛੱਡ ਕੇ ਜਿਹੜੇ ਇਦੂ ਪਿੱਛੇ ਵਾਲੇ ਆ, ਉਹ ਬਸ ਇੱਦਾਂ ਕਰਕੇ ਭਾਵੇਂ ਸਿਰ ਨੀਵਾਂ, ਵੀ ਕਿਹੜਾ ਪਤਾ ਲੱਗਦਾ ਕਿੰਨੇ ਬਾਹ, ਰਸ਼ ਵਿੱਚ ਨਹੀਂ ਪਤਾ ਲੱਗਦਾ, ਭੀੜ 'ਚ ਨਹੀਂ ਪਤਾ ਲੱਗਦਾ ਕਿੰਨੇ ਬਾਹ ਖੜੀ ਕੀਤੀ ਕਿੰਨੇ ਨਹੀਂ ਕੀਤੀ। ਇਹ ਮੈਂਟੈਲਿਟੀ ਹੈ ਸਾਡੀ, ਇਹ ਸਾਡਾ ਸੁਭਾਅ ਹੈ। ਜੇ ਕੋਈ ਅੱਗੇ ਲੱਗ ਪਵੇ, ਤੁਰ ਪਵੇ, ਫਿਰ ਮਗਰ ਤੁਰਨ ਵਾਲੇ ਬਹੁਤ ਹੁੰਦੇ ਆ, ਫਿਰ ਤੁਰ ਪੈਂਦੇ। ਇੱਕ ਵਾਰੀ ਹਿੰਮਤ ਕਰਨੀ ਪੈਂਦੀ, ਇੱਕ ਵਾਰੀ ਹਿੰਮਤ ਕਰਨੀ ਪੈਂਦੀ ਹੈ ਜੀ। ਜਿਹੜਾ ਨਨਕਾਣਾ ਸਾਹਿਬ ਦਾ ਹਾਲ ਹੋਇਆ ਪਿਆ ਅੱਜ, ਹਾਲ ਜਿਹੜਾ ਨਾ ਸਾਡਾ ਅੱਜ ਵੀ ਸਿਸਟਮ ਹੈ ਜਿਹੜਾ, ਉਦੋਂ ਘੱਟ ਨਹੀਂ, ਅੱਜ ਵੀ ਉਹੀ। ਉਹ ਮਹੰਤ ਜਿਹੜੇ ਆਪਣੀ ਬੋਲੀ ਬੁਲਾਉਂਦੇ ਆ, ਆਹ ਬੋਲ, ਤੇ ਅੱਜ ਕਥਾ ਵਾਚਕ ਜਿਹੜੇ ਕਰਦੇ ਆ ਕਥਾ, ਉਹ ਕਰ ਲੈਣਗਾ ਕਥਾ ਉੱਥੇ, ਸੱਚੀ ਸੁਣਾ ਦੇਣ ਮਾੜੀ ਜੀ ਮੰਜੀ ਸਾਹਿਬ ਹਾਲ ਤੋਂ, ਅਗਲੇ ਦਿਨ ਹੀ ਡਿਊਟੀ ਕੱਟ ਦਿੰਦੇ ਆ, ਕੋ ਸਤਨਾ ਪੈਰਾਂ 'ਚ ਡੇਗ ਕੇ ਮਾਫੀ ਮੰਗਾ ਕੇ ਫਿਰ ਸ਼ੁਰੂ ਕਰਾਣਗੇ ਕਥਾ। ਉਹਨਾਂ ਨੂੰ ਕਹਿ ਕੇ ਵਿਖਾਓ, ਆ ਕਹਿ ਕੇ ਵਿਖਾਉਣ ਵੀ ਇੱਕ ਅਰਥ ਵਿੱਚ ਪਾਣੀ ਹੈ, ਦੂਜੇ ਅਰਥ ਵਿੱਚ ਅੰਮ੍ਰਿਤ ਹੈ, ਕਹਿ ਕੇ ਵਿਖਾਉਣ। ਨਹੀਂ ਕਹਿ ਸਕਦੇ, ਪਤਾ ਵੀ ਅਗਲੇ ਦਿਨ ਡਿਊਟੀ ਕੱਟ ਦੇਣਗੇ, ਭੱਜ ਜਾ ਇੱਥੋਂ। ਗੁਣ ਗਾਉਣੇ ਪੈਂਦੇ ਆ ਜੀ, ਸਿਫਤਾਂ ਕਰਨੀਆਂ ਪੈਂਦੀਆਂ, ਤਾਂ ਜਾ ਕੇ ਡਿਊਟੀਆਂ ਮਿਲਦੀਆਂ, ਤਾਂ ਮਿਲਦਾ ਮੌਕਾ, ਕਦੇ ਵੀ ਨਹੀਂ ਗੱਲ ਕਰਨ ਦਿੰਦੇ। ਅੱਜ ਵੀ ਹਾਲ ਇੰਨਾ ਹੈ, ਅਗਲਾ ਆਪਣੀ ਬੋਲੀ ਬੁਲਾਉਣੀ ਚਾਹੁੰਦਾ ਹੈ, ਮਨ ਮਰਜ਼ੀਆਂ ਚੱਲਦੀਆਂ ਹੈ। ਉੱਥੇ ਮਹੰਤਾਂ ਨੇ ਆਪਣੀਆਂ ਮਨ ਮਰਜ਼ੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ, ਭਾਈ ਦਲੀਪ ਸਿੰਘ ਸਾਹੋਵਾਲ ਵਰਗੇ, ਭਾਈ ਕਰਤਾਰ ਸਿੰਘ ਝੱਬਰ ਵਰਗੇ, ਭਾਈ ਲਛਮਣ ਸਿੰਘ ਧਾਰੋਵਾਲ ਵਰਗੇ, ਉਹਨਾਂ ਵੇਲਿਆਂ ਵਿੱਚ ਭਾਈ ਕੇਰ ਸਿੰਘ ਵਰਗੇ, ਨਿੱਕਾ ਜਿਹਾ ਬੱਚਾ ਦਰਬਾਰਾ ਸਿੰਘ ਸੀ, ਉਹ ਕਹਿੰਦੇ ਕੁਛ ਨਾ ਕੁਛ ਤੇ ਕਰੀਏ, ਏਦਾਂ ਤੇ ਕੰਮ ਨਹੀਂ ਚੱਲਣਾ, ਏਦਾਂ ਨਹੀਂ ਕੰਮ ਚੱਲਣਾ। ਸਾਡੇ ਵਾਲੇ ਕਹਿੰਦੇ ਨੇ ਛੱਡੋ ਪਰੇ, ਜਿਹੜਾ ਕਰੇਗਾ ਭਰੇਗਾ, ਉਹ ਕਹਿੰਦੇ ਐ ਨਹੀਂ ਗੱਲ ਬਣਨੀ। ਜਦੋਂ ਜਿਵੇਂ 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 ਪਤਾ ਲੱਗਦਾ ਰਿਹਾ, ਖਬਰਾਂ ਆਉਂਦੀਆਂ ਰਹੀਆਂ, ਇੱਕ ਸਿੰਧੀ ਜੱਜ ਕਹਿੰਦੇ ਰਿਟਾਇਰ ਹੋ ਕੇ ਆਇਆ, ਸਿੰਧੀ ਜੱਜ ਰਿਟਾਇਰ ਹੋ ਕੇ ਨਨਕਾਣਾ ਸਾਹਿਬ ਮੱਥਾ ਟੇਕਣ ਗਿਆ, ਤੇ ਮੱਥਾ ਟੇਕਣ ਗਏ ਦੇ ਨਾਲ ਬੱਚੀ ਸੀ ਛੋਟੀ ਜਿਹੀ। ਉਹ ਬੱਚੀ ਸ਼ਾਮ ਵੇਲੇ ਕਹਿਣ ਲੱਗੀ, ਜੀ ਮੈਂ ਜੱਜ ਕਹਿਣ ਲੱਗਾ ਮਹੰਤ ਦੇ ਚੇਲਿਆਂ ਨੂੰ ਕਮਰੇ ਦੇ ਵਿੱਚ ਹਨੇਰਾ ਹੈ, ਸਰਾਂ ਚ ਕਮਰੇ ਚ ਹਨੇਰਾ ਹੈ, ਕੋਈ ਲਾਲਟੈਨ ਦਿਓ ਦੀਵਾ ਬਾਲੀਏ। ਤੇ ਮਹੰਤ ਦੇ ਚੇਲੇ ਕਹਿਣ ਲੱਗੇ ਆਪਣੀ ਲੜਕੀ ਨੂੰ ਭੇਜ, ਅਸੀਂ ਇਹਨੂੰ ਲਾਲਟੈਨ ਦੇ ਦਿੰਦੇ ਹਾਂ, ਦੀਵੇ ਫੜਾ ਦਿੰਦੇ ਹਾਂ। ਉਹ ਲੜਕੀ ਉਹਦੀ ਨਿੱਕੀ ਜੀ ਬੱਚੀ 13 ਸਾਲ ਦੀ ਮਹੰਤ ਦੇ ਬੰਦੇ ਲੈ ਗਏ ਅੰਦਰ, ਉਹਦੀ ਪੱਤ ਲੁੱਟੀ ਗਈ। ਜਦੋਂ ਉਹਨੇ ਆ ਕੇ ਆਪਣੀ ਮਾਂ ਨੂੰ ਦੱਸਿਆ, ਜੱਜ ਨੂੰ ਦੱਸਿਆ, ਉਹ ਮਾੜਾ ਜਿਹਾ ਲੱਗਿਆ ਰੌਲਾ ਪਾਉਣ, ਕਹਿੰਦੇ ਗੋਲੀ ਮਾਰ ਦਿਆਂਗੇ ਇੱਥੇ ਸਾਹ ਨਾ ਕੱਢੀ। ਉਹ ਸਿੰਧੀ ਜੱਜ ਸ਼ਰਧਾ ਵਿੱਚ ਨਨਕਾਣਾ ਸਾਹਿਬ ਆਇਆ, ਆਪਣੀ ਧੀ ਦੀ ਪੱਤ ਗਵਾ ਕੇ ਗਿਆ। ਉਹਨੇ ਜਾ ਕੇ ਖਾਲਸੇ ਨੂੰ ਸਿੰਘਾਂ ਨੂੰ ਜਾ ਕੇ ਕਾਨਫਰੰਸਾਂ ਵਿੱਚ ਬੇਨਤੀਆਂ ਕੀਤੀਆਂ। ਲਾਹੌਰ ਵਿੱਚ ਕਾਨਫਰੰਸ ਦੇ ਵਿੱਚ ਉਹਨੇ ਬੋਲਿਆ, ਕਹਿੰਦਾ ਕਾਹਦੇ ਸਿੱਖ ਹੋ ਤੁਸੀਂ, ਗੱਲਾਂ ਕਰਦੇ ਹੋ ਵੱਡੀਆਂ ਵੱਡੀਆਂ, ਮੇਰੀ ਧੀ ਦੀ ਪੱਤ ਤੁਹਾਡੇ ਨਨਕਾਣਾ ਸਾਹਿਬ ਲੁੱਟੀ ਗਈ ਹੈ, ਏਦਾਂ ਦਾ ਹਾਲ ਤੁਹਾਡੇ ਗੁਰਦੁਆਰਿਆਂ ਦਾ ਹੋਇਆ ਪਿਆ, ਵੱਡੇ ਸਿੱਖ ਬਣਦੇ ਹੋ ਤੁਸੀਂ, ਏਦਾਂ ਦੀ ਗੱਲ ਜਦੋਂ ਕੀਤੀ ਨਾ, ਤੇ ਸ਼ਰਮ ਆਈ ਸਿੱਖਾਂ ਨੂੰ, ਆਗੂਆਂ ਨੂੰ, ਕਹਿੰਦੇ ਕੁਝ ਕਰਨਾ ਪੈਣਾ। ਫਿਰ ਲਹਿਰ ਚੱਲੀ, ਇੱਕ ਮੂਵਮੈਂਟ ਚੱਲੀ, ਅੱਗੇ ਆਗੂ ਲੱਗੇ, ਕਰਨਾ ਕੀ ਪਏਗਾ, ਕਹਿੰਦੇ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਾਉਣੇ ਪੈਣਗੇ। ਸਭ ਤੋਂ ਪਹਿਲਾਂ ਤਰਨ ਤਾਰਨ ਸਾਹਿਬ ਆਜ਼ਾਦ ਕਰਵਾਇਆ ਗਿਆ, ਭਾਈ ਹਜ਼ਾਰਾ ਸਿੰਘ ਉੱਥੇ ਸ਼ਹੀਦ ਹੋਇਆ, ਉੱਥੇ ਕਸਮਾਂ ਖਾਧੀਆਂ ਭਾਈ ਲਕਸ਼ਮਣ ਸਿੰਘ ਧਾਰੋਵਾਲ ਵਰਗਿਆਂ ਨੇ ਵੀ, ਅਸੀਂ ਵੀ ਜਾਨਾਂ ਵਾਰੀਏ ਭਾਵੇਂ ਕੁਛ ਕਰਨਾ ਪਵੇ, ਇਹ ਗੁਰਦੁਆਰੇ ਜਿਹੜੇ ਆ ਸਾਡੇ ਆਜ਼ਾਦ ਹੋਣੇ ਚਾਹੀਦੇ। ਪਰ ਇੱਕ ਗੱਲ ਚੇਤਾ ਰੱਖਿਓ, ਗੁਰਦੁਆਰੇ ਆਜ਼ਾਦ ਕਰਾ ਕੇ ਵੀ ਆਜ਼ਾਦ ਹੋਏ ਨਹੀਂ ਸੀ। ਪਲੈਨ ਏ ਕਾਮਯਾਬ ਨਾ ਹੋਵੇ ਫਿਰ ਸਰਕਾਰਾਂ ਪਲੈਨ ਬੀ ਸ਼ੁਰੂ ਕਰ ਦਿੰਦੀਆਂ। ਜੇ ਸਾਨੂੰ ਲੱਗਦਾ ਵੀ ਅੱਜ ਗੁਰਦੁਆਰੇ ਆਜ਼ਾਦ ਨੇ, ਅੱਜ ਵੀ ਕੇਂਦਰ ਦੇ ਬੰਦੇ ਵਿੱਚ ਸੈਂਟਰ ਦੇ ਬਹਿੰਦੇ ਹੈ, ਡੀਸੀ ਵਿੱਚ ਬੈਠਦਾ ਹੈ, ਤਾਂ ਸ਼੍ਰੋਮਣੀ ਕਮੇਟੀ ਦੇ ਸਾਰੇ ਫੈਸਲੇ ਪਾਸ ਹੁੰਦੇ ਹੈ, ਅੱਜ ਵੀ ਉਹਨਾਂ ਦੇ ਹੀ ਅੰਡਰ ਹੈ। ਆਖੋ ਸਤਨਾਮ। ਗੋਰਿਆਂ ਨੇ ਕਾਨੂੰਨ ਇਦਾਂ ਦੇ ਬਣਾਏ ਸੀ, ਗੋਰੇ ਜਦੋਂ ਗਏ ਹੈ ਆਪਣਾ ਕਾਨੂੰਨ ਇਦਾਂ ਦਾ ਬਣਾ ਕੇ ਗਏ ਹੈ। ਐਸ ਜੀ ਪੀ ਸੀ ਅੱਜ ਵੀ ਅਧੀਨ ਹੈ, ਅੰਡਰ ਹੈ। ਸਾਨੂੰ ਲੱਗਦਾ ਵੀ ਐਸ ਜੀ ਪੀ ਸੀ ਆਜ਼ਾਦ ਹੈ, ਆਜ਼ਾਦ ਨਹੀਂ, ਅੱਜ ਵੀ ਫੈਸਲੇ ਉਹੀ ਲਏ ਜਾਂਦੇ ਹੈ। ਨਾਨਕ ਸ਼ਾਹੀ ਕੈਲੰਡਰ ਹੈ ਜਿਹੜਾ, ਤਕਰੀਬਨ ਇਹ ਕਹਿ ਲਓ ਵੀ 5-6 ਸਾਲ ਲਾਗੂ ਰਿਹਾ ਕਿ ਨਹੀਂ ਲਿਆ। ਗੁਰੂ ਗੋਬਿੰਦ ਸਿੰਘ ਦਾ ਜਨਮ ਦਿਹਾੜਾ ਇੱਕ ਪ੍ਰਕਾਸ਼ ਪੁਰਬ ਹਰ ਮਹੀਨੇ ਹਰ ਸਾਲ ਇੱਕੇ ਡੇਟ ਨੂੰ ਆਉਂਦਾ ਸੀ, ਕਿੰਨੀ ਨੂੰ ਆਉਂਦਾ ਸੀ ਬੋਲਿਓ, ਸਾਰਿਆਂ ਨੂੰ ਚੇਤਾ ਨਾ, 5 ਨੂੰ। 2017 ਜਿਹੜਾ ਲੰਘ ਕੇ ਹਟਿਆ ਹੈ, ਜਿਹੜਾ ਨਾਨਕ ਸ਼ਾਹੀ ਇਹਨਾਂ ਦਾ ਕੈਲੰਡਰ ਹੈ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਜਿਹੜਾ ਲਾਗੂ ਕੀਤਾ, ਦੱਸੋ ਭਲਾ ਉਹ ਕਿੰਨੀ ਨੂੰ ਸੀ ਭਲਾ ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ 17 ਚ? 25 ਨੂੰ, 25 ਨੂੰ ਸੀ ਨਾ, ਉਸੇ ਦਿਨ ਹੀ ਸਾਹਿਬਜ਼ਾਦਿਆਂ ਦਾ ਸ਼ਹੀਦੀ ਸਭਾ ਵੀ ਉਦੋਂ ਹੀ ਸੀ ਤੇ ਗੁਰਪੁਰਬ ਪ੍ਰਕਾਸ਼ ਪੁਰਬ ਵੀ ਉਦਣ ਹੀ ਸੀ, 25 ਦਸੰਬਰ ਤੇ 18 ਵਿੱਚ ਡੇਟ ਦੱਸੋ, 18 ਵਿੱਚ ਕਿੰਨੀ ਤਰੀਕ ਨੂੰ ਆਉਣਾ ਬੋਲੋ, ਆਉਣਾ ਨਹੀਂ 18 ਚ, 19 ਨੂੰ, 19 ਚ ਆਇਆ, 18 ਚ ਆਉਣਾ ਹੀ ਨਹੀਂ। ਫਿਰ ਕਹੀ ਜਾਂਦੇ ਆ ਵੀ ਸਿੱਖ ਆਜ਼ਾਦ ਨੇ, ਉੱਪਰਲਿਆਂ ਨੇ ਸਾਨੂੰ, ਉਹ ਉੱਪਰਲੇ ਜਿਹੜੇ ਬੈਠੇ ਹੈ, ਜਿਹੜੀ RSS ਬੈਠੀ ਹੈ, ਉਹ ਉੱਪਰਲੇ ਹੁਕਮ ਚਾੜਦੇ ਆ ਜਦੋਂ, ਫਿਰ ਉਹੀ ਕਰਨਾ ਪੈਂਦਾ ਇਹਨਾਂ ਨੂੰ। ਆਜ਼ਾਦ ਹੋ ਕੇ ਵੀ ਅੱਜ ਸ਼੍ਰੋਮਣੀ ਕਮੇਟੀ ਆਜ਼ਾਦ ਨਹੀਂ ਹੈ, ਜਥੇਦਾਰ ਅੱਜ ਵੀ ਗੁਲਾਮ ਨੇ, ਸਾਰਾ ਕੁਝ ਉਹੀ ਕਰਾਉਂਦੇ ਆ ਉੱਪਰ ਵਾਲੇ ਜਿਹੜੇ ਬੈਠੇ। ਤੇ ਸਾਡੇ ਬੱਚਿਆਂ ਦੇ ਜਨਮ ਦਿਨ ਸਾਨੂੰ ਯਾਦ ਹੈ, ਪਰ ਗੁਰੂ ਗੋਬਿੰਦ ਸਿੰਘ ਦੀ ਇੱਕ ਡੇਟ ਅੱਛਾ ਦੱਸਿਓ ਪਿਆਰਿਓ, ਸੁਣਿਓ ਸਿੰਘੋ, ਜੇ ਕੈਨੇਡਾ ਵਾਲਾ ਅੱਜ ਜਿਹੜਾ ਅੱਜ ਪ੍ਰਧਾਨ ਮੰਤਰੀ ਕੈਨੇਡਾ ਦੇ ਆਏ ਨਾ ਆਪਣੇ ਦਰਬਾਰ ਸਾਹਿਬ, ਤੇ ਜੇ ਅੱਜ ਉਹ ਖੁਸ਼ ਹੋ ਕੇ ਕਹਿ ਦੇ ਵੀ ਕੈਨੇਡਾ ਵਿੱਚ ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ ਮਨਾਉਣਾ ਹੈ, ਪੱਕਾ ਕਰਨੀ ਹੈ ਜੀ ਛੁੱਟੀ ਕਰਾਂਗੇ ਗੁਰੂ ਨਾਨਕ ਦੇ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਗੁਰਪੁਰਬ ਦੀ ਅਸੀਂ ਛੁੱਟੀ ਕਰਨੀ ਹੈ, ਦੱਸੋ ਪਿਆਰਿਓ, ਜੇ ਕਹਿ ਦੇ ਵੀ ਮੈਨੂੰ ਖੁਸ਼ੀ ਬੜੀ ਆਈ ਅਨੰਦਪੁਰ ਸਾਹਿਬ ਵੀ ਮੱਥਾ ਟੇਕ ਕੇ, ਤੇ ਮੈਂ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜੇ ਦੀ ਪੱਕੀ ਛੁੱਟੀ ਕਰਨੀ ਹੈ, ਤੇ ਸਾਡੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕੀ ਦੱਸੇਗਾ ਵੀ ਕਿੰਨੀ ਤਰੀਕ ਨੂੰ ਆਉਂਦਾ ਕਰ ਛੁੱਟੀ, ਉਹ ਕਵੇ ਮੈਂ ਛੁੱਟੀ ਕਰਨੀ ਹੈ, ਕਿੰਨੀ ਤਰੀਕ ਕਹੇਗਾ ਦੱਸੋ, ਉਹ ਰੋਜ਼ ਉਹ ਕਹੇਗਾ ਹਰੇਕ ਸਾਲ ਪੁੱਛ ਜਿਆ ਕਰ, ਸਾਡੀ ਤੇ ਹਰੇਕ ਸਾਲ ਹੀ ਬਦਲ ਜਾਂਦੀ ਹੈ, ਆਖੋ ਸਤਨਾਮ, ਸਾਡੀ ਬਦਲ ਜਾਂਦੀ ਹੈ। ਤੇ ਪ੍ਰਧਾਨ ਜੀ ਪਾਸਪੋਰਟ ਤੇ ਡੇਟ ਕਿਹੜੀ ਲਿਖੀ ਹੈ ਦੇਸੀ ਕਿ ਅੰਗਰੇਜ਼ੀ ਚੱਲਦੀ ਕਿਹੜੀ ਹੈ ਬੋਲੋ ਅੰਗਰੇਜ਼ੀ ਚੱਲਦੀ ਹੈ ਉਹਨੇ ਕਹਿਣਾ ਉੱਥੇ ਤੇ ਈਸਵੀ ਕੈਲੰਡਰ ਵਰਤਦੇ ਹੋ ਤੁਸੀਂ ਸਾਡਾ ਕੈਲੰਡਰ ਵਰਤਦਾ ਜਿੱਦਣ ਤੇਰਾ ਜਨਮ ਦਿਨ ਹੈ ਉਦਣ ਈਸਵੀ ਵਾਲਾ ਕੈਲੰਡਰ ਵਰਤਦਾ ਮੱਕੜ ਵਰਗੇ ਜਿਹੜੇ ਆ ਉਦਣ ਈਸਵੀ ਵਰਤਦੇ ਆ ਤੇ ਜਿੱਦੇ ਵਾਰੀ ਆਉਂਦੀ ਹੈ ਕੈਲੰਡਰ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਦੀ ਤਰੀਕਾਂ ਰੋਜ਼ ਹੀ ਬਦਲਦੀਆਂ ਹਰੇਕ ਸਾਲ ਹੀ ਬਦਲਦੀਆਂ ਇੱਕ ਛੁੱਟੀ ਨਹੀਂ ਕਰ ਸਕਦੇ ਤੁਸੀਂ ਵੇਖੋ ਸਿਸਟਮ ਇੱਥੇ ਕਿੱਦਾਂ ਦਾ ਬਣਾਇਆ ਫਿਰ ਇਹ ਆਜ਼ਾਦ ਹੈ ਤੇ ਸਾਡੇ ਵਰਗਿਆਂ ਨੂੰ ਧਰਮ ਦਾ ਨਾਂ ਲੈ ਕੇ ਜੀ ਧਰਮ ਹੈ ਜੀ ਪੰਥ ਹੈ ਜੀ ਪੰਥ ਹੈ ਚੁੱਪ ਕਰ ਜਾਓ ਜੀ ਬੋਲੋ ਨਾ ਜੀ ਗੱਲ ਨਾ ਕਰੋ ਜੀ ਆਹੀ ਕੁਝ ਕਰਦੇ ਆ ਅੱਜ ਪ੍ਰਧਾਨ ਮੰਤਰੀ ਛੁੱਟੀ ਕਰਨੀ ਚਾਹਵੇ ਇੱਕ ਡੇਟ ਨਹੀਂ ਦੇ ਸਕਦੇ ਅਸੀਂ ਇੱਕ ਤਰੀਕ ਨਹੀਂ ਸਾਡੇ ਕੋਲ ਵੀ ਆਹ ਡੇਟ ਸਾਡੀ ਪੱਕੀ ਕਰ ਦਿਓ ਇਹ ਹੈ ਗੁਲਾਮੀ ਨਨਕਾਣਾ ਸਾਹਿਬ ਦੇ ਸਾਕੇ ਦੇ ਵਿੱਚ ਸਿੰਘ ਸ਼ਹੀਦ ਹੋਏ ਹੈ ਪਰ ਮਾਫ਼ ਕਰਨਾ ਮੈਨੂੰ ਇਹ ਨਾ ਕਿਹੋ ਵੀ ਗੁਲਾਮੀ ਖਤਮ ਹੋ ਗਈ ਸੀ ਮਹੰਤ ਚਲੇ ਗਏ ਸੀ ਸਿਸਟਮ ਉਹਨਾਂ ਦੇ ਅੰਡਰ ਹੀ ਰਿਹਾ ਇੱਕ ਵਾਰੀ ਉਹ ਮਰ ਜੀਵਣੇ ਕਾਬਜ਼ ਜ਼ਰੂਰ ਹੋਏ ਸੀ ਪਰ ਦੁਬਾਰਾ ਫਿਰ ਉੱਪਰ ਵਾਲਿਆਂ ਨੇ ਆਪਣਾ ਕੁੰਡਾ ਉਵੇਂ ਜਿਵੇਂ ਸਿਰ ਤੇ ਰੱਖਿਆ ਏ ਟੀਮ ਗਈ ਬੀ ਟੀਮ ਆਈ ਆਪਣੇ ਬੰਦੇ ਵਿੱਚ ਹੀ ਬਹਿੰਦੇ ਆ ਉਹਨਾਂ ਦੇ ਅੱਜ ਵੀ ਸਿਸਟਮ ਉਹਨਾਂ ਨੇ ਛੱਡਿਆ ਨਹੀਂ ਆਜ਼ਾਦ ਨਹੀਂ ਕੀਤਾ ਉਹ ਸਿਸਟਮ ਉਹਨਾਂ ਨੇ ਏਦਾਂ ਦਾ ਬਣਾ ਲਿਆ ਅੱਗੇ ਮਹੰਤ ਸੀ ਹੁਣ ਵੋਟਾਂ ਵਾਲਾ ਸਿਸਟਮ ਬਣ ਗਿਆ ਪਰ ਉਹ ਗੁਲਾਮੀ ਅਜੇ ਵੀ ਉਸੇ ਤਰ੍ਹਾਂ ਹੀ ਹੈ ਸੋ ਗੱਲ ਆਪਾਂ ਕਰਦੇ ਹਾਂ ਵੀ ਜਦੋਂ ਪਤਾ ਲੱਗਾ ਨਾ ਵੀ ਮਹੰਤ ਏਦਾਂ ਦਾ ਕੁਝ ਕਰਦਾ ਹੈ ਤੇ ਪਿੰਡਾਂ ਵਿੱਚ ਸਿੰਘ ਏਦਾਂ ਜਾਂਦੇ ਸੀ ਭਾਈ ਪਿੰਡਾਂ ਵਿੱਚ ਏਦਾਂ ਸਿੰਘਾਂ ਨੇ ਜਾਣਾ ਨਾਲੇ ਦੀਵਾਨ ਲਾਉਣੇ ਭਾਈ ਲਛਮਣ ਸਿੰਘ ਦੀਵਾਨ ਲਾਇਆ ਕਰੇ ਜਿਵੇਂ ਹੁਣ ਆਪਾਂ ਕਥਾ ਕੀਰਤਨ ਕਰਦੇ ਹਾਂ ਏਦਾਂ ਨਾ ਸਟੇਜ ਤੇ ਖੜ ਕੇ ਭਾਈ ਲਛਮਣ ਸਿੰਘ ਵਰਗਿਆਂ ਨੇ ਨਾਲੇ ਕਹਿਣਾ ਗੁਰਬਾਣੀ ਇਹ ਕਹਿੰਦੀ ਹੈ ਗੁਰਬਾਣੀ ਆਹ ਕਹਿੰਦੀ ਹੈ ਨਾਲੇ ਕਥਾ ਕਰਨੀ ਬਾਅਦ ਚ ਕਹਿਣਾ ਨਨਕਾਣਾ ਸਾਹਿਬ ਆਜ਼ਾਦ ਕਰਾਉਣਾ ਹੈ ਸਿੱਖੋ ਤੁਹਾਡੇ ਗੁਰਧਾਮ ਆਜ਼ਾਦ ਕਰਾਈਏ ਆਪਣੇ ਤੇ ਵਿੱਚ ਤੁਹਾਡੇ ਚ ਸੰਗਤ ਨੇ ਕਹਿਣਾ ਦੱਸੋ ਜੀ ਕਿਵੇਂ ਕਰਾਈਏ ਫਿਰ ਉਹਨੇ ਕਹਿਣਾ ਇਕੱਠੇ ਹੋ ਕੇ ਚੱਲਾਂਗੇ ਇਕੱਠਾ 2-4 ਹਜ਼ਾਰ ਬੰਦਾ ਜਾਵੇ ਫਿਰ ਮਹੰਤ ਨਾਲ ਜਾ ਕੇ ਗੱਲ ਕਰੀਏ ਚਾਬੀਆਂ ਖੋਈਏ ਉਹਦੇ ਤੋਂ ਕਬਜ਼ਾ ਕਰਨਾ ਪੈਣਾ ਹੈ ਬਸ ਦੀ ਗੱਲ ਨਹੀਂ ਸਾਡੇ ਹੱਲ ਨਹੀਂ ਹੋਰ ਕੋਈ ਫਿਰ ਜਦੋਂ ਏਦਾਂ ਦੀਵਾਨ ਲਾ ਕੇ ਭੋਗ ਪਾਉਣਾ ਫਿਰ ਲਛਮਣ ਸਿੰਘ ਵਰਗਿਆਂ ਨੇ ਨਾਮ ਲਿਖਣੇ ਜਿਵੇਂ ਅੰਮ੍ਰਿਤ ਛਕਣ ਲਈ ਕਹਿੰਦੇ ਨਾ ਨਾਮ ਲਿਖਾਓ ਬਾਹਰ ਸੇਵਾਦਾਰ ਬੈਠੇ ਹੈ ਸਹਿਜ ਪਾਠ ਰੱਖਣ ਲਈ ਨਾਮ ਲਿਖਾਓ ਅੰਮ੍ਰਿਤ ਛਕਣ ਲਈ ਨਾਮ ਲਿਖਾਓ ਕਹਿੰਦੇ ਉਦੋਂ ਭਾਈ ਲਛਮਣ ਸਿੰਘ ਹੋਣੀ ਕਹਿੰਦੇ ਸੀ ਜਿਹਨੇ ਸ਼ਹੀਦ ਹੋਣਾ ਹੈ ਉਹ ਨਾਮ ਲਿਖਾਓ
ਸ੍ਰੀ ਅਕਾਲ
ਜਿਹਨੇ ਸ਼ਹੀਦ ਹੋਣਾ ਹੈ ਉਹ ਨਾਮ ਲਿਖਾਓ ਸ਼ਹੀਦੀ ਜਥੇ ਜਾਣਗੇ ਜਿਹੜੇ ਜਥੇ 'ਚ ਜਾਣਾ ਚਾਹੁੰਦੇ ਨੇ ਨਾਮ ਲਿਖਾਓ ਤੇ ਗਰੰਟੀ ਕੋਈ ਨਹੀਂ ਮੁੜ ਕੇ ਆਉਂਗੇ ਕਿਹਦੇ ਗੋਲੀ ਲੱਗ ਜਾਣੀ ਹੈ ਕਿੰਨੇ ਕਿੱਥੇ ਮਰ ਜਾਣਾ ਕੋਈ ਪਤਾ ਨਹੀਂ ਮਹੰਤ ਨੇ ਗੁੰਡੇ ਰੱਖੇ ਹੋਏ ਆ ਬੰਦੇ ਬੜੇ ਤੇਜ਼ ਹੈ ਕੋਈ ਭਰੋਸਾ ਨਹੀਂ ਤਾਂ ਕਰਕੇ ਨਾਮ ਲਿਖਾਓ ਤੇ ਕਮਾਲ ਦੀ ਗੱਲ ਇਹ ਸੀ ਅੱਜ ਅੰਮ੍ਰਿਤ ਛਕਣ ਵਾਲੇ ਨਾਮ ਘੱਟ ਲਿਖਾਉਂਦੇ ਆ ਉਦੋਂ ਮਰਨ ਵਾਲੇ ਕੁਰਬਾਨ ਹੋਣ ਵਾਲੇ ਨਾਮ ਜ਼ਿਆਦਾ ਲਿਖਾ ਦਿੰਦੇ ਸੀ ਕਹਿੰਦੇ ਸੀ ਚੱਲੋ ਅਸੀਂ ਤਿਆਰ ਹਾਂ ਜੀ ਜਦੋਂ ਉਹਨਾਂ ਨੇ ਆਵਾਜ਼ ਦੇਣੀ ਆਓ ਤੇ ਬੜਿਆਂ ਨੇ ਤੁਰਨਾ ਜਿਵੇਂ ਆਪਾਂ ਪੜ੍ਹਦੇ ਹਾਂ ਨਾ ਅੱਗੇ ਵੀ ਇਸ ਤਨ ਨੂੰ ਰੱਖ ਕੇ ਕੀ ਕਰਨਾ ਇਸ ਤਨ ਨੂੰ ਇਸ ਤਨ ਨੂੰ ਰੱਖ ਕੇ ਕੀ ਕਰਨਾ ਇਸ ਤਨ ਨੂੰ ਰੱਖ ਕੇ ਕੀ ਕਰਨਾ
ਤਨ ਨੂੰ ਰੱਖ ਕੇ ਕੀ ਕਰਨਾ ਇਸ ਤਨ ਨੂੰ ਰੱਖ ਕੇ ਕੀ ਕਰਨਾ
ਜਿਹੜਾ ਕੰਮ ਨਾ ਗੁਰਾ ਨੇ ਖਾਵੇ ਜਿਹੜਾ ਕੰਮ ਨਾ ਗੁਰਾ ਨੇ ਆਵੇ ਇਸ ਤਨ ਨੂੰ ਰੱਖ ਕੇ ਕੀ ਕਰਨਾ ਤਨ ਨੂੰ ਰੱਖ ਕੇ ਕੀ
ਕੀ ਕਰਨਾ ਮਨ ਨੂੰ ਰੱਖ ਕੇ ਕੀ ਕਰਨਾ
ਕਿਉਂ ਨਾ ਜਿੰਦੜੀ ਕਿਉਂ ਨਾ ਜਿੰਦੜੀ ਵਾਰ ਮੈਂ ਕਿਉਂ ਨਾ ਜਿੰਦੜੀ ਵਾਰ
ਕਿਉਂ ਨਾ ਜਿੰਦੜੀ ਵਾਰ ਮੈਂ ਕਿਉਂ ਨਾ ਜਿੰਦੜੀ ਵਾਰ
ਜਿੰਦੜੀ ਵਾਰਿਆ ਮੈਂ ਕਿਉਂ ਨਾ ਜਿੰਦੜੀ ਵਾਰਿਆ
ਬਾਜਾਂ ਵਾਲੇ ਬਾਜਾਂ ਵਾਲੇ ਉੱਤੋਂ ਜੀ ਸੰਤ ਸਿਪਾਹੀ ਉੱਤੋਂ ਮੇਰੇ ਬਾਜਾਂ ਵਾਲੇ
ਗੱਜ ਕੇ ਭੈਣਾ ਪੜੋ ਇੱਕ ਵਾਰ
ਬਾਜਾ
ਵਸਨੀਕ ਭਾਈ ਕੇਰ ਸਿੰਘ ਫੌਜੀ ਹੈ ਜੀ ਆਰਮੀ ਚ ਰਿਹਾ ਹੈ ਵੱਡੀ ਉਮਰ ਦੇ ਵਿੱਚ ਇਹਦੇ ਪੁੱਤ ਹੋਇਆ 40 ਸਾਲ ਦੇ ਨੇੜੇ ਉਮਰ ਸੀ ਜਦੋਂ ਵਿਆਹ ਹੋਇਆ ਕਿਸੇ ਸੂਬੇਦਾਰ ਚੜ੍ਹਾਈ ਕਰਨ ਤੋਂ ਬਾਅਦ ਉਹਦੀ ਘਰ ਵਾਲੀ ਇਹਦੇ ਲੜ ਲਾ ਦਿੱਤੀ ਨਾਲ ਦੇ ਫੌਜੀਆਂ ਨੇ ਆਰਮੀ ਵਾਲਿਆਂ ਨੇ ਕਹਿ ਕੇ ਤੇ ਇਹਦਾ ਵਿਆਹ ਲੇਟ ਉਮਰ ਵਿੱਚ ਹੋਇਆ ਜਦੋਂ ਹੋਇਆ ਬੱਚਾ ਤੇ ਬੱਚੇ ਨੂੰ ਜਨਮ ਦੇਣ ਵੇਲੇ ਘਰ ਵਾਲੀ ਚੜ੍ਹਾਈ ਕਰ ਗਈ ਬੱਚੇ ਦਾ ਨਾਮ ਰੱਖਿਆ ਦਰਬਾਰਾ ਸਿੰਘ ਪੋਤਿਆ ਪਾਲਿਆ ਉਹਨੂੰ ਕੇਰ ਸਿੰਘ ਦੀ ਮਾਂ ਨੇ ਇਹ ਜਰਗ ਤੋਂ ਚਲੇ ਗਏ ਜੇ ਅੱਜ ਪਾਕਿਸਤਾਨ ਬਣ ਗਿਆ ਉਸ ਏਰੀਏ ਦੇ ਵਿੱਚ ਲਛਮਣ ਸਿੰਘ ਹੋਣੀ ਪਿੰਡ ਦੀਵਾਨ ਲਾਉਣ ਆਏ ਐਦਾਂ ਦੀਵਾਨ ਸਜਿਆ ਪਿੰਡ ਸਾਰਾ ਬੈਠਾ ਹੈ ਭਾਈ ਲਛਮਣ ਸਿੰਘ ਧਾਰੋਵਾਲ ਹੋਣਾ ਨੇ ਆਖਿਆ ਕਹਿੰਦੇ ਭਾਈ ਨਾਮ ਲਿਖਾਓ ਤੇ ਸਾਰਿਆਂ ਤੋਂ ਪਹਿਲੇ ਨੰਬਰ ਤੇ ਨਾਮ ਭਾਈ ਕੇਰ ਸਿੰਘ ਨੇ ਲਿਖਾਇਆ ਵੀ ਮੈਂ ਫੌਜੀ ਰਿਹਾ ਆਰਮੀ ਚ ਰਿਹਾ ਪਹਿਲਾਂ ਵੀ ਦੇਸ਼ ਦੀ ਸੇਵਾ ਕਰਦੇ ਰਹੇ ਹਾਂ ਤੇ ਹੁਣ ਵੀ ਕਰਾਂਗੇ ਲਓ ਜੀ ਅੱਗੇ ਹੋ ਕੇ ਜਾਵਾਂਗੇ ਜਦੋਂ ਨਾਮ ਲੱਗਿਆ ਲਿਖਾਉਣ ਇਹਦਾ 9 ਸਾਲ ਦਾ ਪੁੱਤਰ ਹੈ 11 ਮਾਫ ਕਰਨਾ 12 ਸਾਲ ਦਾ ਇਹਦਾ ਪੁੱਤਰ ਭਾਈ ਦਰਬਾਰਾ ਸਿੰਘ ਬੱਚਾ ਹੈ ਉਹ ਕਹਿੰਦਾ ਬਾਪੂ ਜੀ ਮੇਰਾ ਨਾਂ ਲਿਖਾਓ ਉਹ ਕਹਿੰਦਾ ਕਾਕਾ ਤੇਰਾ ਨਾਂ ਉਹ ਲਿਖਣ ਵਾਲੇ ਕਹਿੰਦੇ ਹੱਸ ਪਏ ਕਹਿੰਦੇ ਤੇਰਾ ਨਾਂ ਨਹੀਂ ਲਿਖਣਾ ਤੂੰ ਛੋਟਾ ਕਹਿੰਦਾ ਨਹੀਂ ਪਿਤਾ ਜੀ ਲਿਖਾਓ ਮੇਰਾ ਨਾਂ ਉਹ ਕਹਿੰਦੇ ਕਾਕਾ ਤੈਨੂੰ ਸੁਣਿਆ ਨੀ ਉਹ ਕਹਿੰਦੇ ਛੋਟਾ ਸ਼ਹੀਦ ਹੋਣ ਲਈ ਤੇਰੀ ਉਮਰ ਅਜੇ ਛੋਟੀ ਹੈ ਕਹਿੰਦਾ ਫਤਿਹ ਸਿੰਘ ਤੂੰ ਵੀ ਛੋਟਾ ਬਾਬੇ ਜੋਰਾਵਰ ਸਿੰਘ ਤੂੰ ਵੀ ਛੋਟਾ ਮੈਂ ਲਿਖਾਓ ਮੇਰਾ ਨਾਂ ਉਹ ਤੇ ਮੇਰੇ ਤੋਂ ਵੀ ਛੋਟੇ ਸੀ ਮੇਰਾ ਨਾਂ ਲਿਖਾਓ ਪਿਤਾ ਜੀ ਲਿਖਿਆ ਨਾ ਉਹਨਾਂ ਨੇ ਇਹ ਅੜੀ ਕਰੀ ਗਿਆ ਉਹਨਾਂ ਨੇ ਨਾਂ ਲਿਖਿਆ ਨਾ ਇਹ ਘਰ ਆ ਕੇ ਵੀ ਕਹੀ ਗਿਆ ਬਾਪੂ ਜੀ ਮੇਰਾ ਨਾਂ ਲਿਖਾ ਕੇ ਨਹੀਂ ਆਏ ਉਹ ਕਹਿੰਦੇ ਕਾਕਾ ਤੂੰ ਛੋਟਾ ਅਜੇ ਨਹੀਂ ਮੈਂ ਵੀ ਸ਼ਹੀਦ ਹੋਵਾਂਗਾ ਮੈਂ ਵੀ ਜਾਣਾ ਉਹ ਅੜੀ ਕਰੀ ਗਿਆ ਤੇ ਉਹ ਜਿਵੇਂ ਬੱਚੇ ਚੁੱਪ ਕਰਾਉਣ ਲਈ ਕਹਿੰਦੇ ਲੈ ਜਾਗਾ ਜਿੱਦਣ ਜਾਣਾ ਹੋਇਆ ਤੈਨੂੰ ਲੈ ਜਾਗਾ ਤੇ ਜਿੱਦਣ ਜਾਣਾ ਸੀ ਨਾ ਭਾਈ ਆਹ ਜਿਹੜਾ ਦਿਨ ਆਉਣਾ ਸੀ 21 ਫਰਵਰੀ ਤੇ 20 ਫਰਵਰੀ ਨੂੰ ਰਾਤ ਨੂੰ ਘਰੋਂ ਟੁਰਨਾ ਸੀ। ਲਛਮਣ ਸਿੰਘ ਧਾਰੋਵਾਲ ਹੋਣਾ ਨੂੰ ਸੁਨੇਹਾ ਮਿਲ ਗਿਆ। ਲਛਮਣ ਸਿੰਘ ਹੋਣਾ ਨੇ ਪਿੰਡਾਂ ਦੇ ਵਿੱਚ ਵੀ ਚੱਲੋ ਜਥਾ ਲੈ ਕੇ ਜਾਣਾ, 200 ਸਿੰਘਾਂ ਦਾ ਜਥਾ ਜਿਹੜਾ ਹੈ ਇਹ ਭਾਈ ਲਛਮਣ ਸਿੰਘ ਧਾਰੋਵਾਲ ਹੋਣਾ ਨੇ ਲੈ ਕੇ ਆਉਣਾ ਤੇ ਬਾਕੀ 1200 ਸਿੰਘਾਂ 1900 ਸਿੰਘਾਂ ਦਾ ਜਥਾ ਇੱਕ ਹੋਰ ਆਉਣਾ, ਵੱਡਾ ਜਥਾ। ਅਲੱਗ ਅਲੱਗ ਡਿਊਟੀਆਂ ਲੱਗੀਆਂ ਵੀ ਇੱਥੇ ਝਾਲ ਦੇ ਉੱਤੇ ਆਪਾਂ ਚੰਦਰਕੋਟ ਦੀ ਝਾਲ ਹੈ ਉੱਥੇ ਇਕੱਠੇ ਹੋਵਾਂਗੇ। ਉਹ ਸਾਰਿਆਂ ਨੇ ਇੱਕ ਜਗ੍ਹਾ ਇਕੱਠੇ ਹੋਣਾ ਹੈ ਤੇ ਨਰੈਣੂ ਮਹੰਤ ਨੇ ਕਹਿੰਦੇ ਲਾਹੌਰ ਕਾਨਫਰੰਸ ਤੇ ਜਾਣਾ ਹੈ। ਨਰੈਣੂ ਹੋਏਗਾ ਨਹੀਂ ਇੱਥੇ, ਆਪਾਂ ਫੇਰ ਜਾਵਾਂਗੇ ਨਨਕਾਣਾ ਸਾਹਿਬ। ਤੇ ਨਰੈਣੂ ਮਹੰਤ ਨੂੰ ਟ੍ਰੇਨ ਵਿੱਚ ਬੈਠੇ ਨੂੰ ਕਿਸੇ ਬੀਬੀ ਨੇ ਦੱਸਿਆ ਵੀ ਤੇਰੇ ਗੁਰਦੁਆਰੇ ਤੇ ਕਬਜ਼ਾ ਕਰਨਾ ਸਿੰਘਾਂ ਨੇ ਆ ਕੇ। ਤੇ ਨਰੈਣੂ ਮਹੰਤ ਗਿਆ ਨਹੀਂ, ਟ੍ਰੇਨ ਚੋਂ ਚੱਲਦੀ ਟ੍ਰੇਨ ਚੋਂ ਉਤਰਿਆ ਤੇ ਜਾ ਕੇ ਇਹਨੇ ਬੰਦੇ ਇਕੱਠੇ ਕਰ ਲਏ, ਛਵੀਆਂ ਗਡਾਸੇ ਤੇਲ ਦੇ ਪੀਪੇ ਭਰ ਕੇ ਰੱਖ ਲਏ, ਗੋਲੀ ਸਿੱਕਾ ਇਕੱਠਾ ਕਰ ਲਿਆ, ਪੂਰੀਆਂ ਤਿਆਰੀਆਂ ਕਰ ਲਈਆਂ, ਜੇ ਆਉਣਗੇ ਤੇ ਖਤਮ ਕਰ ਦਿਆਂਗੇ। ਉੱਪਰ ਛੱਤ ਦੇ ਉੱਤੇ ਸਾਰਾ ਸਮਾਨ ਰੱਖ ਕੇ ਤੇ ਇਹ ਪੂਰੀ ਤਿਆਰੀ ਕਰਕੇ ਲੈਸ ਹੋ ਕੇ ਅਸਲੇ ਦੇ ਨਾਲ ਬੈਠੇ। ਤੇ ਲਛਮਣ ਸਿੰਘ ਹੋਣੀ ਜਦੋਂ ਲੱਗੇ ਤੁਰਨ, ਪਤਾ ਲੱਗਾ ਭਾਈ ਕੇਰ ਸਿੰਘ ਹੋਣਾ ਨੂੰ, ਉਹ ਵੀ ਫਿਰ ਤਿਆਰ ਹੋਏ। ਤੇ ਜਦੋਂ ਸਵੇਰੇ ਸਵੇਰੇ ਫਟਾਫਟ ਰੈਡੀ ਹੋ ਰਹੇ ਆ, ਤਿਆਰ ਹੋ ਰਹੇ ਆ, ਤੇ ਦਰਬਾਰਾ ਸਿੰਘ ਨੂੰ ਸ਼ਾਮ ਨੂੰ ਜਦੋਂ ਪਿਤਾ ਜੀ ਕਿੱਧਰ ਚੱਲੇ, ਕਹਿੰਦੇ ਜੀ ਮੈਂ ਬੇਟਾ ਤੈਨੂੰ ਪਤਾ ਹੀ ਹੈ ਜਿਹੜੀ ਉਹਦਾ ਨਾਮ ਲਿਖਾਇਆ ਸੀ, ਕਹਿੰਦੇ ਮੈਨੂੰ ਲੈ ਕੇ ਚੱਲੋ। ਉਹ ਕਹਿੰਦੇ ਤੂੰ ਨਹੀਂ ਜਾ ਸਕਦਾ, ਤੂੰ ਅਜੇ ਛੋਟਾ ਹੈ, ਤੁਸੀਂ ਤੇ ਕਿਹਾ ਸੀ ਲੈ ਕੇ ਜਾਵਾਂਗਾ। ਉਹ ਅਜੇ ਛੋਟਾ, ਕਹਿ ਦਿੱਤਾ ਸੀ ਕੋਈ ਗੱਲ ਨਹੀਂ, ਗਲਤੀ ਹੋ ਗਈ, ਤੈਨੂੰ ਕਹਿ ਦਿੱਤਾ ਸੀ ਪਰ ਲੈ ਕੇ ਨਹੀਂ ਜਾ ਸਕਦਾ। ਨਹੀਂ ਪਿਤਾ ਜੀ ਮੈਨੂੰ ਲੈ ਕੇ ਜਾਓ, ਮੈਂ ਵੀ, ਮੇਰਾ ਵੀ ਜੀ ਕਰਦਾ ਹੈ, ਮੈਂ ਵੀ ਸ਼ਹੀਦ ਹੋ ਜਾ, ਮੈਂ ਵੀ ਮਰ ਜਾ, ਮੈਂ ਵੀ ਆਪਣਾ ਆਪ ਕੁਰਬਾਨ ਕਰ ਦਿਆ। ਵੇਖੋ ਏਦਾਂ ਦੀਆਂ ਗੱਲਾਂ ਘਰਾਂ ਦੇ ਵਿੱਚ ਹੁੰਦੀਆਂ ਸੀ, ਜਜ਼ਬੇ ਭਰੇ ਜਾਂਦੇ ਸੀ, ਬਚਪਨ ਤੋਂ ਬਾਣੀ ਦੀ ਗੱਲ ਹੁੰਦੀ ਸੀ, ਬਚਪਨ ਤੋਂ ਏਦਾਂ ਦਾ ਕੁਝ ਹੁੰਦਾ ਸੀ। ਸਾਡੇ ਘਰਾਂ ਦੇ ਵਿੱਚ ਜਿੱਦਾਂ ਦੀਆਂ ਲੜਾਈਆਂ ਝਗੜੇ ਨਿਆਣੇ ਵੇਖਦੇ ਆ ਉਦਾਂ ਦੇ ਬਣ ਜਾਂਦੇ ਆ, ਜਿੱਦਾਂ ਦੀਆਂ ਗਾਲਾਂ ਕੱਢਦੇ ਵੇਖਦੇ ਆ ਉਦਾਂ ਦੇ ਸਾਡੇ ਬੱਚੇ ਬਣ ਜਾਂਦੇ ਆ। ਘਰ ਦਾ ਮਾਹੌਲ ਵਧੀਆ ਰੱਖੋ ਜੇ ਬੱਚਿਆਂ ਨੂੰ ਵਧੀਆ ਬਣਾਉਣਾ, ਕਦੇ ਭੇਖੀ ਪਖੰਡੀ ਨਾ ਬਣਾਓ। ਆ ਸਾਡੇ ਅੱਜ ਕੱਲ੍ਹ ਵਾਲੇ ਸਾਡੀਆਂ ਗੱਲਾਂ ਤੇ ਇਤਰਾਜ਼ ਤੇ ਬਹੁਤ ਕਰਦੇ ਆ ਵੀ ਮੈਂ ਇੱਦਾਂ ਕਹਿੰਦਾ, ਮੈਂ ਗੱਲਾਂ ਕਈ ਕੱਟ ਦਿੰਦਾ, ਕੱਟੀ ਜਾਂਦਾ ਨਾ ਬਹੁਤ ਗੱਲਾਂ ਵੀ ਆਹ ਗਲਤ ਹੈ, ਆਹ ਗਲਤ ਹੈ, ਆਹ ਗਲਤ ਹੈ, ਠੀਕ ਆ। ਤੇ ਕਈ ਬੰਦੇ ਇਤਰਾਜ਼ ਕਰਦੇ ਆ, ਕਰ ਲਓ ਇਤਰਾਜ਼, ਤੁਹਾਨੂੰ ਖੁੱਲ ਹੈ, ਮੰਨੀ ਜਾਓ ਬਾਬਿਆਂ ਦੀਆਂ ਗੱਲਾਂ ਝੂਠੀਆਂ ਗੱਪ ਕਹਾਣੀਆਂ ਮੰਨੋ, ਤੁਹਾਨੂੰ ਮੰਨਣ ਤੋਂ ਕੋਈ ਨਹੀਂ ਰੋਕਦਾ। ਪਰ ਇਸ ਗੱਲ ਦੀ ਗਰੰਟੀ ਹੈ ਤੁਹਾਡੇ ਬੱਚਿਆਂ ਨੇ ਸਿੱਖੀ ਨਾਲ ਜੁੜਨਾ ਨਹੀਂ। ਜਿਹੜੀਆਂ ਗੱਲਾਂ ਤੁਸੀਂ ਕਹਿਣੀਆਂ, ਜਿਹੜੀਆਂ ਦਲੀਲਾਂ ਤੁਸੀਂ ਦੇਣੀਆਂ, ਆਉਣ ਵਾਲੇ ਜ਼ਮਾਨੇ ਵਿੱਚ ਬੱਚਿਆਂ ਨੇ ਉਹ ਦਲੀਲਾਂ ਤੇ ਨਹੀਂ ਚੱਲਣਾ। ਤੁਹਾਡੀਆਂ ਗੱਲਾਂ ਜਿਹੜੀਆਂ ਤੁਸੀਂ ਦੱਸਦੇ ਆ ਨਾ, ਤੁਹਾਡੀਆਂ ਪੀੜ੍ਹੀਆਂ ਬਹੁਤ ਤੇਜ਼ ਹੈ ਅੱਗੇ ਵਾਲੀਆਂ। ਅੱਗੇ ਵਾਲੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਆ, ਇੰਗਲਿਸ਼ ਮੀਡੀਅਮ ਵਿੱਚ ਪੜ੍ਹ ਰਹੇ ਆ, ਇਹਨਾਂ ਨੇ ਅਮਰੀਕਾ ਕੈਨੇਡਾ ਪੜ੍ਹਨ ਆਸਟ੍ਰੇਲੀਆ ਜਾਣਾ ਹੈ। ਇਹਨਾਂ ਨੂੰ ਲੌਜਿਕ ਚਾਹੀਦਾ, ਦਲੀਲ ਚਾਹੀਦੀ ਹੈ। ਆ ਜਿਹੜੀਆਂ ਗੱਲਾਂ ਤੁਸੀਂ ਦੱਸ ਰਹੇ ਹੋ ਇਹਨਾਂ ਨੇ ਮੰਨਣੀਆਂ ਨਹੀਂ, ਬੋਰ ਹੋ ਜਾਣਗੇ ਇਸ ਧਰਮ ਤੋਂ, ਇਹ ਬੋਰ ਹੋ ਜਾਣਗੇ। ਤੁਹਾਡੇ ਨਿਆਣਿਆਂ ਨੇ ਕਹਿਣਾ ਬਾਪੂ ਕਈ ਤੇ ਜਾਂਦਾ ਹੈ, ਪਰ ਆਪ ਸਮਝ ਤੇ ਆਉਂਦੀ ਨਹੀਂ ਕੁਝ। ਜਦੋਂ ਤੈਨੂੰ ਪੁੱਛਦਾ ਬਾਪੂ ਮਰਨ ਤੋਂ ਬਾਅਦ ਜੰਮ ਲੈ ਕੇ ਜਾਣਗੇ, ਕੁੱਟਣਗੇ, ਏਦਾਂ ਕਰਨਗੇ, ਉਹ ਕਹਿਣਗੇ ਕਿਉਂ ਐਵੇਂ ਛੱਡੀ ਜਾਂਦਾ ਬਾਪੂ, ਜਿਉਂਦੇ ਜਮਾਂ ਦੀ ਗੱਲ ਕਰੋ। ਆਖੋ ਏਦਾਂ ਕਹਿਣਾ ਤੁਹਾਡੇ ਨਿਆਣਿਆਂ ਨੇ। ਜੇ ਆਪਣੇ ਬੱਚਿਆਂ ਨੂੰ ਧਰਮ ਨਾਲ ਜੋੜਨਾ ਚਾਹੁੰਦੇ ਹੋ ਵੀ ਬੱਚੇ ਮੰਨਣ, ਫਿਰ ਉਹਨਾਂ ਨੂੰ ਸਹੀ ਗੱਲ ਦੱਸੋ, ਝੂਠੀਆਂ ਗੱਲਾਂ ਨਾ ਸੁਣਾਓ। ਆਪਣੇ ਬੱਚਿਆਂ ਨੂੰ ਗੱਪ ਕਹਾਣੀਆਂ ਨਾ ਸੁਣਾਓ, ਅਸਲੀ ਜਿਹੜਾ ਲੌਜੀਕਲੀ ਧਰਮ ਹੈ ਜੋ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਉਹ ਦੱਸੋ, ਫਿਰ ਤੁਹਾਡੇ ਬੱਚਿਆਂ ਨੇ ਜੁੜਨਾ ਹੈ। ਨਹੀਂ ਤੇ ਸਾਡੇ ਬੱਚੇ ਵੀ ਸਾਡੇ ਵਰਗੇ ਭੇਖੀ ਪਖੰਡੀ ਬਣ ਜਾਂਦੇ ਆ, ਜਿਵੇਂ ਆਪਾਂ ਇੱਥੇ ਕੋਈ ਹੋਰ ਰੂਪ ਹੈ, ਇੱਥੇ ਬੜੇ ਗੁਰਮੁਖ ਬਣ ਕੇ ਬਹਿੰਦੇ ਆ, ਪੈਲਸਾਂ ਵਿੱਚ ਜਾ ਕੇ ਹੋਰ ਤਰ੍ਹਾਂ ਦੇ, ਇੱਥੇ ਦਾੜੀਆਂ ਇੱਦਾਂ ਦਮਾਲੇ ਸਜਾ ਕੇ ਤੇ ਘਰਾਂ 'ਚ ਜਾ ਕੇ ਹੋਰ ਤਰ੍ਹਾਂ ਦੇ, ਬੱਚੇ ਵੀ ਸਾਡੇ ਇੱਦਾਂ ਦੇ ਬਣ ਜਾਣਗੇ, ਭੇਖ ਕਰਨਗੇ, ਦਿਖਾਵੇ ਕਰਨਗੇ। ਕੋਸ਼ਿਸ਼ ਕਰੋ ਆਪਣੇ ਬੱਚਿਆਂ ਨੂੰ ਅਸਲੀ ਗੱਲ ਸਮਝਾਈਏ। ਉਹ ਬੱਚਾ ਇੱਦਾਂ ਦਾ ਸੀ, ਕਹਿੰਦਾ ਪਿਤਾ ਜੀ ਮੈਨੂੰ ਵੀ ਲੈ ਚੱਲੋ ਨਾਲ, ਕਹਿੰਦੇ ਦਰਬਾਰਾ ਸਿੰਘ ਨੂੰ ਨਾਲ ਲੈ ਕੇ ਚੱਲੇ ਅਰਦਾਸਾਂ ਹੋਈਆਂ ਹੁਕਮਨਾਮੇ ਆਏ ਚੱਲਦੇ ਚੱਲਦੇ ਉਹ ਜਥਾ ਚੰਦਰਕੋਟ ਦੀ ਝਾੜ ਦੇ ਉੱਤੇ ਨਨਕਾਣਾ ਸਾਹਿਬ ਦੇ ਨੇੜੇ ਪਹੁੰਚ ਗਿਆ ਵੱਡਾ ਜਥਾ ਆਏਗਾ ਵੱਡਾ ਜਥਾ ਆਇਆ ਹੀ ਨਹੀਂ ਕਿਉਂਕਿ ਵੱਡੇ ਜਥੇ ਨੂੰ ਮੈਸੇਜ ਮਿਲ ਗਿਆ ਵੀ ਨਨਕਾਣਾ ਸਾਹਿਬ ਤਿਆਰੀ ਕਰਕੇ ਬੈਠੇ ਆ ਫਾਇਰਿੰਗ ਹੋਏਗੀ ਉੱਥੇ ਬੜਾ ਵੱਡਾ ਅਟੈਕ ਕਰ ਦਿੱਤਾ ਜਾਏਗਾ ਨਨਕਾਣਾ ਸਾਹਿਬ ਜਾਣਾ ਖਤਰਨਾਕ ਹੈ ਵੱਡਾ ਜਥਾ ਤੇ ਰੁਕ ਗਿਆ ਫਿਰ ਸਿੰਘ ਕਹਿਣ ਲੱਗੇ ਵੀ ਜਿਹੜੇ ਭਾਈ ਲਛਮਣ ਸਿੰਘ ਹੋਣੀਆਂ ਉਹ 200 ਬੰਦਾ ਜਾ ਰਿਹਾ ਉਹਨਾਂ ਦਾ ਕੀ ਕਰਨਾ ਹੈ ਕਹਿੰਦੇ ਇੱਕ ਸਿੰਘ ਦੀ ਡਿਊਟੀ ਲਾਈ ਕਹਿੰਦੇ ਇਹ ਜਾ ਕੇ ਆਪੇ ਰੋਕੇਗਾ ਉਹ ਸਿੰਘ ਲੇਟ ਹੋ ਗਿਆ ਇਹ ਵੇਟ ਕਰਦੇ ਰਹੇ ਦਿਨ ਚੜ੍ਹਨ ਵਾਲਾ ਹੈ ਸਾਰੀ ਰਾਤ ਝਾੜ ਤੇ ਬੈਠੇ ਰਹੇ ਠੰਡ ਦਾ ਸਮਾਂ ਸੀ ਅੱਜ ਕੱਲ੍ਹ ਦੇ ਦਿਨ ਸੀ ਠੰਡ ਦੇ ਵਿੱਚ ਸੀ ਤੇ ਉਹ ਕਹਿੰਦੇ ਵੀ ਹੁਣ ਕਰੀਏ ਕੀ ਉਹ ਝਾੜ ਤੇ ਬੈਠੇ ਬੈਠੇ ਕਹਿੰਦੇ ਵਾਪਸ ਮੁੜ ਚੱਲੀਏ ਵੱਡਾ ਜਥਾ ਤੇ ਆਇਆ ਹੀ ਨਹੀਂ ਵਾਪਸ ਮੁੜ ਚੱਲੀਏ ਤੇ ਛੋਟਾ ਜਿਹਾ ਬੱਚਾ ਉਹ ਦਰਬਾਰਾ ਸਿੰਘ ਉਹ ਕਹਿਣ ਲੱਗਾ ਨਾਲੇ ਤੇ ਕਹਿੰਦੇ ਆ ਵੀ ਸਿੰਘ ਅਰਦਾਸਾਂ ਕਰਕੇ ਤੁਰ ਪੈਣ ਫਿਰ ਨਹੀਂ ਪਿੱਛੇ ਮੁੜਦੇ ਅਰਦਾਸ ਕਰਕੇ ਆਏ ਆ ਨਨਕਾਣਾ ਸਾਹਿਬ ਤੇ ਉਹ ਦਿਸਦਾ ਹੈ ਫਿਰ ਕਹਿੰਦੇ ਮੱਥਾ ਤੇ ਟੇਕ ਆਈਏ ਚੱਲਦੇ ਆ ਵੇਖੀ ਜਾਏਗੀ ਜੋ ਹੋਏਗਾ ਕਹਿੰਦੇ ਨਿੱਕੇ ਜਿਹੇ ਬੱਚੇ ਨੇ ਇੰਨਾ ਹੌਸਲਾ ਦਿੱਤਾ ਤੇ ਮਿੱਠੀ ਮਿੱਠੀ ਆਵਾਜ਼ ਵਿੱਚ ਲੋ ਪੰਗਤੀ ਗਾ ਕੇ ਪੜਿਓ ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਆ ਪੰਗਤੀ ਕਹਿੰਦੇ ਗਾਈ ਨਾ ਜਦੋਂ ਤੇ ਜੋਸ਼ ਜਿਹਾ ਭਰਿਆ ਗਿਆ ਸਾਰਿਆਂ ਵਿੱਚ ਇੱਕ ਵਾਰੀ ਤੇ ਹੌਸਲਾ ਹਾਰ ਬੈਠੇ ਸੀ ਪਰ ਉਹ ਬੱਚੇ ਨੇ ਜਦੋਂ ਇਦਾਂ ਪੰਗਤੀ ਗਾਈ ਤੇ ਉਹ ਕਹਿੰਦਾ ਨੇੜਿਓਂ ਮੁੜ ਜਾਂਗੇ ਚਲੋ ਦਰਸ਼ਨ ਕਰਕੇ ਆਈਏ ਵੇਖੀ ਜਾਏਗੀ ਜੋ ਹੋਏ
ਸੂਰਾ ਸੋ ਪਹਿਚਾਨੀ ਐ ਜੋ ਲੜੈ ਦੀਨ ਕਹਿ ਪੁਰਜਾ ਕੱਟ ਮਰੈ ਕਬਹੂ ਨਾ ਛੱਡੈ ਖੇ
ਪੰਗਤੀ ਗਾਈ ਸਾਰਿਆਂ ਚ ਜੋਸ਼ ਭਰ ਗਿਆ ਕਹਿੰਦੇ ਚਲੋ ਚੱਲੀਏ ਹੁਣ ਨਾ ਪਿੱਛੇ ਮੁੜੀਏ ਬਾ ਫਿਰ ਐਸੇ ਤੁਰੇ ਜੰਜ ਚੜੀ ਸ਼ਹੀਦਾਂ ਦੀ ਜੰਜ ਚੜੀ ਸ਼ਹੀਦਾਂ ਦੀ ਪਿਆਰਿਓ ਬੰਨ ਕੇ ਮੌਤ ਦੇ ਜਾਨੇ ਜੰਜ ਚੜੀ ਸ਼ਹੀਦਾਂ ਦੀ ਪਿਆਰਿਓ ਬੰਨ ਕੇ ਮੌਤ ਦੇ ਜਾਨੇ ਜੰਜ ਚੜੀ ਸ਼ਹੀਦਾਂ ਦੀ ਪਿਆਰਿਓ ਬੰਨ ਕੇ ਮੌਤ ਦੇ ਜਾਨੇ ਜੰਜ ਚੜੀ ਸ਼ਹੀਦਾਂ ਦੀ ਪਿਆਰਿਓ ਬੰਨ ਕੇ ਮੌਤ ਦੇ ਜਾਨੇ ਜੰਜ ਚੜੀ ਜੰਜ ਚੜੀ ਸ਼ਹੀਦਾਂ ਦੀ ਪਿਆਰੇ ਉਹ ਬੰਨ ਕੇ ਮੌਤ ਦੇ ਗਾਨੇ 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 ਜੜੀ ਸ਼ਹੀਦਾਂ ਦੀ ਜੜੀ ਸ਼ਹੀਦਾਂ ਦੀ ਜੰਜ ਚੜੀ ਸ਼ਹੀਦਾਂ ਦੀ ਪਿਆਰੇ ਹੋ ਬੰਨ ਕੇ ਮੌਤ ਦੇ ਜੰਜ ਚੜੀ ਸ਼ਹੀਦਾਂ ਦੀ ਪਿਆਰੇ ਹੋ ਬੰਨ ਕੇ ਮੌਤ ਦੇ ਜੜੀ ਸ਼ਹੀਦਾਂ ਦੀ ਪਿਆਰੇ ਹੋ ਬੰਨ ਕੇ ਮੌਤ ਦੇ ਜੜੀ ਸ਼ਹੀਦਾਂ ਦੀ ਪਿਆਰੇ ਹੋ ਬੰਨ ਕੇ ਮੌਤ ਦੇ ਜੜੀ ਸ਼ਹੀਦਾਂ ਦੀ ਅੱਜ ਦੀ ਸਵੇਰ ਸੀ ਕਿਹੜੀ ਸ਼ਹੀਦਾਂ ਦੀ ਫੜੋ ਭੈਣੋ ਅੱਜ ਚੜੀ ਸ਼ਹੀਦਾਂ ਦੀ ਭੈਣਾਂ ਨੂੰ ਬੋਲਣ ਦਿਓ ਜੰਝ ਚੜੀ ਸ਼ਹੀਦਾਂ ਦੀ ਪਿਆਰੇ ਹੋ ਐਸਾ ਉਹ ਸਮਾਂ ਸੀ ਉਹ ਸਿੰਘ ਜਦੋਂ ਤੁਰੇ ਅਰਦਾਸਾਂ ਕਰਕੇ ਕੈਸੀ ਹਿੰਮਤ ਹੋਣੀ ਹੈ ਕੈਸਾ ਹੌਸਲਾ ਹੋਣਾ ਤੇ ਜਦੋਂ ਚੱਲਦਿਆਂ ਚੱਲਦਿਆਂ ਨੇੜੇ ਪਹੁੰਚ ਗਏ ਨਾ ਜਦੋਂ ਐ ਗੇਟ ਦੇ ਕੋਲ ਜੀ ਏਦਾਂ ਦਰਵਾਜ਼ੇ ਕੋਲ ਅੱਜ ਦਾ ਦਿਨ ਸੀ ਸਵੇਰ ਦੇ 5 ਵਜੇ ਹੈ ਦਿਨ ਚੜ ਰਿਹਾ ਹੈ ਹੁਣ ਜਦੋਂ ਅੰਦਰ ਜਾਣ ਲੱਗੇ ਏਦਾਂ ਚਿੱਠੀ ਫੜਾਤੀ ਇੱਕ ਸਿੱਖ ਨੇ ਲਿਆ ਆਲੋ ਚਿੱਠੀ ਦੂਜਾ ਜਥਾ ਆ ਨਹੀਂ ਰਿਹਾ ਅੱਗੇ ਖਤਰਾ ਅੰਦਰ ਤਿਆਰੀਆਂ ਕਰਕੇ ਬੈਠੇ ਹੈ ਬੰਦੇ ਅੰਦਰ ਖਤਰਾ ਹੈ ਪਿਛਲਾ ਜਥਾ ਆ ਨਹੀਂ ਰਿਹਾ ਆ ਚਿੱਠੀ ਲਓ ਤੇ ਮੁੜ ਚੱਲੋ ਭਾਈ ਲਛਮਣ ਸਿੰਘ ਨੇ ਚਿੱਠੀ ਫੜੀ ਸਾਰਿਆਂ ਨੂੰ ਪੜ੍ਹਾਈ ਕਹਿੰਦੇ ਅੰਦਰ ਖਤਰਾ ਹੈ ਪਰ ਜੀ ਨਹੀਂ ਕੀਤਾ ਵੀ ਇੰਨੀ ਨੇੜੇ ਆ ਕੇ ਹੁਣ ਪਿੱਛੇ ਮੁੜ ਜੀ ਮਨ ਹੀ ਨਹੀਂ ਕਹਿੰਦੇ ਹੁਣ ਜੋ ਮਰਜ਼ੀ ਹੋਵੇ ਹੁਣ ਤੇ ਕਹਿੰਦੇ ਇੰਨੀ ਨੇੜੇ ਆ ਗਏ ਹੁਣ ਤੇ ਚੱਲ ਨਹੀਂ ਆ ਵੇਖੀ ਜਾਏਗੀ ਬਿਲਕੁਲ ਨੇੜੇ ਆ ਗਏ ਸਾਹਮਣੇ ਗੇਟ ਦੇ ਖੜੇ ਆ ਤੇ ਅੰਦਰ ਮੱਥਾ ਟੇਕ ਕੇ ਨਾ ਆਈਏ ਚਲੇ ਗਏ ਮੱਥਾ ਟੇਕਣ ਜਦੋਂ ਅੰਦਰ ਵੜੇ ਉੱਤੇ ਲੁਕੇ ਹੋਏ ਸੀ ਸਾਰੇ ਬੰਦੇ ਪਿੱਛੇ ਨੂੰ ਹੋ ਕੇ ਬੈਠੇ ਆ ਪਹਿਲਾਂ ਨਹੀਂ ਸਾਹਮਣੇ ਆਇਆ ਕੋਈ ਜਿਉਂ ਹੀ ਅੰਦਰ ਵੜੇ ਬਾਹਰ ਚ ਬੱਚਾ ਚ ਬੱਚੇ ਚ ਪੈਰ ਧੋ ਕੇ ਪਾਣੀ ਵਾਲਾ ਹੁੰਦਾ ਬਣਾਇਆ ਜਿਵੇਂ ਲਛਮਣ ਸਿੰਘ ਤਾਬਿਆ ਬਹਿ ਗਿਆ ਬਾਕੀ ਸਾਰੀ ਸੰਗਤ ਇੱਦਾਂ ਅੰਦਰ ਬਹਿ ਗਈ ਉੱਤੋਂ ਉੱਤਰ ਆਏ ਸਿੰਘਾਂ ਨੇ ਵੇਖ ਲਿਆ ਅੰਦਰ ਫਟਾਫਟ ਦਰਵਾਜ਼ੇ ਬੰਦ ਕਰ ਲਏ ਦਰਬਾਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਲਏ ਉਹ ਜਦੋਂ ਉੱਤੋਂ ਥੱਲੇ ਉੱਤੇ ਉਤਰੇ ਫਿਰ ਉਹਨਾਂ ਨੇ ਮੋਰੀਆਂ ਦੇ ਵਿੱਚ ਦੀ ਜਗ੍ਹਾ ਬਣਾ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਸੰਗਤ ਵਿੱਚ ਬੈਠਿਆਂ ਦੇ ਏਦਾਂ ਦਰਬਾਰ ਸਾਹਿਬ ਦੇ ਵਿੱਚ ਗੋਲੀਆਂ ਚਲਾਈਆਂ ਕਈ ਫੱਟੜ ਹੋ ਗਏ ਫਿਰ ਦਰਵਾਜ਼ਾ ਤੋੜਿਆ ਦਰਵਾਜ਼ਾ ਭੰਨ ਕੇ ਫਿਰ ਅੰਦਰ ਵੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਏਦਾਂ ਤਾਬਿਆ ਬੈਠਾ ਲਛਮਣ ਸਿੰਘ ਉਹਨਾਂ ਨੇ ਏਦਾਂ ਗੋਲੀ ਚਲਾਈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਵਿੱਚ ਵੱਜੀ ਗੋਲੀ ਆ ਕੇ ਜਦੋਂ ਕਈ ਏਦਾਂ ਗੁਰੂ ਸਾਹਿਬ ਜੀ ਦੇ ਵਿੱਚ ਗੋਲੀ ਲੱਗਦੀ ਨਾ ਆ ਕੇ ਫਿਰ ਇਹਨੇ ਲਛਮਣ ਸਿੰਘ ਨੇ ਏਦਾਂ ਹੱਥ ਪਾ ਲਿਆ ਉੱਤੋਂ ਦੀ ਜੱਫਾ ਪਾ ਕੇ ਨਾ ਏਦਾਂ ਗੁਰੂ ਗ੍ਰੰਥ ਸਾਹਿਬ ਤੇ ਕਹਿਣ ਲੱਗਾ ਓਏ ਪਾਪੀ ਓ ਇਹਦਾ ਦਿੱਤਾ ਤੇ ਖਾਂਦੇ ਹੋ ਇਹਦੇ ਕਰਕੇ ਤੇ ਲੋਕ ਇੱਥੇ ਆਉਂਦੇ ਐ ਗੁਰੂ ਨੂੰ ਤੇ ਬਖਸ਼ ਦਿਓ ਏਦਾਂ ਹੱਥ ਕੀਤਾ ਬਾਹਾਂ ਛਾਨਣੀ ਛਾਨਣੀ ਕਰ ਦਿੱਤੀਆਂ ਫਿਰ ਤਾਬਿਆ ਬੈਠੇ ਨੂੰ ਵਾਲਾਂ ਤੋਂ ਫੜ ਕੇ ਘੜੀਸ ਕੇ ਤੂੰ ਐ ਜਥੇਦਾਰ ਅੱਗੇ ਲਾ ਕੇ ਲਿਆਇਆ ਮਹੰਤ ਬਾਹਰ ਖੜਾ ਹੈ ਸਾਰਾ ਆਪਣੀ ਏਦਾਂ ਕਰਵਾ ਰਿਹਾ ਸਾਰਾ ਕੁਝ ਆਪਣੇ ਬੰਦਿਆਂ ਤੋਂ ਤੂੰ ਐ ਲੈ ਕੇ ਆਇਆ ਜਿਹੜਾ ਜਥਾ ਤਿਆਰ ਕਰਕੇ ਤੂੰ ਲੈ ਕੇ ਆਇਆ ਏਦਾਂ ਵਾਲਾਂ ਤੋਂ ਫੜ ਕੇ ਘੜੀਸ ਕੇ ਤੇ ਬਾਹਰ ਲੈ ਕੇ ਗਏ ਤੇ ਭਾਈ ਲਛਮਣ ਸਿੰਘ ਨੂੰ ਕਹਿੰਦੇ ਜਿਉਂਦੇ ਨੂੰ ਜੰਡ ਅਜੇ ਵੀ ਕਹਿੰਦੇ ਹੈ ਨਨਕਾਣਾ ਸਾਹਿਬ ਜਿਹੜੇ ਜਾਂਦੇ ਆ ਜੰਡ ਦੇ ਨਾਲ ਰੱਸਾ ਪਾ ਕੇ ਪੈਰਾਂ ਨਾਲ ਬੰਨ ਕੇ ਪੁੱਠਾ ਲਟਕਾ ਕੇ ਜੰਡ ਨਾਲ ਬੰਨ ਕੇ ਤੇਲ ਪਾ ਕੇ ਜਿਉਂਦੇ ਨੂੰ ਅੱਗ ਲਾਤੀ ਸੀ ਕੋ ਕੋ ਕੇ ਕੱਲਾ ਕੱਲਾ ਇਹਨਾਂ ਨੇ ਸ਼ਹੀਦ ਕੀਤਾ ਸੀ ਕੋ ਕੋ ਕੇ ਦਰਬਾਰਾ ਸਿੰਘ ਨੂੰ ਇੱਕ ਸਿੰਘ ਨੇ ਫਟਾਫਟ ਕੇਰ ਸਿੰਘ ਨੂੰ ਗੋਲੀ ਲੱਗੀ ਦਰਬਾਰਾ ਸਿੰਘ ਦਾ ਪਿਤਾ ਜਿਹੜਾ ਮੈਂ ਦੱਸਿਆ ਆਰਮੀ ਚ ਸੀ ਉਹ ਗੋਲੀ ਲੱਗੀ ਦਰਬਾਰਾ ਸਿੰਘ ਨੇ ਪਿਓ ਨੂੰ ਸ਼ਹੀਦ ਹੁੰਦਿਆਂ ਵੇਖਿਆ ਉਹ ਕਹਿੰਦਾ ਮੈਂ ਵੀ ਸ਼ਹੀਦ ਹੋਣਾ ਇੱਕ ਸਿੰਘ ਨੇ ਫਟਾਫਟ ਦਰਬਾਰਾ ਸਿੰਘ ਨੂੰ ਅਲਮਾਰੀ ਚ ਬੰਦ ਕਰਤਾ ਵੀ ਨਿੱਕਾ ਬੱਚਾ ਹੈ ਉਹ ਅਲਮਾਰੀ ਦੇ ਵਿੱਚ ਇੰਨਾ ਖੜਕਾ ਕਰੇ ਸਾਰਿਆਂ ਨੂੰ ਏਦਾਂ ਜਦੋਂ ਗੋਲੀਆਂ ਮਾਰ ਮਾਰ ਕੇ ਅੱਗ ਲਾ ਜਿਉਂਦਿਆਂ ਨੂੰ ਸਾੜ ਸਾੜ ਕੇ ਜਦੋਂ ਕਰਦੇ ਰਹੇ ਕਹਿੰਦੇ ਆਹ ਅਲਮਾਰੀ ਚ ਕੀ ਹੈ ਜਦੋਂ ਖੋਲੀ ਭੱਜ ਕੇ ਬਾਹਰ ਨਿਕਲਿਆ ਤੇ ਦਰਬਾਰਾ ਸਿੰਘ ਛੋਟਾ ਬੱਚਾ ਇੱਕੋ ਹੀ ਗੱਲ ਕਹੀ ਮੈਂ ਵੀ ਸ਼ਹੀਦ ਹੋਣਾ ਮੇਰਾ ਪਿਤਾ ਸ਼ਹੀਦ ਹੋ ਗਿਆ ਮੈਂ ਵੀ ਆਪਣੇ ਪਿਓ ਨਾਲ ਸ਼ਹੀਦ ਹੋਣਾ ਮੈਂ ਵੀ ਆਪਣੇ ਪਿਤਾ ਨਾਲ ਜਾਣਾ ਉਹ ਬਾਹਰ ਲਿਆਏ ਚੱਕ ਕੇ ਕਹਿੰਦੇ ਕਾਕਾ ਕੀ ਕਰੀ ਜਾਂਦਾ ਤੂੰ ਕਹਿੰਦਾ ਮੈਂ ਵੀ ਆਪਣੇ ਪਿਓ ਨਾਲ ਸ਼ਹੀਦ ਹੋਣਾ ਫਿਰ ਇੰਨਾ ਬਲਦਾ ਬਲਦੇ ਸੀ ਕਈ ਸਿੰਘਾਂ ਦੇ ਉੱਤੇ ਤੇਲ ਪਾ ਕੇ ਸਾੜਿਆ ਸੀ ਅੱਗੇ ਲਟਾ ਲਟ ਮੱਚਦੀ ਸੀ ਬਲਦਿਆਂ ਦੇ ਉੱਤੇ ਕਹਿੰਦੇ ਜਿਉਂਦੇ ਨੂੰ ਦਰਬਾਰਾ ਸਿੰਘ ਨੂੰ ਇਦਾਂ ਸਿੱਟ ਦਿੱਤਾ ਗੋ ਗੋ ਕੇ ਸ਼ਹੀਦ ਕੀਤਾ ਪਰ ਸਾਡਾ ਹਾਲ ਅੱਜ ਦਾ ਹਾਲ ਵੇਖ ਲਓ 21 ਫਰਵਰੀ ਹੈ ਅੱਜ ਕਿਸੇ ਵਿਰਲੇ ਨੂੰ ਯਾਦ ਹੋਣਾ ਵੀ ਨਨਕਾਣਾ ਸਾਹਿਬ ਦਾ ਸਾਕਾ ਹੋਇਆ ਸੀ ਅੱਜ ਵਾਲੇ ਦਿਨ ਤੇ ਨਾਲੇ 100 ਸਾਲ ਹੋਣਾ ਹੈ ਜੇ 100 ਸਾਲ ਹੋਣਾ ਹੈ ਪਰ ਲਛਮਣ ਸਿੰਘ ਦਾ ਜੰਡ ਕਿਹਨੂੰ ਯਾਦ ਰਹਿਣਾ ਸੀ ਇੱਥੇ ਮਿਰਜ਼ੇ ਦਾ ਜੰਡ ਯਾਦ ਕਰਾਤਾ ਗਾਉਣ ਵਾਲਿਆਂ ਨੇ ਸੱਭਿਆਚਾਰ ਸੱਭਿਆਚਾਰ ਦਾ ਨਾਂ ਲੈ ਕੇ ਸੰਨ 80 ਤੋਂ ਲੈ ਕੇ 80 ਤੋਂ ਲੈ ਕੇ ਪਿੰਡਾਂ ਦੇ ਵਿੱਚ ਗਾਉਣ ਵਾਲੇ ਵਾੜੇ ਕਾਲਜਾਂ ਦੇ ਵਿੱਚ ਇਹਨਾਂ ਨੇ ਭੰਗੜਾ ਸਿਖਾਉਣਾ ਸ਼ੁਰੂ ਕੀਤਾ ਗਿੱਧਾ ਭੰਗੜਾ ਜੇ ਜਿਹੜੇ ਕਾਲਜਾਂ ਵਿੱਚ ਪੜ੍ਹੇ ਪੁਰਾਣੇ ਜਿਹੜੇ ਬੰਦੇ ਆ ਉਹਨਾਂ ਨੂੰ ਚੇਤਾ ਹੋਏਗਾ ਸੰਨ 84 ਤੋਂ ਬਾਅਦ ਅਟੈਕ ਹੋਣ ਤੋਂ ਬਾਅਦ ਮੂਵਮੈਂਟਾਂ ਚੱਲੀਆਂ ਸਿੱਖਾਂ ਦਾ ਧਿਆਨ ਹਟਾਉਣ ਵਾਸਤੇ ਹਰੇਕ ਕਾਲਜ ਦੇ ਵਿੱਚ ਭੰਗੜਾ ਟੀਮ ਬਣਾਈਆਂ ਗਈਆਂ ਹਰੇਕ ਕਾਲਜ ਦੇ ਵਿੱਚ ਇਹਨਾਂ ਨੇ ਗਿੱਧੇ ਭੰਗੜੇ ਸਿਖਾਏ ਗਏ ਜਿਹੜੇ ਬੰਦੇ ਹਥਿਆਰ ਫੜਦੇ ਸੀ ਜ਼ਾਲਮ ਦੀ ਸੰਗੀ ਫੜਦੇ ਸੀ ਉਹ ਇਦਾਂ ਚੁਟਕੀਆਂ ਵਜਾਉਣ ਲੱਗ ਪਏ ਇਦਾਂ ਇਦਾਂ ਨੱਚਣ ਲੱਗ ਪਏ ਸਾਡੇ ਮੁੰਡੇ ਸਾਡੇ ਨੌਜਵਾਨ ਕਾਲਜਾਂ ਦੇ ਵਿੱਚ ਭੰਗੜੇ ਗਿੱਧੇ ਸਿਖਾਣੇ ਇਹਨਾਂ ਨੇ 88 99 90 91 92 ਇਹਨਾਂ ਦਿਨਾਂ ਦੇ ਵਿੱਚ ਸ਼ੁਰੂ ਕੀਤਾ ਧਿਆਨ ਹਟਾਓ ਇਹਨਾਂ ਦਾ ਗਾਉਣ ਵਾਲੇ ਪਾਸੇ ਲਾਓ ਨੱਚਣ ਵਾਲੇ ਪਾਸੇ ਲਾਓ ਸੱਭਿਆਚਾਰ ਕਹਿ ਕਹਿ ਕੇ ਮਿਰਜ਼ੇ ਦੀਆਂ ਗੱਲਾਂ ਸੁਣਾਈਆਂ ਅੱਜ ਲਛਮਣ ਸਿੰਘ ਦਾ ਜੰਡ ਕਿਸੇ ਨੂੰ ਚੇਤਾ ਨਹੀਂ ਮਿਰਜ਼ੇ ਦੇ ਜੰਡ ਦਾ ਹਰੇਕ ਨੂੰ ਪਤਾ ਭਾਈ ਮਤੀ ਦਾਸ ਨੇ ਸਾਰਾ ਸਰੀਰ ਪੜਵਾ ਲਿਆ ਦੋ ਹਿੱਸੇ ਕਰਾ ਲਏ ਇਸ ਗੱਲ ਦਾ ਸਾਡੇ ਦਿਮਾਗ ਚੋਂ ਚੇਤਾ ਭੁਲਾ ਦਿੱਤਾ ਰਾਂਝੇ ਨੇ ਕੰਨ ਪੜਵਾ ਲਏ ਇਹ ਸਾਰਿਆਂ ਨੂੰ ਪਤਾ ਹੈ ਗੁਰੂ ਅਰਜਨ ਦੇਵ ਜੀ ਦੇ ਸਰੀਰ ਤੇ ਪਏ ਛਾਲਿਆਂ ਦਾ ਚੇਤਾ ਭੁਲਾ ਦਿੱਤਾ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੇ ਵਿੱਚ ਵੱਜੇ ਕੰਡਿਆਂ ਤੇ ਛਾਲਿਆਂ ਦਾ ਚੇਤਾ ਭੁਲਾ ਦਿੱਤਾ ਤੇ ਸੱਸੀ ਪੈਰਾਂ ਦੇ ਵਿੱਚ ਛਾਲੇ ਵੱਜੇ ਛਾਲੇ ਪਏ ਸੜ ਗਈ ਸੱਸੀ ਇਹ ਸਾਡੇ ਦਿਮਾਗ 'ਚ ਬਿਠਾ ਦਿੱਤਾ ਤੇ ਸਾਡੇ ਨਿਆਣੇ ਅੱਜ ਕੱਲ੍ਹ ਉਹ ਲਛਮਣ ਸਿੰਘ ਮੁੜ ਕੇ ਪੈਦਾ ਨਾ ਹੋਇਆ ਮਤੀ ਦਾਸ ਮੁੜ ਕੇ ਪੈਦਾ ਨਾ ਹੋਇਆ ਤਾਰੂ ਸਿੰਘ ਵਰਗੇ ਪੈਦਾ ਨਾ ਹੋਏ ਸਾਹਿਬਜ਼ਾਦਿਆਂ ਵਰਗੇ ਪੈਦਾ ਨਾ ਹੋਏ ਅੱਜ ਸਾਡੇ ਘਰਾਂ 'ਚ ਪੈਦਾ ਹੋ ਰਹੇ ਨੇ ਰਾਂਝੇ ਅੱਜ ਸਾਡੇ ਘਰਾਂ ਵਿੱਚ ਪੈਦਾ ਹੋ ਰਹੇ ਨੇ ਮਿਰਜ਼ੇ ਉਹ 12 ਸਾਲ ਮੱਝਾਂ ਦੇ ਮੱਝਾਂ ਲੈ ਕੇ ਫਿਰਦਾ ਰਿਹਾ ਮੱਝਾਂ ਚਾਰਨ ਦੇ ਬਹਾਨੇ ਜਾਂਦਾ ਰਿਹਾ ਅੱਜ ਸਾਡੇ ਮੋਟਰਸਾਈਕਲਾਂ ਤੇ ਗੇੜੇ ਮਾਰਨ ਵਾਸਤੇ ਜਾਂਦੇ ਆ ਹਾਲ ਉਹੀ ਹੈ ਉਦੋਂ ਚਿੱਠੀਆਂ ਹੁੰਦੀਆਂ ਸੀ ਅੱਜ ਫੋਨ ਚੱਲਦੇ ਐ ਅੱਜ ਮੈਸੇਜ ਚੱਲਦੇ ਐ ਲਛਮਣ ਸਿੰਘ ਦਾ ਇਤਿਹਾਸ ਹੀ ਭੁੱਲ ਗਿਆ ਸਾਨੂੰ ਡਿਲੀਟ ਕਰਤਾ ਦਿਮਾਗ ਚੋਂ ਬ੍ਰੇਨ ਵਾਸ਼ ਕਰਤਾ ਤੇ ਬ੍ਰੇਨ ਵਾਸ਼ ਕਰਨ ਵਾਸਤੇ ਗਾਉਣ ਵਾਲਿਆਂ ਦਾ ਸਾਥ ਬੜਾ ਵੱਡਾ ਲਿਆ ਸਾਰਾ ਦਾ ਸਾਰਾ ਸਿਸਟਮ ਬਦਲ ਕੇ ਰੱਖਤਾ ਅੱਜ ਦੇ ਸਮੇਂ ਵਿੱਚ ਤੁਸੀਂ ਬੇਅਦਬੀ ਦੀਆਂ ਗੱਲਾਂ ਕਰੋਗੇ ਬਰਗਾੜੀ ਧਰਨਾ ਲੱਗਾ ਤੁਹਾਨੂੰ ਚੇਤਾ ਬਈ ਤੇ ਸਾਰੇ ਪੰਜਾਬ ਦੇ ਧਰਨੇ ਲੱਗੇ ਨਾ ਉਦੋਂ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਮੈਂ ਵੀ ਗਿਆ ਹੋਰ ਵੀ ਪ੍ਰਚਾਰਕ ਗਏ ਸਾਰਿਆਂ ਨੇ ਜਾ ਕੇ ਬੈਠੇ ਤੇ ਅੱਜ ਇਲਜ਼ਾਮ ਪਤਾ ਕੀ ਲੱਗਦਾ ਹੈ ਅੱਜ ਇੱਕ ਬੰਦਾ ਵੀਡੀਓ ਬਣਾ ਕੇ 40 ਮਿੰਟ ਲਾ ਕੇ ਬਾਹਰਲੇ ਦੇਸ਼ ਵਿੱਚ ਬੈਠਾ ਹੀ ਫੇਸਬੁੱਕ ਦੇ ਉੱਤੇ ਹੀ ਬੋਲ ਰਿਹਾ ਤੁਹਾਨੂੰ ਮੈਂ ਦੱਸਦਾ ਇਹ ਜਿਹੜਾ ਧਰਨਾ ਹੋਇਆ ਜੋ ਕਰਵਾਇਆ ਇਹ ਪ੍ਰਚਾਰਕਾਂ ਨੇ ਕਹਿੰਦੇ ਆਪ ਹੀ ਕਰਾਇਆ ਆਪ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਤੀ ਆਪ ਹੀ ਕਹਿੰਦੇ ਧਰਨਾ ਲਾ ਲਿਆ ਆਪ ਹੀ ਸਾਰਾ ਕੁਝ ਕਰ ਲਿਆ ਵੇਖੋ ਤੇ ਸਹੀ ਆਹ ਸ਼ਾਬਾਸ਼ ਹੈ ਅੱਜ ਸਾਡੇ ਚ ਕੱਲ ਨੂੰ ਕਿਤੇ ਕੁਝ ਹੁੰਦਾ ਕੌਣ ਬੰਦਾ ਕਰਨ ਵਾਸਤੇ ਤੁਰੇਗਾ ਕਿਵੇਂ ਤੁਰੇਗਾ ਕੋਈ ਆਹ ਸ਼ਾਬਾਸ਼ ਦਿੰਦੇ ਸਾਡੇ ਬੰਦੇ ਅੱਜ ਆਹ ਹਾਲ ਹੈ ਅਖੇ ਜੀ ਹਥਿਆਰ ਰਖਵਾ ਤੇ ਸਾਨੂੰ ਚੇਤਾ ਹੈ ਮੈਨੂੰ ਵੀ ਯਾਦ ਹੈ ਵੀ ਉੱਥੇ ਜਦੋਂ ਏਦਾਂ ਪੁਲਿਸ ਵਾਲੇ ਖੜੇ ਹੈ ਘੱਟ ਤੋਂ ਘੱਟ 10,000 ਉਹਨਾਂ ਦਾ ਮੁਲਾਜ਼ਮ ਹੈ 2,000 ਬੰਦਾ ਇਦਾਂ ਬੈਠਾ ਹੈ ਸਾਡੇ ਕੋਲ ਉਹਨਾਂ ਵਰਗੇ ਹਥਿਆਰ ਹੈ ਨੇ ਜੇ ਕਹਿ ਦਿੰਦੇ ਵੀ ਹਥਿਆਰ ਚੁੱਕ ਕੇ ਲੜ ਲਓ ਤੇ ਘੱਟ ਤੋਂ ਘੱਟ ਉੱਥੇ 500 ਬੰਦਾ ਮਰਦਾ ਤੇ 500 ਬੰਦਾ ਮਰਵਾ ਕੇ ਕਲੰਕ ਕਿਹਦੇ ਮੱਥੇ ਤੇ ਲੱਗਣਾ ਸੀ ਸਾਡੇ ਤੇ ਕਿਹਦੇ ਨਾਲ ਲੜਨਾ ਤੇ ਕਾਹਦੇ ਨਾਲ ਲੜਨਾ ਕਿਹਦੇ ਨਾਲ ਲੜੋਗੇ ਅੱਗੇ ਕੌਣ ਨੇ ਸਰਕਾਰ ਤੇ ਕਾਹਦੇ ਨਾਲ ਲੜੋਗੇ ਕਾਹਦੇ ਨਾਲ ਲੜੋਗੇ ਸਾਡੇ ਕੋਲ ਉਦਾਂ ਦੀਆਂ ਤੋਪਾਂ ਕਿੱਥੇ ਨੇ ਸਾਡੇ ਕੋਲ AK-47 ਕਿੱਥੇ ਨੇ ਤੁਹਾਨੂੰ AK-47 ਦੇ ਲਾਇਸੈਂਸ ਕਿੱਥੋਂ ਮਿਲ ਗਏ ਅੱਜ ਕਿਵੇਂ ਮੁਕਾਬਲਾ ਉਹਨਾਂ ਨਾਲ ਕਰੋਗੇ ਇਹੀ ਕਿਹਾ ਜਾ ਸਕਦਾ ਵੀ ਸ਼ਾਂਤਮਈ ਧਰਨਾ ਲਾਓ ਆਪਣਾ ਪ੍ਰੋਟੈਸਟ ਕਰ ਸਕਦੇ ਹਾਂ ਅਸੀਂ ਲੋਕਾਂ ਦੇ ਪੁੱਤ ਨਹੀਂ ਮਰਵਾ ਸਕਦੇ ਤੇ ਲਾਇਆ ਧਰਨਾ ਤੇ ਅੱਜ ਇਹ ਕਹਿੰਦੇ ਆ ਆਪੇ ਜੀ ਬੇਅਦਬੀ ਕਰ ਦਿੱਤੀ ਸੀ ਜੀ ਇੱਕ ਬੰਦਾ ਫੇਸਬੁੱਕ ਤੇ ਬਹਿ ਕੇ ਬੋਲ ਰਿਹਾ ਤੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਇਹ ਗੱਲ ਸਰਕਾਰਾਂ ਉਸ ਵੇਲੇ ਦੀਆਂ ਜਿਹੜੀਆਂ ਨੇ ਆ ਕੇ ਉਹ ਕੁਝ ਕੀਤਾ ਜੇ ਉਹਨਾਂ ਨੂੰ ਇਦਾਂ ਦਾ ਸਬੂਤ ਹੁੰਦਾ ਨਾ ਵੀ ਸਾਡੇ ਵਰਗੇ ਬੰਦਿਆਂ ਨੇ ਇਹ ਕਰਾਇਆ ਛੱਡ ਦਿੰਦੇ ਕਿਤੇ ਸਾਨੂੰ ਕਦੋਂ ਉਹਦਾ ਤੁਹਾਡੇ ਲੋਕਾਂ ਦੇ ਸਾਹਮਣੇ ਲੈ ਆਉਂਦੇ ਵੀ ਆਹ ਬੰਦੇ ਆ ਜੀ ਇਹ ਇਦਾਂ ਨਾਲੇ ਵਿਰੁੱਧ ਬੋਲਦੇ ਆ ਸਾਡੇ ਜਥੇਦਾਰਾਂ ਦੇ ਵਿਰੁੱਧ ਬੋਲਦੇ ਆ ਸ਼੍ਰੋਮਣੀ ਕਮੇਟੀ ਦੀਆਂ ਗਲਤੀਆਂ ਕੱਢ ਦਿੰਦੇ ਆ ਵੱਡੇ ਵੱਡੇ ਲੀਡਰਾਂ ਦੀਆਂ ਗਲਤੀਆਂ ਕੱਢ ਦਿੰਦੇ ਆ ਸਾਰਾ ਕੁਝ ਸਾਹਮਣੇ ਲੈ ਆਉਂਦੇ ਅੱਜ ਇਹ ਬੰਦੇ ਪਰ ਬੈਠੇ ਬੰਦਿਆਂ ਨੇ ਬਸ ਸ਼ਾਬਾਸ਼ ਦੇ ਦੇਣੀ ਹੁੰਦੀ ਹੈ ਆਪ ਹੀ ਬੇਅਦਬੀ ਕਰਾਤੀ ਜੀ ਆਪ ਹੀ ਸਾਰਾ ਕੁਝ ਕਰਤਾ ਜੀ ਆਪ ਹੀ ਧਰਨੇ ਲਾਏ ਜੀ ਇਹ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰਨਾ ਚਾਹੁੰਦੇ ਸੀ ਜੀ ਇਹ ਮੈਨੂੰ ਕਹਿੰਦੇ ਢੱਡਰੀਆਂ ਵਾਲਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਨਾ ਚਾਹੁੰਦਾ ਸੀ ਜੀ ਤਾਂ ਕੀਤਾ ਕਹਿੰਦੇ ਇਹਨੇ ਲੈ ਕਰ ਲਓ ਗੱਲ ਤੇ ਮੈਂ ਤੇ ਕਹਿੰਦਾ ਲਿਆਓ ਸਬੂਤ ਦੋ ਚਾਰ ਮਹੀਨਿਆਂ ਵਿੱਚ ਛੇ ਮਹੀਨਿਆਂ ਵਿੱਚ ਸਬੂਤ ਲੈ ਕੇ ਆਓ ਤੇ ਜੇ ਨਾ ਮਿਲਿਆ ਫਿਰ ਫੇਸਬੁੱਕ ਤੇ ਬਹਿ ਕੇ ਵੀਡੀਓ ਬਣਾਉਣ ਵਾਲਿਆ ਮੂੰਹ ਕਾਲਾ ਕਰੇਗਾ ਫੇਸਬੁੱਕ ਉੱਤੇ ਬੈਠਾ ਬੈਠਾ ਕਰੇਗਾ ਮੂੰਹ ਕਾਲਾ ਵੀ ਹਾਂ ਮੈਂ ਆ ਬੈਠਾ ਵੀ ਮੇਰੇ ਤੋਂ ਗਲਤੀ ਹੋ ਗਈ ਸੀ ਆਹ ਗੱਲ ਮੈਂ ਝੂਠੀ ਗਈ ਸੀ ਆਹ ਮੈਂ ਇਲਜ਼ਾਮ ਲਾਇਆ ਸੀ ਪਰ ਕਹਿਣਾ ਹੀ ਹੈ ਨਾ ਮੂੰਹ ਹੀ ਹਿਲਾ ਦੇਣਾ ਬਸ ਆਹ ਹਾਲ ਹੈ ਜੀ ਅੱਜ ਸਾਡਾ ਕਿਵੇਂ ਅਸੀਂ ਇਸ ਪਾਸੇ ਤੁਰਾਂਗੇ ਕਿੱਥੇ ਉਹ ਸਿੱਖ ਹੈ ਕਿੱਦਾਂ ਜਜ਼ਬਾ ਭਰਦੇ ਆ ਸ਼ਾਬਾਸ਼ੇ ਦਿੰਦੇ ਆ ਕੋਈ ਬੰਦਾ ਕਰਨ ਤੁਰਦਾ ਯਾਰ ਕਰੋ ਉਹ ਵੇਲਾ ਸੀ ਇੱਕ ਅੱਜ ਵਿਚਾਰਾਂ ਦੀ ਜੰਗ ਹੈ ਉਹ ਹਥਿਆਰਾਂ ਦਾ ਸਮਾਂ ਵੀ ਸੀ ਕਦੇ ਕਦੇ ਲੜਾਈਆਂ ਕਿਵੇਂ ਲੜੀਆਂ ਗਈਆਂ ਕਦੇ ਕਿਵੇਂ ਪਰ ਅੱਜ ਡੈਮੋਕ੍ਰੇਸੀ ਹੈ ਅੱਜ ਡਿਕਟੇਟਰਸ਼ਿਪ ਨਹੀਂ ਅੱਜ ਹਥਿਆਰਾਂ ਦੀ ਲੜਾਈ ਨਹੀਂ ਚੱਲਣੀ ਅੱਜ ਹਾਲਾਤ ਬਦਲ ਗਏ ਹੈ ਸਰਕਾਰਾਂ ਦੇ ਨਾਲ ਕਦੇ ਵੀ ਅੱਜ ਅਸੀਂ ਇੱਦਾਂ ਮੁਕਾਬਲਾ ਨਹੀਂ ਕਰ ਸਕਦੇ ਕਹਿਣ ਨੂੰ ਜੋ ਮਰਜ਼ੀ ਕਹੀ ਜਾਓ ਪਰ ਇਹਦਾ ਮੁਕਾਬਲਾ ਅੱਜ ਨਹੀਂ ਹੋ ਸਕਦਾ ਅੱਜ ਸਾਨੂੰ ਲੋੜ ਹੈ ਕਿ ਜੋ ਹਾਲਾਤ ਨੇ ਉਹਨਾਂ ਨੂੰ ਸਮਝੀਏ ਉਸ ਵੇਲੇ ਫਿਰ ਵੇਖੋ ਭਾਈ ਦਰਬਾਰਾ ਸਿੰਘ ਵਰਗਿਆਂ ਨੂੰ ਕੋ ਕੋ ਕੇ ਟੁਕੜੇ ਟੁਕੜੇ ਕਰਕੇ ਉਹ ਨਿੱਕੇ ਨਿੱਕੇ ਬੱਚਿਆਂ ਨੂੰ ਇਹਨਾਂ ਨੇ ਸ਼ਹੀਦ ਕੀਤਾ ਫਿਰ ਜਦੋਂ ਉਹ ਸਿੰਘ ਸ਼ਹੀਦ ਹੋਏ ਨਾ ਫਿਰ ਜਦੋਂ ਪਿੱਛੇ ਪਤਾ ਲੱਗਾ ਫਿਰ 2000 ਸਿੱਖ ਇਕੱਠਾ ਹੋ ਕੇ ਜਦੋਂ ਗਿਆ ਤੇ ਸਿੰਘਾਂ ਨੇ ਜਦੋਂ ਐ ਗੇਟ ਸਾਹਮਣੇ ਖੜ ਕੇ ਕਹਿੰਦੇ ਚਾਬੀਆਂ ਹਵਾਲੇ ਕਰੋ ਹੁਣ ਨਹੀਂ ਅਸੀਂ ਪਿੱਛੇ ਹਟਣਾ ਫਿਰ ਗੋਰਿਆਂ ਨੂੰ ਚਾਬੀਆਂ ਦੇਣੀਆਂ ਪਈਆਂ ਪਰ ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਿਆ ਚੇਤਾ ਰੱਖਿਓ ਗੋਰਿਆਂ ਨੇ ਚਾਬੀਆਂ ਦੇ ਦਿੱਤੀਆਂ ਸੀ ਪਰ ਸਿਸਟਮ ਉਹਨਾਂ ਨੇ ਆਪਣਾ ਫਿੱਟ ਕਰ ਦਿੱਤਾ ਸੀ ਸ਼੍ਰੋਮਣੀ ਕਮੇਟੀ ਬਣੀ ਹੈ ਪਰ ਵਿੱਚੋਂ ਕਹਿੰਦੇ ਸੀ ਸਾਡਾ ਬੰਦਾ ਬੈਠੇਗਾ ਤਾਂ ਅੱਗੇ ਵਧੋਗੇ ਆਖੋ ਸਤਨਾਮ ਅਗਲਿਆਂ ਨੇ ਆਪਣਾ ਬੰਦਾ ਵਿੱਚ ਫਿੱਟ ਕਰ ਲਿਆ ਸੀ ਤੇ ਅੱਜ ਤੱਕ ਸੈਂਟਰ ਸਰਕਾਰ ਦਾ ਕਬਜ਼ਾ ਉਵੇਂ ਜਿਵੇਂ ਹੈ ਅੱਜ ਵੀ ਡੀਸੀ ਦੇ ਬੈਠੇ ਬਿਨਾਂ ਫੈਸਲਾ ਨਹੀਂ ਹੋ ਸਕਦਾ ਵਿੱਚ ਡੀਸੀ ਬੈਠੂ ਤਾਂ ਸ਼੍ਰੋਮਣੀ ਕਮੇਟੀ ਦੇ ਫੈਸਲੇ ਹੁੰਦੇ ਨੇ ਸ਼੍ਰੋਮਣੀ ਕਮੇਟੀ ਕਹਿਣ ਨੂੰ ਆਜ਼ਾਦ ਹੈ ਅੱਜ ਵੀ ਆਜ਼ਾਦ ਹੈ ਅੱਜ ਵੀ ਪਾਸ ਕਰਨਾ ਪੈਣਾ ਫੈਸਲਾ ਤਾਂ ਜਾ ਕੇ ਗੱਲ ਅੱਗੇ ਵੱਧਦੀ ਹੈ ਸੋ ਉਸ ਵੇਲੇ ਇੰਨੀ ਗੱਲ ਜ਼ਰੂਰ ਹੈ ਵੀ ਉਹ ਸਿੱਖਾਂ ਨੂੰ ਜਿਹੜੇ ਮਰ ਜੀਵੜੇ ਉਹਨਾਂ ਨੂੰ ਉਸ ਵੇਲੇ ਕਬਜ਼ਾ ਮਿਲਿਆ ਕਹਿੰਦੇ ਸਾਰਿਆਂ ਸਿੱਖਾਂ ਦੇ ਸੰਸਕਾਰ ਕਰਨ ਲਈ ਕਈ ਟੋਕਰੇ ਮਾਸ ਦੇ ਭਰ ਕੇ ਭਰ ਗਏ ਖੋਪੜੀਆਂ ਲਿਆਂਦੀਆਂ ਲੱਭ ਲੱਭ ਕੇ ਅੱਧ ਸੜੀਆਂ ਲਾਸ਼ਾਂ ਲੱਭ ਲੱਭ ਕੇ ਲਿਆਂਦੀਆਂ ਐਦਾਂ ਚਿਖਾ ਵੱਡੀ ਸਾਰੀ ਚਿਣੀ ਗਈ ਸੰਸਕਾਰ ਕਰਨ ਲੱਗਿਆਂ ਸਿੰਘਾਂ ਨੇ ਆਖਿਆ ਕਹਿੰਦੇ ਓਏ ਜਿਹੜੇ ਬੰਦੇ ਸਾਡੀ ਅਰਦਾਸ ਤੇ ਛੱਕ ਕਰਦੇ ਐ ਜਦੋਂ ਸਿੰਘ ਅਰਦਾਸ ਕਰਦੇ ਆ ਨਾ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਬੰਦ ਬੰਦ ਖੋਪਰੀਆਂ ਚਰਖੜੀਆਂ ਤੇ ਤਨ ਆਰਿਆਂ ਨਾਲ ਧਰਮ ਹੇਤ ਸੀਸ ਦਿੱਤੇ ਇਹ ਜਿਹੜੇ ਕਹਿੰਦੇ ਛੱਕ ਕਰਦੇ ਐ ਵੀ ਸਿੱਖਾਂ ਨੇ ਐਵੇਂ ਗੱਲਾਂ ਬਣਾਈਆਂ ਐਡਾ ਕੁਝ ਹੋ ਨਹੀਂ ਸਕਦਾ ਬੰਦ ਬੰਦ ਕਟਾਇਆ ਨਹੀਂ ਜਾ ਸਕਦਾ ਖੋਪਰ ਲੁਹਾਇਆ ਨਹੀਂ ਜਾ ਸਕਦਾ ਚਰਖੜੀ ਤੇ ਚੜਿਆ ਨਹੀਂ ਜਾ ਸਕਦਾ ਦੇਗਾਂ 'ਚ ਕੜਿਆ ਨਹੀਂ ਜਾ ਸਕਦਾ ਕਹਿੰਦੇ ਜਿਹੜੇ ਬੰਦੇ ਸਾਡੇ ਇਤਿਹਾਸ ਤੇ ਛੱਕ ਕਰਦੇ ਐ ਆਓ ਨਨਕਾਣਾ ਸਾਹਿਬ ਦੀ ਧਰਤੀ ਤੇ ਵੇਖ ਲਓ ਅਜੇ ਅਸੀਂ ਲਾਂਬੂ ਨਹੀਂ ਲਾਇਆ ਲਾਂਬੂ ਅਜੇ ਲਾਉਣਾ ਹੈ ਆ ਚੀਥਰੇ ਚੀਥਰੇ ਹੋ ਗਏ ਸਰੀਰ ਵੇਖੋ ਅੱਧ ਸੜੀਆਂ ਲਾਸ਼ਾਂ ਵੇਖੋ ਪਈਆਂ ਹੋਈਆਂ ਖੋਪੜੀਆਂ ਵੇਖੋ ਜੋ ਅਸੀਂ ਕਹਿੰਦੇ ਹਾਂ ਕਹਿੰਦੇ ਹੀ ਨਹੀਂ ਜੋ ਅਰਦਾਸਾਂ ਵਿੱਚ ਕਹਿੰਦੇ ਹਾਂ ਉਹ ਅਸੀਂ ਲੋੜ ਪੈਣ ਤੇ ਕਰਕੇ ਵੀ ਵਿਖਾਉਂਦੇ ਹਾਂ
ਸਤਿ ਸ੍ਰੀ ਅਕਾਲ
ਐਸੇ ਗੁਰੂ ਦੇ ਪਿਆਰੇ ਜਿਨ੍ਹਾਂ ਨੇ ਆਪਾ ਕੁਰਬਾਨ ਕਰਕੇ
ਉਸ ਵੇਲੇ ਦੇ ਮਹੰਤਾਂ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਇਆ। ਇਹ ਹੈ ਜਾਗ ਲੈ ਹੋ ਆਲੇ ਦੁਆਲੇ ਵੇਖੋ ਕੀ ਰਿਹਾ। ਜਾਗਣਾ ਸਿਰਫ ਇਦਾਂ ਪਿਆਰਿਆ, ਚੇਤਾ ਰੱਖਿਓ ਸਿੰਘੋ, ਜਾਗ ਬੱਚਿਆਂ ਦੀ ਫੀਸ ਭਰਨੀ ਹੈ, ਜਾਗ ਰੋਟੀ ਦਾ ਪ੍ਰਬੰਧ ਕਰਨਾ ਹੈ, ਜਾਗ ਖਿੱਲਰ ਦਾ ਜਾਣਾ ਹੈ, ਖੁਰਾਕ ਵੱਲ ਧਿਆਨ ਦੇ, ਵੱਧ ਖਾ ਰਿਹਾ ਜਾਗ ਕੇ ਖਾ, ਵੱਧਦਾ ਜਾਣਾ ਹੈ ਢੋਲ ਬਣਦਾ ਜਾਣਾ ਜਾਗ ਕੇ ਖਾ, ਤੇ ਸਰਪੰਚ ਗ੍ਰਾਂਟ ਖਾ ਗਿਆ ਜਾਗ, ਪ੍ਰਧਾਨ ਕੀ ਕਰਦਾ ਜਾਗ, ਗੋਲਕ ਦਾ ਹਿਸਾਬ ਲੈ ਜਾਗ, ਗ੍ਰੰਥੀ ਕੀ ਕਰਦਾ ਹੈ ਜਾਗ, ਸ਼੍ਰੋਮਣੀ ਕਮੇਟੀ ਕੀ ਕਰਦੀ ਹੈ ਜਾਗ, ਸਰਕਾਰਾਂ ਕੀ ਕਰਦੀਆਂ, ਤੇਰਾ MLA ਕੀ ਕਰਦਾ ਜਾਗ। ਏਦਾਂ ਜਾਗਣਾ ਇਹਨੂੰ ਕਹਿੰਦੇ ਆ, ਆਪਣੇ ਪ੍ਰਤੀ ਆਪਣੇ ਕਰਮਾਂ ਪ੍ਰਤੀ ਸਾਰਾ ਕੁਝ ਜਾਗੋ, ਤੇ ਆਲੇ ਦੁਆਲੇ ਵੀ ਵੇਖੋ ਜਾਗੋ ਕਿਵੇਂ ਬਾਬੇ ਲੁੱਟਦੇ ਆ, ਮੂੰਹ ਦੇ ਮਿੱਠੇ ਆ ਵਿੱਚੋਂ ਕੀ ਕੁਝ ਕਰਦੇ ਆ, ਜਾਗ ਕੇ ਵੇਖ ਕਿਵੇਂ 100-100 ਪਾਠ ਇਕੱਠੇ ਰੱਖ ਕੇ ਲੋਕਾਂ ਨਾਲ ਠੱਗੀਆਂ ਮਾਰਦੇ ਆ, ਏਦਾਂ ਲੈਣਾ ਲਾ ਲੈਂਦੇ ਜੀ ਪਾਠਾਂ ਦੀਆਂ, ਇੱਕ ਪਾਠ ਦੂਜਾ ਤੀਜਾ ਚੌਥਾ ਪੰਜਵਾਂ 100 ਪਾਠੀ ਇਕੱਠਾ ਪਾਠ ਕਰਦਾ ਹੈ, ਸੁਣਨ ਵਾਲਾ ਇੱਕ ਵੀ ਨਹੀਂ, 100 ਇਕੱਠਾ ਹੀ, ਤੇ ਇੱਕ 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 ਖੰਡ ਪਾਠ ਦਾ ਲਿਆ 7000, 2000 ਦਿੱਤਾ ਪਾਠੀਆਂ ਨੂੰ, 5000 ਆਪਣੀ ਜੇਬ ਚ ਪਾ ਲਿਆ, ਤੇ 100 ਪਾਠ ਰੱਖ ਲਿਆ ਇਕੱਠਾ, ਤੇ 5000 ਦੇ ਹਿਸਾਬ ਨਾਲ 3 ਦਿਨਾਂ ਦਾ ਕਿੰਨਾ ਬਚ ਗਿਆ ਬਈ, ਬੋਲੋ ਬੋਲੋ, 5000 ਦੇ ਹਿਸਾਬ ਨਾਲ 100 ਪਾਠ ਦਾ ਤੀਜੇ ਦਿਨ ਚ ਕਿੰਨਾ ਬਚ ਗਿਆ, 5 ਲੱਖ। ਅਮਰੀਕਾ ਜਾਣ ਦੀ ਲੋੜ ਹੀ ਨਹੀਂ, ਆਖੋ ਸਤਨਾਮ, ਕਿਹੜਾ 40 ਲੱਖ ਏਜੰਟਾਂ ਨੂੰ ਦੇ, ਏਜੰਟਾਂ ਨੂੰ ਕਿਉਂ ਦਏਗਾ ਅਗਲਾ 40 ਲੱਖ, ਅਗਲਾ ਆ ਕੋਈ ਉਹ ਕੀ ਕਹਿੰਦੇ ਉੱਥੇ ਬੇੜੀਆਂ ਜਿਹਾਂ ਦੇ ਵਿੱਚ ਜਿਹੜਾ ਉਹ ਕਹਿੰਦੇ ਕੀ ਮਾਰਨੀ ਪੈਂਦੀ, ਕਹਿੰਦੇ ਡੌਂਕੀ, ਉਹ ਕੀ ਸ਼ਬਦ ਹੈ ਡੌਂਕੀ, ਆਹੋ ਉਹ ਮਾਰਨ ਦੀ ਕੀ ਲੋੜ ਪਈ ਹੈ, ਆ ਤੇ ਸਾਡੇ ਵਾਲੇ ਨੇ ਬੱਚੇ ਵਿਚਾਰੇ ਮਰ ਮਰ ਕੇ ਜਾਂਦੇ ਆ, ਉੱਥੇ ਜਾ ਕੇ ਮਿਹਨਤਾਂ ਕਰਕੇ 50000 ਕਮਾਣਗੇ, ਅੱਧੇ ਪਿਓ ਨੂੰ ਭੇਜਦੇ ਆ, ਅੱਧੇ ਏਜੰਟਾਂ ਦੇ ਲਾਂਦੇ ਆ ਪੈਸੇ, ਇਹ ਕੁਝ ਹੁੰਦਾ ਕਿ ਨਹੀਂ ਹੁੰਦਾ, ਇਹਨਾਂ ਨੂੰ ਕੀ ਲੋੜ ਆ ਜਦੋਂ 5 ਲੱਖ 3 ਦਿਨ ਦਾ ਹੀ ਕਮਾ ਲੈਣਾ, ਤੇ ਧੰਦਾ ਬਣਾ ਲਿਆ ਧਰਮ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਵਰਤ ਕੇ ਪੈਸੇ ਕਮਾਉਂਦੇ ਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਇਦਾਂ ਵਰਤ ਵਰਤ ਕੇ, ਪਾਠ ਅਮਰੀਕਾ ਚੱਲਦਾ, ਪਰਿਵਾਰ ਅਮਰੀਕਾ ਬੈਠਾ ਤੇ ਪਾਠ ਇੰਡੀਆ ਚੱਲਦਾ, ਪਰਿਵਾਰ ਕੈਨੇਡਾ ਬੈਠਾ ਤੇ ਪਾਠ ਇੰਡੀਆ ਚੱਲ, ਤੇ ਤੁਹਾਨੂੰ ਕਿੰਨੀ ਵਾਰੀ ਮੈਂ ਪੁੱਛਿਆ ਰੋਟੀ ਮੈਨੂੰ ਖਵਾਓ ਘਰ ਸੱਦ ਕੇ, ਤੇ ਮੈਂ ਅਰਦਾਸ ਕਰਾਂਗਾ ਤੁਸੀਂ ਨਾ ਖਾਇਓ ਰੋਟੀ, ਵੀ ਸੱਚੇ ਪਾਤਸ਼ਾਹ ਨੇ ਇਹਦਾ ਫਲ ਸਾਰੇ ਟੱਬਰ ਨੂੰ ਮਿਲ ਜਾਏ, ਰੋਟੀ ਮੈਂ ਖਾਧੀ ਹੈ ਤੁਸੀਂ ਖਾਧੀ ਨਹੀਂ, ਫਲ ਮਿਲ ਜਾਏਗਾ, ਬੋਲੋ ਜੀ, ਨਹੀਂ ਜਾਨੀ ਕਿ ਤੁਹਾਡਾ ਰੱਜ ਹੋ ਜਾਏਗਾ, ਤੁਸੀਂ ਤੇ ਰੋਟੀ ਖਾਧੀ ਨਹੀਂ, ਰੋਟੀ ਮੈਂ ਖਾਵਾਂ, ਤੇ ਮੈਂ ਅਰਦਾਸ ਕਰਾਂਗਾ ਰੋਟੀ ਬਹੁਤ ਵਧੀਆ ਖਵਾਈ ਹੈ ਤੇ ਸਾਰੇ ਟੱਬਰ ਦਾ ਰੱਜ ਹੋ ਜਾਏ, ਹੋ ਜਾਏਗਾ, ਬੋਲੋ ਜੀ, ਤੇ ਜੇ 5000 ਨਾਲ ਦੇ ਦਿਓ ਫਿਰ ਰੱਜ ਹੋ ਜਾਏਗਾ, ਨਹੀਂ ਹੋਣਾ, ਜੇ 5 ਲੱਖ ਦੇ ਦਿਓ ਫਿਰ ਨਹੀਂ ਹੋਣਾ, ਜੇ ਰੋਟੀ ਮੈਂ ਖਾਧੀ ਹੈ ਤੁਹਾਡਾ ਰੱਜ ਕਿਵੇਂ ਹੋ ਜਾਏਗਾ, ਤੇ ਜਦੋਂ ਮੈਂ ਕਹਿੰਦਾ ਪਾਠ ਤੁਸੀਂ ਘਰ ਬੈਠੇ ਹੋ ਪਾਠ ਉੱਥੇ ਚੱਲਦਾ ਹੈ ਇਹਦਾ ਫਲ ਤੁਹਾਨੂੰ ਕਿਵੇਂ ਮਿਲ ਜਾਏਗਾ, ਤੇ ਤੁਸੀਂ ਕਹਿੰਦੇ ਹੋ 5000 ਨਾਲ ਦਿੱਤਾ ਜੀ ਐਂ ਕਿਵੇਂ ਨਹੀਂ ਫਲ ਮਿਲ ਜੂਗਾ, 5000 ਦਿੱਤਾ ਹੈ, ਜੇ ਤੇਰੇ ਥਾਂ ਤੇ ਰੋਟੀ ਨਹੀਂ ਕੋਈ ਖਾ ਸਕਦਾ, ਤੇਰੇ ਥਾਂ ਤੇ ਕੋਈ ਪੜ੍ਹਾਈ ਨਹੀਂ ਕਰ ਸਕਦਾ, ਤੇਰੇ ਥਾਂ ਤੇ ਕੋਈ ਸੌ ਨਹੀਂ ਸਕਦਾ, ਤੇ ਤੇਰੇ ਥਾਂ ਤੇ ਕੋਈ ਪਾਠ ਕਿਵੇਂ ਕਰ ਸਕਦਾ ਹੈ, ਅਗਲਾ ਰੋਟੀ ਰੋਟੀ ਤੈਨੂੰ ਖਾਣੀ ਪੈਣੀ ਹੈ, ਪਾਠ ਤੈਨੂੰ ਕਰਨਾ ਪੈਣਾ ਹੈ, ਬਾਣੀ ਤੈਨੂੰ ਪੜ੍ਹਨੀ ਪੈਣੀ ਹੈ, ਬਾਣੀ ਤੈਨੂੰ ਸਮਝਣੀ ਪੈਣੀ ਹੈ, ਇਹਨਾਂ ਬੰਦਿਆਂ ਨੇ ਬਿਜ਼ਨਸ ਬਣਾਏ ਐ ਐਦਾਂ 100-100 ਪਾਠ ਇਕੱਠੇ ਰੱਖ ਕੇ ਤੇ ਜੇ ਕਹੋਗੇ ਗਲਤ ਹੈ ਕਹਿਣਗੇ ਪ੍ਰਾਤਨ ਮਰਿਆਦਾ ਹੈ ਤੇ ਪਹਿਲਾਂ ਤੋਂ ਹੀ ਚੱਲੀ ਆਉਂਦੀ ਹੈ
ਲੈ ਦੱਸੋ
ਵੀ ਗੁਰੂ ਗੋਬਿੰਦ ਸਿੰਘ ਵੇਲੇ 100 ਸਰੂਪ ਹੈ ਸੀ ਦੱਸੋ ਜੀ ਕੀ 100 ਸਰੂਪ ਗੁਰੂ ਗੋਬਿੰਦ ਸਿੰਘ ਵੇਲੇ ਰੱਖਦੇ ਹੋਣਗੇ ਨਹੀਂ ਰੱਖਦੇ ਸੀ ਇਹਨਾਂ ਨੇ ਬਣਾਇਆ ਸਾਰਾ ਕੁਝ ਤਿੰਨ ਦਿਨਾਂ ਦੇ ਵਿੱਚ ਇਕੱਠਾ ਹੀ ਕੰਮ ਨਿਬੜ ਜਾਂਦਾ ਨਹੀਂ ਤੇ ਸਾਲ ਚੱਲੀ ਜਾਏਗਾ ਇਕੱਠਾ ਹੀ ਤਿੰਨ ਦਿਨਾਂ ਦੇ ਵਿੱਚ ਚਲੋ ਮੁੜ ਕੇ ਵਿਹਲੇ ਇੱਕ ਮਿੰਟ ਜੀ ਕੰਮ ਨਿਬੜ ਜਾਂਦਾ ਤਾਂ ਕਰਕੇ ਸਿਆਣੇ ਬਣੋ ਦਿਮਾਗ ਨੂੰ ਵਰਤੋ ਇਹਦੇ ਤੋਂ ਕੰਮ ਲਓ ਜਾਗੋ ਜਾਗਣ ਦੀ ਲੋੜ ਹੈ ਕਾਇਮ ਹੋ ਆ ਦਿਮਾਗ ਖੋਲੋ ਥੋੜਾ ਜਿਹਾ ਸਟ੍ਰੈਚ ਕਰੋ ਜਿੱਥੇ ਵੀ ਕਿਤੇ ਸਮਾਂ ਮਿਲੇ ਨੇੜੇ ਤੇੜੇ ਦੀਵਾਨਾਂ ਦਾ ਸੁਣੋ ਨਹੀਂ ਤੇ ਘਰਾਂ 'ਚ ਬਹਿ ਕੇ ਸੁਣ ਲਿਆ ਕਰੋ ਆ ਇੰਟਰਨੈਟ ਦੇ ਉੱਤੇ ਪਰਮੇਸ਼ਰ.tv ਫੇਸਬੁੱਕ ਤੇ ਚੱਲਦਾ ਹੁੰਦਾ ਹੈ ਯੂਟਿਊਬ ਤੇ ਲਾਈਵ ਚੱਲਦਾ ਹੁੰਦਾ ਹੈ ਸਾਹਿਬ.tv ਇੱਕ ਉਹਦੇ ਤੇ ਵੀ ਚੱਲਦਾ ਹੁੰਦਾ ਹੈ ਨੈੱਟ ਦੇ ਉੱਤੇ ਘਰਾਂ ਦੇ ਵਿੱਚ ਬਹਿ ਕੇ ਸੁਣ ਲਿਆ ਕਰੋ ਪਰ ਕੋਸ਼ਿਸ਼ ਕਰੋ ਕਿ ਸੁਣੀਏ ਸਮਝੀਏ ਤੇ ਮੰਨੀਏ ਬਾਕੀ ਜਿਹੜੇ ਕਈ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਜਾਂਦੇ ਆ ਮਿਲਦੇ ਆ ਕਈ ਇਸ ਏਰੀਏ ਵਿੱਚੋਂ ਮਹੀਨੇ ਬਾਅਦ ਦੀਵਾਨ ਹੁੰਦਾ ਐਤਕੀ 3 ਮਾਰਚ ਦਾ ਰਾਤ ਦਾ ਦੀਵਾਨ ਹੋਣਾ ਜਿਨ੍ਹਾਂ ਕੋਲ ਸਮਾਂ ਹੋਵੇ ਪਹੁੰਚ ਕੇ ਦਰਸ਼ਨ ਦਿਓ ਜਿਨ੍ਹਾਂ ਨੇ ਖੰਡੇ ਦੀ ਕੌਲ ਪ੍ਰਾਪਤ ਕਰਨੀ ਹੈ ਉਹ ਸ਼ਾਮ ਨੂੰ 5 ਵਜੇ ਬਾਕੀ ਸਹਿਜ ਪਾਠ ਆਰੰਭ ਕਰਾਏ ਜਾਣਗੇ 25 ਤਰੀਕ ਨੂੰ ਪਿੰਡ ਮਾਛੀਆਂ ਚੇਤਾ ਰੱਖਿਓ ਜੀ ਪਿੰਡ ਮਾਛੀਆਂ 25 ਤਰੀਕ ਨੂੰ ਜੋ ਕਿ ਸਹਿਜ ਪਾਠ ਆਰੰਭ ਕਰਾਏ ਜਾਣਗੇ ਸਵੇਰੇ 10 ਵਜੇ ਜਿਹੜੇ ਵੀਰਾਂ ਨੂੰ ਪੋਥੀਆਂ ਚਾਹੀਦੀਆਂ ਜੀ ਪੋਥੀਆਂ ਪ੍ਰਾਪਤ ਕਰੋ ਕੋਈ ਪੈਸਾ ਨਹੀਂ ਲੱਗਣਾ ਫ੍ਰੀ ਪੋਥੀਆਂ ਆਪਣੀਆਂ ਜੇ ਪ੍ਰਾਪਤ ਕਰ ਲਓ ਪਿੰਡ ਮਾਛੀਆਂ ਵਿੱਚ 25 ਤਰੀਕ ਨੂੰ ਸਵੇਰੇ 10 ਵਜੇ ਜਿਹੜੇ ਵੀਰ ਭਰਾ ਸਹਿਜ ਪਾਠ ਕਰਨਾ ਚਾਹੁੰਦੇ ਹੈ ਮਨ ਬਣਾਓ ਸਾਲ ਬਾਅਦ ਭੋਗ ਪਾ ਲਿਆ ਕਰੋ ਤਾਂ ਵੀ ਕੋਈ ਗੱਲ ਨਹੀਂ ਆਰਾਮ ਨਾਲ ਸਹਿਜ ਪਾਠ ਕਰਿਆ ਕਰੋ ਬਾਬਾ ਜੀ ਦਾ ਫੋਨ ਆਉਣਾ ਡੇਰਿਓ ਉਹਨਾਂ ਨੇ ਕਹਿਣਾ ਹੈ ਭਾਈ ਐਤਕੀ ਖੰਡ ਪਾਠ ਲੜੀ ਦੇ ਵਿੱਚ ਫਿਰ ਕਰੀਏ ਫਿਰ 7000 ਰੁਪਈਆ ਭੇਜ ਦਿਓ ਭੇਟਾ ਆਪਣੀ ਜਮ੍ਹਾਂ ਕਰਾ ਦਿਓ ਤੇ ਫਿਰ ਤੁਸੀਂ ਅੱਗੋਂ ਜਵਾਬ ਕੀ ਦੇਣਾ ਹੈ ਬਾਬਾ ਜੀ 7000 ਗਰੀਬ ਉਹਦੀ ਲੜਕੀ ਦਾ ਵਿਆਹ ਸੀ ਉਹਨੂੰ ਪੇਟੀ ਲੈ ਕੇ ਦੇ ਦਿੱਤੀ ਤੇ ਪਾਠ ਅਸੀਂ ਦੋਵਾਂ ਜੀਆਂ ਨੇ 2 ਕਰ ਲਏ ਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਨਾਲੇ ਸਮਝ ਵੀ ਆਇਆ ਪਾਠ ਅਸੀਂ 2 ਕਰ ਲਏ ਆ ਐਦਾਂ ਕਿਹਾ ਕਰੋ ਭੈਣੋ ਬੱਚਿਆਂ ਦੇ ਜਨਮ ਦਿਨਾਂ ਦੇ ਸਹਿਜ ਪਾਠ ਆਪ ਕਰਿਆ ਕਰੋ ਸਾਲ ਬਾਅਦ ਭੋਗ ਪਾਇਆ ਅਗਲੇ ਸਾਲ ਫਿਰ ਆਰੰਭ ਕਰ ਲਿਆ ਫਿਰ ਭੋਗ ਪਾ ਲਿਆ ਸਾਲ ਬਾਅਦ ਡਰੋ ਨਾ ਡਰਾਉਂਦੇ ਬਹੁਤ ਹੱਥ ਨਾ ਲਾਈ ਨੇੜੇ ਨਾ ਜਾਈ ਪਾਪ ਲੱਗ ਜਾਏਗਾ ਆ ਜਿੰਨੇ ਚੰਗੇ ਪਾਠੀ ਨੇ ਕਦੇ ਵੀ ਤੇ ਗਲਤੀ ਕਰਦੇ ਸੀ ਗਲਤ ਕਰਦਿਆਂ ਕਰਦੇ ਠੀਕ ਪੜਨ ਲੱਗੇ ਐਦਾਂ ਹੀ ਡਰਾਈ ਜਾਂਦੇ ਆ ਵੀ ਨੇੜੇ ਨਾ ਜਾ ਹੱਥ ਨਾ ਲਾ ਐਦਾਂ ਨਾ ਕਰ ਭਾਈ ਡਰੋ ਨਾ ਘਬਰਾਓ ਨਾ ਆਪ ਬਾਣੀ ਪੜੋਗੇ ਸਮਝੋਗੇ ਬਹੁਤ ਕੁਝ ਸਮਝ ਆਏਗਾ ਦਿਮਾਗ ਖੁੱਲੇ ਤਕੜੇ ਹੋਵੋ ਸੰਗੋ ਨਾ ਕਾਇਮ ਹੋਵੋ ਬਾਕੀ ਜੁਰਤ ਪੈਦਾ ਕਰੋ ਅੰਦਰ ਹਿੰਮਤ ਪਾਲੋ ਅੱਗੇ ਵਧਣ ਦੀ ਹਿੰਮਤ ਕਰੋ ਬਹੁਤ ਕੁਝ ਹੈ ਜਿਹੜਾ ਲੁਕੋ ਕੇ ਰੱਖਿਆ ਕੱਲ ਵੀ ਮੈਂ ਸਿੰਘਾਂ ਨਾਲ ਗੱਲ ਕਰਦਾ ਸੀ ਕਿ ਅਜੇ ਵੀ ਗੁਰਮਤ ਹੈ ਨਾ ਜਿਹੜੀ ਜੇ ਤੁਸੀਂ ਕਹੋ ਵੀ ਲੋਕਾਂ 'ਚ ਜਾਗਰਤੀ ਆ ਗਈ ਬਹੁਤ ਕੁਝ ਦੱਸਤਾ ਮੈਂ ਇਹ ਗੱਲ ਮੰਨਦਾ ਵੀ ਅਜੇ ਵੀ 90% ਗੁਰਮਤ ਜਿਹੜੀ ਹੈ ਸਟੇਜਾਂ ਤੇ ਦੱਸੀ ਨਹੀਂ ਗਈ ਗੁਰਮਤ ਜਿਹੜੀ ਹੈ ਅਸਲ ਸਟੇਜਾਂ ਤੇ ਦੱਸੀ ਨਹੀਂ ਗਈ ਜੇ ਤੁਸੀਂ ਉਹ ਸੱਚ ਬੋਲਣੇ ਨੇ ਜਿਹੜੇ ਜ਼ਰੂਰੀ ਨੇ ਤੇ ਫਿਰ ਆ ਸਟੇਜਾਂ ਨਹੀਂ ਬਚਣੀਆਂ ਤੇ ਤਾਂ ਹੀ ਮੈਂ ਇਹ ਗੱਲ ਕਰਦਾ ਹੁੰਦਾ ਵੀ ਮੈਂ 2-2.5 ਸਾਲ 3 ਸਾਲ ਵੱਧ ਤੋਂ ਵੱਧ ਪ੍ਰਚਾਰ ਕਰ ਸਕਦਾ ਇਦੋਂ ਵੱਧ ਮੈਂ ਨਹੀਂ ਕਰ ਸਕਦਾ ਮੇਰੇ ਤੋਂ ਇਦਾਂ ਨਹੀਂ ਹੋਣਾ ਥੋੜਾ ਥੋੜਾ ਮੈਂ ਚਿਰ ਕਰਦਾ 3 ਸਾਲ ਤੋਂ ਬਾਅਦ ਮੈਂ ਦੀਵਾਨ ਨਹੀਂ ਲਾਉਣੇ ਕਿਉਂਕਿ ਮੇਰਾ ਜੀ ਕਰਦਾ ਮੈਂ ਉਹ ਸਾਰੀਆਂ ਗੱਲਾਂ ਦੱਸਾਂ ਜੋ ਦੱਸਣੀਆਂ ਚਾਹੀਦੀਆਂ ਜਿਹੜੀਆਂ ਲੁਕੋਈਆਂ ਸਾਡੇ ਪ੍ਰਚਾਰਕਾਂ ਨੇ ਸਾਡੇ ਬੰਦੇ ਅਜੇ ਵੀ ਬਹੁਤ ਕੁਝ ਲੁਕੋ ਕੇ ਬੈਠੇ ਆ ਸੱਚ ਨਹੀਂ ਦੱਸਦੇ ਗੋਲ ਮੋਲ ਗੱਲਾਂ ਕਰਦੇ ਗੋਲ ਮੋਲ ਜਿੰਨਾ ਚਿਰ ਨੀਂਹ ਨਹੀਂ ਰੱਖੋਗੇ ਸਹੀ ਗੱਲ ਨਾ ਸਮਝ ਆਈ ਉਹਨਾਂ ਚਿਰ ਜਵਾਨੀ ਨੇ ਤੁਰਨਾ ਨਹੀਂ ਇਸ ਪਾਸੇ ਬਹੁਤ ਕੁਝ ਹੈ ਜਿਹੜਾ ਪਰਦੇ ਦੇ ਵਿੱਚ ਹੈ ਤੇ ਚਾਹੀਦਾ ਤਕੜੇ ਹੋ ਕੇ ਆਪਾਂ ਸਾਰਾ ਕੁਝ ਸਾਹਮਣੇ ਲੈ ਕੇ ਆਈਏ ਜਿਉਂਦੇ ਰਹੇ ਤੇ ਜ਼ਰੂਰ ਲੈ ਕੇ ਆਵਾਂਗੇ ਗੱਜ ਕੇ ਸੋ 25 ਤਰੀਕ ਨੂੰ ਮਾਛੀਆਂ ਪਿੰਡ ਵਿੱਚ ਸਹਿਜ ਪਾਠ 10 ਵਜੇ ਆਰੰਭ ਹੋਣਗੇ ਵੱਧ ਤੋਂ ਵੱਧ ਸੰਗਤ ਲਾਹਾ ਪ੍ਰਾਪਤ ਕਰੇ ਸਾਰੀ ਸੰਗਤ ਦਾ
ਇੱਥੋਂ ਦੇ ਪ੍ਰਬੰਧਕ ਵੀਰਾਂ ਦਾ ਧੰਨਵਾਦ, ਕੋਟਾਨ ਕੋਟਵਾਰ ਸ਼ੁਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ। ਰਲ ਮਿਲ ਬੈਠਣ ਦਾ ਸਮਾਂ ਮਿਲਿਆ, ਗੁਰੂ ਜੀ ਜਾਣਗੇ ਫਿਰ ਚੱਲਦੇ ਆ ਜੀ। 5 ਮਿੰਟ ਟਾਈਮ ਦੇ ਦਿਓ ਬਸ, ਆਨੰਦ ਸਾਹਿਬ ਚ ਬੋਲੀਏ। ਅੱਜ ਤਕਰੀਬਨ 3 ਘੰਟੇ ਹੋ ਚੱਲੇ ਆ, ਬਹੁਤ ਤਕਾਰ ਨਾਲ ਬੈਠੇ ਰਹੇ ਹੋ, ਧੰਨਵਾਦ ਸਾਰਿਆਂ ਦਾ। ਬੇਨਤੀ ਹੈ ਜੀ, ਗੁਰੂ ਜੀ ਜਾਣਗੇ ਫਿਰ ਚੱਲਦੇ, 5 ਮਿੰਟ ਟਾਈਮ ਦਿਓ। ਆਨੰਦ ਸਾਹਿਬ ਅਰਦਾਸ ਹੁਕਮਨਾਮੇ ਫਿਰ ਚੱਲਦਾ, ਕਾਲ ਨਾ ਕਰਿਓ ਜਿੱਥੇ ਇੰਨਾ ਚਿਰ ਬਹਿ ਗਏ, 5 ਮਿੰਟ ਹੋਰ ਟਕਾ ਬਖਸ਼ੋ। ਸਾਰੀ ਸੰਗਤ ਦਾ ਧੰਨਵਾਦ ਪਿਆਰਿਓ, ਜਿਹੜੇ ਨੌਜਵਾਨ ਹੋ ਖਾਸ ਕਰਕੇ, ਜਿਹੜੇ ਅੰਡਰਸਟੈਂਡ ਕਰਦੇ ਹੋ ਸਮਝਦੇ ਹੋ, ਅੱਗੇ ਆਪਣੇ ਵੀਰਾਂ ਨੂੰ ਮਾੜਾ ਮਾੜਾ ਦੱਸਣਾ ਸ਼ੁਰੂ ਕਰੋ, ਮਾੜਾ ਮਾੜਾ ਨਾਲ ਨਾਲ ਕੋਸ਼ਿਸ਼ ਕਰੋ। ਅੱਗੇ ਤੋਂ ਅੱਗੇ ਗੱਲ ਜਾਣੀ ਚਾਹੀਦੀ ਹੈ, ਸਮਝ ਆਉਣੀ ਚਾਹੀਦੀ ਹੈ, ਕਿਵੇਂ ਨਾ ਕਿਵੇਂ ਇਹ ਜੋ ਸੁਣਦੇ ਹੋ ਜੋ ਝੋਲੀ ਚ ਪਵਾਓ, ਆਪਣੇ ਹਿਰਦੇ ਚ ਵਸਾਓ, ਆਪਣੇ ਮਨ ਚ ਵਸਾਓ, ਮਾਈਂਡ ਸਟ੍ਰੈਚ ਕਰੋ, ਖੋਲੋ ਥੋੜਾ ਜਿਹਾ ਆਪਣੇ ਆਪ ਨੂੰ, ਸਟ੍ਰੈਚ ਕਰੋ, ਹਰੇਕ ਗੱਲ ਤੇ ਸਵਾਲ ਕਰੋ ਵੀ ਇਦਾਂ ਕਿਵੇਂ ਹੋ ਸਕਦਾ, ਆਹ ਕਿਵੇਂ ਹੋ ਸਕਦਾ, ਇਦਾਂ ਕਿਵੇਂ ਹੋ ਗਿਆ, ਕਿਵੇਂ ਨਾ ਕਿਵੇਂ ਸਾਡੇ ਦਿਮਾਗ 'ਚ ਇਹ ਗੱਲ ਬਹਿਣੀ ਚਾਹੀਦੀ। ਆਓ, ਗੁਰੂ ਜੀ ਜਾਂਦੇ ਆ ਫਿਰ ਜਾਵਾਂਗੇ, ਸਤਿਗੁਰੂ ਜੀ ਅੱਗੇ ਅੱਗੇ ਜਾਣਗੇ ਜੀ, 5 ਮਿੰਟ ਨਾਲ ਕੋਈ ਫਰਕ ਨਹੀਂ ਪੈਣਾ, ਸਤਿਗੁਰੂ ਜੀ ਅੱਗੇ ਅੱਗੇ ਫਿਰ ਆਪਾਂ ਸਾਰੇ ਚਾਲਾ ਪਾਵਾਂਗੇ। ਕਾਲ ਨਾ ਕਰਿਓ, ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਅਦਬ ਜਿਹੜਾ ਹੈ ਮੁੱਖ ਰੱਖਿਓ, ਸਤਿਗੁਰੂ ਅੱਗੇ ਅੱਗੇ ਫਿਰ ਆਪਾਂ ਚਾਲਾ ਪਾਉਂਦੇ ਹਾਂ। ਸਾਰੀ ਸੰਗਤ ਟਿਕਾ ਨਾਲ ਬੈਠੇ ਰਿਹੋ ਬਈ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕ ਓਅੰਕਾਰ ਸਤਿਗੁਰ ਪ੍ਰਸਾਦ।
ਅਨੰਤ ਪਾਇਆ ਮੇਰੀ ਪਾਏ ਸਤਿਗੁਰੂ ਮੈਂ ਪਾਇਆ,
ਪਾਇਆ ਸਹਿਜ ਸੇਤੀ ਮਨ ਵਧੀਆ ਵਾਦਾਇਆ,
ਜਾਗਰਤ ਪਰਵਾਰ ਕਰੀਆ ਸ਼ਬਦ ਗਾਵੜਿਆ,
ਕਲ ਦੋ ਤਾਨਾ ਹੋ ਹਰੀ ਕੇਰਾ ਮਨ ਜੁਗੀ ਵਸਾਇਆ,
ਹੈ ਨਾਨਕ ਅਨੰਤ ਹੋਆ ਸਤਿਗੁਰੂ ਮੈਂ ਪਾਇਆ,
ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ,
ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਸਾਰਾ,
ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ,
ਹਮ ਨਾ ਮਿਲਾ ਸਮਰੱਥ ਸਵਾਮੀ ਤੋਂ ਕੇ ਮਨ ਹੋ ਸਾਰੇ,
ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ,
ਆਤੇ ਸਾਹਿਬ ਜਾਂ ਨਹੀਂ ਕਰਦੇ।